And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਅਤੇ ਨਿਊਜ਼ ਟੇਕ ਅਵੇ ਸੈਗਮੈਂਟ 'ਚ ਹੁਣ ਵਾਸੂ ਕੁਮਾਰ ਜੀ ਨਾਲ ਗੱਲਬਾਤ ਕਰਨ ਦਾ ਸਮਾਂ ਹੈ। ਵਾਸੂ ਜੀ ਸਟੂਡੀਓ 'ਚ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਗਰਮੀ ਬੜੀ ਸੀ ਕੱਲ੍ਹ ਯਾਰ।
ਇੱਦਾਂ ਹੀ ਹੈ ਜੀ,
ਬੜੇ ਰਿਕਾਰਡ ਟੁੱਟੇ ਕੱਲ੍ਹ ਅਤੇ ਅੱਜ ਵੀ ਗਰਮੀ ਕਾਫੀ ਰਹਿਣ ਵਾਲੀ ਹੈ। ਕੱਲ੍ਹ ਵੀ ਗਰਮੀ ਹੋ, ਪਰਸੋਂ ਤੋਂ ਤਾਪਮਾਨ ਦੇ ਵਿੱਚ ਇੱਕਦਮ ਤਬਦੀਲੀ ਆਉਣੀ ਆ।
ਕੱਲ੍ਹ ਫਿਰ ਵੀ ਕਹਿੰਦੇ ਥੋੜ੍ਹਾ ਬਿਹਤਰ ਆ, ਅੱਜ ਨਾਲੋਂ ਲੰਘੇ ਕੱਲ੍ਹ ਨਾਲੋਂ ਅੱਜ ਥੋੜ੍ਹਾ ਬਿਹਤਰ ਆ।
ਜੀ ਜੀ,
ਅੱਜ ਨਾਲੋਂ ਕੱਲ੍ਹ ਥੋੜ੍ਹਾ ਜਿਹਾ ਬਿਹਤਰ ਹੋਏਗਾ
ਤੇ ਪਰਸੋਂ ਤਾਂ ਬਿਹਤਰੀ ਵਾਲੇ ਰਿਕਾਰਡ ਟੁੱਟ ਜਾਣੇ।
ਉਸ ਤੋਂ ਫਿਰ ਅੱਗੇ ਕਹਿੰਦੇ ਪੂਰਾ ਹਫ਼ਤਾ ਹੀ ਮੀਂਹ ਪੈਂਦਾ ਰਹਿਣਾ।
ਵੈਸੇ
ਆਲਮੋਸਟ ਪੂਰਾ
ਕੱਲ੍ਹ ਤੱਕ ਕਹਿ ਰਹੇ ਸੀ ਕਿ ਬਾਰਿਸ਼, ਹੁਣ ਕਹਿਣ ਲੱਗੇ ਵੀ ਥੋੜ੍ਹੀ ਬਹੁਤ ਤਿਕਣੀਆਂ ਜਿਹੀਆਂ ਪੈਣਗੀਆਂ।
ਮੌਸਮ ਬਦਲ ਜਾਂਦਾ,
ਮੌਸਮ ਬਦਲ ਜਾਂਦਾ,
ਪਰ ਇੰਨੀ ਗਰਮੀ ਨਹੀਂ ਰਹਿਣੀ। ਸੋ ਬੱਦਲਵਾਈ ਜਾਂ ਮੀਂਹ ਹੋਏਗਾ ਅਗਲੇ ਕੁਝ ਦਿਨ, ਸਟਾਰਟਿੰਗ ਡੇ ਆਫਟਰ ਟੁਮਾਰੋ,
ਹਾਂ ਪਰਸੋਂ ਤੋਂ। ਅਤੇ ਇਸ ਕਰਕੇ ਮੈਂ ਪਹਿਲਾਂ ਗੱਲ ਕਰਦਾ ਸੀ ਵੀ ਜਿਹੜੀਆਂ ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਨੇ, ਜਿਹੜੀਆਂ ਹਲਕੀਆਂ ਜੈਕਟਾਂ ਨੇ, ਬਹੁਤੀਆਂ ਸੰਭਾਲ ਕੇ ਨਾ ਰੱਖਿਓ, ਲੋੜ ਪੈ ਜਾਣੀ ਉਹਨਾਂ ਦੀ।
ਜੀ ਜੀ
ਜੀ। ਅੱਛਾ ਵਾਸੂ ਜੀ, ਗੱਲ ਇੱਥੋਂ ਸ਼ੁਰੂ ਕਰ ਲਈ ਯਾਰ, ਜੋ ਕ੍ਰਾਈਮ ਵਾਲੀ ਸਿਚੁਏਸ਼ਨ ਬਣੀ ਹੋਈ ਆ। ਕੱਲ੍ਹ ਇੱਥੇ ਸਰੀ ਪੁਲਿਸ ਸਰਵਿਸ ਨੇ ਸਵੇਰੇ ਇੱਕ ਅਪਡੇਟ ਸਾਂਝੀ ਕੀਤੀ, ਉਦੋਂ ਮੈਂ ਔਨ ਏਅਰ ਹੀ ਸੀਗਾ, ਮੈਂ ਬਰੀਫਲੀ ਉਹਦੇ ਬਾਰੇ ਗੱਲ ਵੀ ਕੀਤੀ ਸੀ। ਪਰ ਇਹ ਦੱਸਿਆ ਗਿਆ ਕਿ $9 lakh ਦੀਆਂ ਡਰੱਗਜ਼ ਸਰੀ ਪੁਲਿਸ ਸਰਵਿਸ ਨੇ ਇੱਕ ਲੰਬੀ ਇਨਵੈਸਟੀਗੇਸ਼ਨ ਤੋਂ ਬਾਅਦ ਜ਼ਬਤ ਕੀਤੀਆਂ ਨੇ ਅਤੇ 3 ਬੰਦਿਆਂ ਨੂੰ ਇਹਦੇ ਵਿੱਚ ਰਾਊਂਡ ਅਪ ਕੀਤਾ ਗਿਆ, ਜਿਨ੍ਹਾਂ 'ਚੋਂ 2 ਜਣੇ ਰਿਪੋਰਟ ਵੀ ਕਰ ਦਿੱਤੇ ਗਏ ਆ।
ਜੀ ਜੀ। ਸੋ ਇਹ ਪ੍ਰੋਜੈਕਟ ਫੈਂਟਮ ਦੱਸਿਆ ਜਾ ਰਿਹਾ, ਸ਼ੁਰੂ ਕੀਤਾ ਗਿਆ ਇਸ ਸਾਲ ਫਰਵਰੀ ਦੇ ਵਿੱਚ, ਤੇ ਇਹਦੇ ਵਿੱਚ ਸਰੀ ਪੁਲਿਸ ਸਰਵਿਸ ਦਾ ਜਿਹੜਾ ਪ੍ਰੋਲੀਫਿਕ ਅਫੈਂਡਰ ਯੂਨਿਟ ਆ, ਉਹਨਾਂ ਵੱਲੋਂ ਇਹ ਆਪਰੇਸ਼ਨ ਵਿੱਢਿਆ ਗਿਆ। ਇਹਦੇ ਤਹਿਤ ਇਹਨਾਂ ਨੇ ਬਹੁਤ ਸਾਰੇ ਇੰਡੀਵਿਜੁਅਲਸ ਨੂੰ ਇਨਵੈਸਟੀਗੇਟ ਕੀਤਾ, ਤਫਤੀਸ਼ ਕੀਤੀ, ਜਿਨ੍ਹਾਂ 'ਤੇ ਪੁਲਿਸ ਨੂੰ ਸ਼ੱਕ ਸੀ ਕਿ ਇਹ ਡਰੱਗ ਟ੍ਰੈਫਿਕਿੰਗ ਨਾਲ ਜੁੜੇ ਹੋਏ ਹੋ ਸਕਦੇ ਨੇ, ਖਾਸ ਤੌਰ 'ਤੇ ਫੈਂਟਨਲ ਟ੍ਰੈਫਿਕਿੰਗ ਦੇ ਨਾਲ। ਅਤੇ ਫਿਰ 21 May 2026, ਸੋ ਇਸ ਸਾਲ 21 May ਨੂੰ ਇੱਕ ਸਰਚ ਵਾਰੰਟ ਹਾਸਲ ਕੀਤਾ ਗਿਆ ਪੁਲਿਸ ਵੱਲੋਂ, ਤੇ ਉਹਨੂੰ CBSA ਤੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੈਂਸੀ ਰਿਸਪਾਂਸ ਟੀਮ ਦੀ ਮਦਦ ਨਾਲ ਐਗਜ਼ੀਕਿਊਟ ਕੀਤਾ ਗਿਆ। ਸਰੀ ਦੇ ਵਿੱਚ ਇੱਕ ਪ੍ਰਾਪਰਟੀ ਦੇ ਉੱਤੇ ਛਾਪਾ ਮਾਰਿਆ ਗਿਆ, ਇੱਕ ਘਰ ਦੇ ਉੱਤੇ। ਉਸ ਛਾਪੇਮਾਰੀ ਦੌਰਾਨ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਬਹੁਤ ਸਾਰੇ ਡਰੱਗਸ ਜ਼ਬਤ ਕੀਤੇ ਗਏ। $8,91,000 ਉਹਨਾਂ ਦੀ ਸਟਰੀਟ ਵੈਲਿਊ ਮੰਨੀ ਜਾ ਰਹੀ ਹੈ। ਸੋ ਇਹਦੇ ਵਿੱਚ ਜੇ ਆਪਾਂ ਕੁਇਕਲੀ ਮੈਂਸ਼ਨ ਕਰ ਹੀ ਦਈਏ,
ਸੋ ਪੂਰੀ ਲਿਸਟ ਆ, ਪੂਰੀ ਲੱਭੀ।
ਜੀ ਜੀ। ਸੋ ਤਕਰੀਬਨ 16 ਕਿਲੋਗ੍ਰਾਮ ਅਫੀਮ ਓਪੀਅਮ, 1529 ਗ੍ਰਾਮ ਕੈਨਬਿਸ ਭੰਗ, 559 ਗ੍ਰਾਮ ਕੋਕੇਨ, 468 ਗ੍ਰਾਮ ਫੈਂਟਨਿਲ, ਜਿਹਦੇ ਨਾਲ 23,400 ਮਾਰੂ ਡੋਜ਼ਸ ਬਣ ਸਕਦੀਆਂ ਨੇ ਡਰੱਗ ਦੀਆਂ। ਮਤਲਬ ਜੇ ਅਪ ਟੂ ਬਲਚੇ ਦੀ ਪੋਟੈਂਸ਼ੀਅਲ ਇੰਨੀ ਹੈ ਕਿ 23,400 ਲੋਕਾਂ ਦੀ ਜਾਨ ਲੈ ਸਕਦੀ ਹੈ ਡਰੱਗ। 468 ਗ੍ਰਾਮ ਫੈਂਟਨਿਲ ਤੇ 148 ਗ੍ਰਾਮ ਮੈਥਮਫੈਟਮੀਨ ਤੇ 35 ਗ੍ਰਾਮ ਹੈਰੋਇਨ, ਸੋ ਇਹ ਜ਼ਬਤ ਕੀਤਾ ਗਿਆ। ਬਹੁਤ ਸਾਰਾ ਪੈਕੇਜਿੰਗ ਮਟੀਰੀਅਲ, ਬਹੁਤ ਸਾਰੇ ਸਕੇਲਸ ਅਤੇ ਹੋਰ ਚੀਜ਼ਾਂ, ਬਰਤਨ ਭਾਂਡੇ ਜਿਹਨਾਂ ਦੇ ਵਿੱਚ ਡਰੱਗ ਬਣਾਈ ਜਾਂਦੀ ਆ, ਉੱਥੋਂ ਜ਼ਬਤ ਹੋਏ ਅਤੇ $2,150 ਕੈਨੇਡੀਅਨ ਕਰੰਸੀ ਵੀ ਉੱਥੋਂ ਜ਼ਬਤ ਹੋਈ ਆ। ਅਤੇ ਇਸ ਛਾਪੇਮਾਰੀ ਦੌਰਾਨ ਹੀ 3 ਵਿਅਕਤੀ ਗ੍ਰਿਫਤਾਰ ਹੁੰਦੇ ਨੇ ਅਤੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਂਦਾ ਅਰੈਸਟ ਤੋਂ ਬਾਅਦ, ਅਤੇ ਤਫਤੀਸ਼ ਜਾਰੀ ਰਹਿੰਦੀ ਹੈ। ਅਤੇ ਫਿਰ 19 June ਨੂੰ ਦੱਸਿਆ ਜਾਂਦਾ ਕਿ 24 ਗੁਰਜੋਤ ਸਿੰਘ ਨੂੰ ਅਰੈਸਟ ਕੀਤਾ ਜਾਂਦਾ ਅਤੇ ਉੱਥੇ ਚਾਰਜਿਸ ਲਗਾਏ ਜਾਂਦੇ ਨੇ। ਬਾਕੀ ਜਿਹੜੇ 2 ਜਣੇ ਨੇ ਉਹ ਦੱਸਿਆ ਜਾਂਦਾ ਕਿ ਉਹ ਚਾਰਜਿਸ ਲੱਗਣ ਤੋਂ ਪਹਿਲਾਂ ਹੀ CBSA ਵੱਲੋਂ ਡਿਪੋਰਟ ਕਰ ਦਿੱਤੇ ਗਏ
ਅਤੇ ਉਹਨਾਂ ਦੀ ਆਈਡੈਂਟੀ ਜਾਰੀ ਨਹੀਂ ਕੀਤੀ ਗਈ।
ਕਿਉਂਕਿ ਚਾਰਜਿਸ ਨਹੀਂ ਲੱਗੇ,
ਜਿਹਦੇ 'ਤੇ ਚਾਰਜਿਸ ਲੱਗੇ ਉਹਦੀ ਆਈਡੈਂਟੀ ਜਾਰੀ ਕਰ ਦਿੱਤੀ ਗਈ ਹੈ, ਮਤਲਬ ਨਾਮ ਅਤੇ ਏਜ ਹੀ ਦੱਸੀ ਗਈ ਆ। ਪਰ ਜਿਹੜੇ ਬਾਕੀ 2 ਨੇ ਜਿਹਨਾਂ ਨੂੰ ਡਿਪੋਰਟ ਕੀਤਾ ਗਿਆ, ਨਾਮ ਕੀ ਸੀ, ਕੀ ਉਮਰਾਂ ਸਨ, ਕੈਨੇਡਾ ਦੇ ਵਿੱਚ ਉਹ ਕਿਹੜੇ ਸਟੇਟਸ 'ਤੇ ਐਂਟਰ ਹੋਏ, ਉਹ ਕੋਈ ਵੀ ਜਿਹੜੀ ਜਾਣਕਾਰੀ ਹੈ ਸਾਂਝੀ ਨਹੀਂ ਕੀਤੀ ਗਈ, ਉਹ ਅਪਡੇਟ ਨਹੀਂ ਆ।
ਅਤੇ ਈਵਨ ਗੁਰਜੋਤ ਸਿੰਘ ਬਾਰੇ ਵੀ ਦੱਸਿਆ ਜਾ ਰਿਹਾ ਕਿ ਇਹ ਵੀ ਫੋਰਨ ਨੈਸ਼ਨਲ ਹੀ ਹੈ ਅਤੇ ਇਹਨੂੰ ਵੀ CBSA ਨੂੰ ਰੈਫਰ ਕੀਤਾ ਗਿਆ ਹੈ। CBSA ਹੈਜ਼ ਬੀਨ ਇੰਗੇਜਡ ਇਨ ਹਿਸ ਕੇਸ ਐਜ਼ ਵੈਲ।
ਅਤੇ
ਪਰ ਜੀ,
ਜੋ ਅਸੀਂ ਪਹਿਲਾਂ ਵੇਖਿਆ, ਜਦੋਂ ਇੱਦਾਂ ਬਗੈਰ ਚਾਰਜਿਸ ਦੇ ਕਿਸੇ ਨੂੰ ਡਿਪੋਰਟ ਕਰ ਦਿੱਤਾ ਜਾਂਦਾ, ਉਹ ਸਿਚੁਏਸ਼ਨ ਅਜਿਹੀ ਹੁੰਦੀ ਆ ਕਿ ਕੋਈ ਫੋਰਨ ਨੈਸ਼ਨਲ ਕੈਨੇਡਾ ਦੇ ਵਿੱਚ ਮੌਜੂਦ ਸੀ, ਪਰ ਐਟ ਦ ਕਰੰਟ ਮੂਮੈਂਟ ਜਦੋਂ ਉਸ ਨੂੰ ਰਾਊਂਡ ਅਪ ਕੀਤਾ ਗਿਆ, ਫੜਿਆ ਗਿਆ, ਉਦੋਂ ਕੈਨੇਡਾ ਦੇ ਵਿੱਚ ਉਹਦਾ ਸਟੇਟਸ ਲੀਗਲ ਨਹੀਂ ਸੀ। ਸੋ ਜਿਹੜਾ ਵਿਅਕਤੀ ਚਾਰਜ ਹੋਇਆ, ਇਹਦਾ ਸਟੇਟਸ, ਇਹਦੇ ਜਿਹੜਾ ਵੀਜ਼ਾ ਇਹਦਾ, ਉਹ ਵੈਲਿਡ ਹੋਏਗਾ, ਤਾਂ ਹੀ ਉਹ 'ਤੇ ਚਾਰਜਿਸ ਲੱਗੇ ਨੇ। ਪਰ ਜਿਹੜੇ ਬਾਕੀ 2 ਨੇ, ਕੀ ਫਿਰ ਇਹਦਾ ਮਤਲਬ ਇਹ ਕਿ ਉਹਨਾਂ ਦਾ ਵੀਜ਼ਾ ਵੈਲਿਡ ਨਹੀਂ ਸੀ, ਉਹ ਆਪਣਾ ਜੋ ਵੀ ਵੀਜ਼ਾ ਓਬਲੀਗੇਸ਼ਨ ਸੀ ਉਹ ਤੋਂ ਬਾਅਦ ਓਵਰਸਟੇ ਕਰ ਰਹੇ ਸੀ।
ਪਰ ਪੁਲਿਸ ਨੇ ਇੱਦਾਂ ਦੀ ਕੋਈ ਵੀ ਗੱਲ ਕੀਤੀ ਨਹੀਂ।
ਹਾਂ, ਮੈਂ ਵੀ ਕਹਿ ਰਿਹਾ ਵੀ ਪਹਿਲਾਂ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਉਹ ਉਹਨਾਂ ਦੇ ਆਧਾਰ 'ਤੇ, ਕਿਉਂਕਿ ਜਿਨ੍ਹਾਂ ਨੂੰ ਬਗੈਰ ਚਾਰਜਿਸ ਲਗਾਇਆ ਡਿਪੋਰਟ ਕੀਤਾ ਜਾਂਦਾ, ਉਹਨਾਂ ਦਾ ਮਤਲਬ ਇਹ ਸੀ ਵੀ ਕੈਨੇਡਾ ਦੇ ਵਿੱਚ ਉਹ ਇਲੀਗਲ ਤੌਰ 'ਤੇ ਸਨ।
ਜੀ। ਤੇ ਉਹ ਜਿਹੜੇ ਮਾਮਲੇ ਨੇ ਉਹ ਐਕਸਟੋਰਸ਼ਨ ਨਾਲ ਸੰਬੰਧਿਤ ਸੀਗੇ
ਤੇ
ਉਹਨਾਂ ਮਾਮਲਿਆਂ ਦੇ ਵਿੱਚ ਹੁਣ ਹੋ ਕੀ ਰਿਹਾ ਸੀ ਕਿ ਜਿਹੜੇ ਵਿਅਕਤੀਆਂ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਸੀ ਉਹਨਾਂ ਵਿੱਚੋਂ ਬਹੁਤੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਜਾ ਰਹੀਆਂ
ਸੀ, ਪਬਲਿਕ ਪ੍ਰੈਸ਼ਰ ਆ ਰਿਹਾ ਸੀ।
ਹਾਂ, ਸੋ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਅਜਿਹਾ ਹੋ ਰਿਹਾ ਸੀ, ਇਹ ਡਰੱਗ ਦਾ ਮਾਮਲਾ ਇਹਦੇ ਵਿੱਚ ਇੱਦਾਂ ਨਹੀਂ ਕੀਤਾ ਗਿਆ। ਅਤੇ ਗੁਰਜੋਤ ਸਿੰਘ ਜਿਹੜਾ ਵਿਅਕਤੀ ਹੈ 24 ਸਾਲ ਉਹਦੀ ਉਮਰ ਹੈ, ਉਹਦੇ ਉੱਤੇ ਜਿਹੜੇ ਚਾਰਜਿਸ ਲੱਗੇ ਨੇ ਪੋਜੈਸ਼ਨ ਤੇ ਟ੍ਰੈਫਿਕਿੰਗ ਨਾਲ ਸੰਬੰਧਿਤ ਚਾਰਜਿਸ ਨੇ। ਟ੍ਰੈਫਿਕਿੰਗ ਦਾ ਇੱਕ ਚਾਰਜ ਹੈ ਤੇ ਪੋਜੈਸ਼ਨ ਦੇ 5 ਚਾਰਜਿਸ ਨੇ। ਸੋ ਆਫ ਕੋਰਸ ਇਹ ਕੰਟਰੋਲ ਡਰੱਗਸ ਐਂਡ ਸਬਸਟੈਂਸਿਸ ਐਕਟ ਦੇ ਤਹਿਤ ਇਹ ਚਾਰਜਿਸ ਲੱਗੇ ਨੇ। ਹੁਣ ਇਸ ਵਿਅਕਤੀ ਨੂੰ ਅੱਗੇ 26 ਤਰੀਕ ਨੂੰ 26 ਜੂਨ ਨੂੰ, ਅੱਜ ਕਿੰਨੀ 23 ਤਰੀਕ ਹੋ ਗਈ,
ਸੋ
26 ਤਰੀਕ ਨੂੰ ਇਹਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਣਾ ਤੇ ਇਹਨੂੰ ਵੀ CBSA ਨੂੰ ਰੈਫਰ ਕੀਤਾ ਹੋਇਆ। ਤੇ ਇਹਦੇ ਵਿੱਚ ਪੁਲਿਸ ਦਾ ਸੋ ਜਿਹੜਾ ਬਿਆਨ ਆਇਆ ਉਹਦੇ ਵਿੱਚ ਤਾਂ ਇਹ ਨਹੀਂ ਲਿਖਿਆ, ਪਰ ਲਿੰਡਜ਼ੇ ਹਾਊਟਨ ਜਿਹੜੇ ਸਟਾਫ ਸਰਜੰਟ ਨੇ ਸਰੀ ਪੁਲਿਸ ਸਰਵਿਸ ਦੇ ਸਪੋਕਸਪਰਸਨ, ਉਹਨਾਂ ਨੇ ਇਹ ਗੱਲ ਕਹੀ ਵੀ ਪੁਲਿਸ ਦਾ ਮੰਨਣਾ ਇਹ ਹੈ ਕਿ ਜਿਹੜਾ ਇਹ ਗੁਰਜੋਤ ਸਿੰਘ ਆ, ਹੀ ਵਾਜ਼ ਵਨ ਆਫ ਦਾ ਮੇਨ ਡਿਸਟ੍ਰੀਬਿਊਟਰਸ ਆਫ ਡਰੱਗ ਇਨ ਦਾ ਰੀਜਨ। ਸੋ ਇਹ ਵਨ ਆਫ ਦਾ ਮੇਨ ਜਿਹੜਾ ਬੰਦਾ ਕਹਿ ਲਓ ਵੀ ਮੇਨ ਬੰਦਾ ਫੜ ਲਿਆ ਪੁਲਿਸ ਨੇ, ਪੁਲਿਸ ਨੂੰ ਇੱਦਾਂ ਐਟਲੀਸਟ ਲੱਗ ਰਿਹਾ। ਸੋ ਉਹਨਾਂ ਨੇ ਐਗਜੈਕਟਲੀ ਇਹ ਕਿਹਾ, ਕਹਿੰਦੇ ਵੀ ਡੂ ਬਿਲੀਵ ਵੀ ਹੈਵ ਕਾਟ ਵਨ ਆਫ ਦਾ ਮੇਨ ਡਿਸਟ੍ਰੀਬਿਊਟਰਸ ਐਟਲੀਸਟ ਫੋਰ ਅ ਨੈਟਵਰਕ ਦੇਵਰ ਆਪਰੇਸ਼ਨਲ ਇਨ,
ਐਟਲੀਸਟ
ਉਸ ਨੈਟਵਰਕ ਦਾ ਕੁਡ ਬੀ ਬਿਗਰ। ਤੇ ਉਹਨਾਂ ਨੇ ਕਿਹਾ ਇਹਦੇ ਸੈਂਕੜੇ ਹੋ ਸਕਦਾ ਦਰਜਨਾਂ ਜਾਂ ਸੈਂਕੜੇ ਇਹਦੇ ਕਲਾਇੰਟਸ ਹਨ ਕਿ ਜਿਹਨਾਂ ਨੂੰ ਇਹ ਮਾਲ ਸਪਲਾਈ ਕਰਦਾ ਸੀ। ਸੋ ਇੱਕ ਵੱਡੀ ਕਹਿ ਲਓ ਕਿ ਇੱਕ ਬ੍ਰੇਕ ਥਰੂ ਜਿਵੇਂ ਪੁਲਿਸ ਨੂੰ ਹਾਸਲ ਹੋਈ ਹੈ।
ਹੁਣ ਇੱਕ ਕੰਸਰਨ ਦੇਖੋ ਪਤਾ ਕੀ ਆ, ਜਦੋਂ ਆਪਾਂ ਗੱਲ ਜਿਹੜੇ ਦੋ ਜਣੇ ਡਿਪੋਰਟ ਹੋਏ ਉਹਨਾਂ ਦੀ ਆਈਡੈਂਟੀ ਜਾਰੀ ਨਹੀਂ ਕੀਤੀ ਗਈ। ਪੋਟੈਂਸ਼ਲੀ ਕੈਨੇਡਾ ਦੇ ਵਿੱਚ ਨਾ ਬਹੁਤ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਦਾ ਵੀਜ਼ਾ ਐਕਸਪਾਇਰ ਹੋ ਚੁੱਕੇ ਨੇ, ਇਸ ਵੇਲੇ ਇੱਥੇ ਹੈਗੇ ਨੇ, ਕੰਮ ਕਾਰ ਕੋਈ ਹੈ ਨਹੀਂ। ਉਹਨਾਂ ਦੇ ਵਿੱਚੋਂ ਕਈ ਹੋ ਸਕਦਾ ਅਜਿਹੇ ਹੋਣ ਜਿਹੜੇ ਵੈਸੇ ਹੀ ਕ੍ਰਿਮੀਨਲ ਬਿਰਤੀ ਵਾਲੇ ਹੋਣ ਜਾਂ ਕਈ ਕ੍ਰਿਮੀਨਲ ਦੁਨੀਆ ਵੱਲ ਅਟਰੈਕਟ ਹੋ ਜਾਣ ਫੋਰ ਵੇਰੀਅਸ ਰੀਜ਼ਨਸ। ਮੈਨੂੰ ਯਾਰ ਇੰਝ ਲੱਗਦਾ ਵੀ ਇਹ ਤਾਂ ਇਨਸੈਂਟੀਵਾਈਜ਼ ਨਹੀਂ, ਇਨਸੈਂਟਿਵ ਨਹੀਂ ਬਣ ਜਾਂਦਾ। ਜਿਨ੍ਹਾਂ ਨੇ ਰਿਕਰੂਟ ਵੀ ਕਰਨਾ, ਉਹਨਾਂ ਨੇ ਕਹਿਣਾ ਤੁਹਾਡਾ ਵੀਜ਼ਾ ਤਾਂ ਐਕਸਪਾਇਰ ਹੋਇਆ, ਤੁਹਾਡਾ ਅੱਗੇ ਕੋਈ ਰਾਹ ਤਾਂ ਬਣਦਾ ਨਹੀਂ, ਵੱਧ ਤੋਂ ਵੱਧ ਡਿਪੋਰਟ ਹੀ ਹੋ ਜਾਊਗੇ। ਇਹਨਾਂ ਨੇ ਕਿਹੜਾ ਤੁਹਾਡਾ ਨਾਮ ਜਨਤਕ ਕਰਨਾ,
ਨਾ ਹੀ ਤੁਹਾਡੇ 'ਤੇ ਚਾਰਜਿਸ,
ਨਾ ਹੀ ਤੁਹਾਡੇ 'ਤੇ ਚਾਰਜਿਸ ਲੱਗਣੇ ਆ। ਜਿਹੜਾ ਬੰਦਾ ਤੁਸੀਂ ਫੜਿਆ ਹੀ ਇਸ ਚੱਕਰ 'ਚ ਆ, ਇਟ ਇਜ਼ ਯੂ ਨੋ ਕਿ ਉਹ ਕੋਈ ਨਸ਼ੇ ਦੀ ਤਸਕਰੀ ਕਰ ਰਹੇ ਸੀ, ਕੋਈ ਸ਼ੱਕ ਦੇ ਆਧਾਰ 'ਤੇ, ਇਨਵੈਸਟੀਗੇਸ਼ਨ ਦੇ ਵਿੱਚੋਂ ਪੁਖਤਾ ਸਬੂਤਾਂ ਦੇ ਆਧਾਰ 'ਤੇ ਇਹ ਕੰਮ ਹੋਇਆ ਨਾ। ਫਿਰ ਜਿਹੜਾ ਵਿਅਕਤੀ ਫੜਿਆ ਉਸ ਕਰਕੇ ਆ, ਜਿਹੜਾ ਇੱਥੇ ਜ਼ਹਿਰ ਵੇਚ ਰਿਹਾ ਸੀ, ਮੌਤ ਦਾ ਵਪਾਰੀ ਬਣਿਆ ਹੋਇਆ ਸੀ, ਉਹਦੀ ਆਈਡੈਂਟੀ ਪ੍ਰੋਟੈਕਟ ਕਰਕੇ ਸਿਸਟਮ ਕਿਹਦੀ ਰਾਖੀ ਕਰ ਰਿਹਾ? ਅਤੇ ਜਿਹਨੇ ਜਿੱਥੇ ਵੀ ਉਹਨੂੰ ਰਿਪੋਰਟ ਕੀਤਾ ਗਿਆ, ਹੁਣ ਜੇ ਉਹ ਫੋਰਨ ਨੈਸ਼ਨਲ ਸਨ, ਕਿਹੜੇ ਮੁਲਕ ਦੇ ਸਨ, ਆਈ ਥਿੰਕ ਉਹ ਗੈਸ ਕਰਨਾ ਈਜ਼ੀ ਆ ਕਿ ਗਰੁੱਪ ਕਿਹੜਾ ਹੋਏਗਾ, ਪਰ ਆਪਾਂ ਲੈਟਸ ਨੋਟ ਜੰਪ ਟੂ ਐਨੀ ਕੰਕਲੂਜਨਸ। ਉਹਨੇ ਜਿੱਥੇ ਵੀ ਜਾਣਾ, ਜੇ ਤੁਸੀਂ ਉਹਦਾ ਨਾਮ ਨਹੀਂ ਜਨਤਕ ਕਰਦੇ, ਤਾਂ ਫਿਰ ਉੱਥੇ ਜਾ ਕੇ ਵੀ ਕੀ ਉਹ ਇਸੇ ਤਰ੍ਹਾਂ ਦਾ ਕੰਮ ਕਰੇਗਾ? ਜਾਂ ਫਿਰ ਜਦੋਂ ਰਿਪੋਰਟ ਕੀਤਾ ਜਾਂਦਾ, ਜਿਹੜੇ ਮੁਲਕ ਨੂੰ ਰਿਪੋਰਟ ਕੀਤਾ ਗਿਆ, ਕਿ ਉੱਥੋਂ ਦੀ ਪੁਲਿਸ ਨੂੰ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ? ਕਿਉਂਕਿ ਜਾਂ ਤਾਂ ਤੁਹਾਡਾ ਅਰੇਂਜਮੈਂਟ ਇਹੋ ਜਿਹਾ ਹੋਵੇ ਕਿ ਜਿਹੜਾ ਬੰਦਾ ਤੁਸੀਂ ਇੱਥੋਂ ਇੱਦਾਂ ਰਾਊਂਡ ਅਪ ਕੀਤਾ, ਤੁਸੀਂ ਕਹੋ ਸਾਡੀ ਇੱਥੇ ਜੇਲ੍ਹ ਮਹਿੰਗੀ ਆ, ਅਸੀਂ ਐਂ ਕਰਦੇ ਹਾਂ ਜੀ, ਦੂਜੇ ਮੁਲਕ ਦੇ ਵਿੱਚ ਅਸੀਂ ਉਹਨੂੰ ਉੱਥੇ ਕਹਿੰਦੇ ਹਾਂ ਵੀ ਇਹਨੂੰ ਉੱਥੇ ਸਜ਼ਾ ਦੇ ਦਿਉ, ਵੀ ਅਸੀਂ ਉੱਥੇ ਜੇਲ੍ਹ ਦਾ ਖਰਚਾ ਭਰ ਦਿੰਦੇ ਹਾਂ। ਕੋਈ ਨਾ ਕੋਈ ਅਕਾਊਂਟੇਬਿਲਟੀ ਕੈਨ ਨਾਟ ਜਸਟ ਬੀ ਕਿ ਬੰਦਾ ਰਿਪੋਰਟ ਕਰਤਾ, ਜਿਹਦਾ ਵੀਜ਼ਾ ਐਕਸਪਾਇਰਡ ਸੀ ਉਹਨੇ ਅੱਜ ਨਹੀਂ ਤਾਂ ਕੱਲ੍ਹ ਉਹਨੂੰ ਮੁਲਕ ਛੱਡਣਾ ਹੀ ਪੈਣਾ ਸੀ।
ਯਾ ਸੋ ਫਿਰ ਉਹਦਾ ਉਹੀ ਹੈ ਕਿ ਜਿਹੜਾ ਦੂਸਰਾ ਇਹਦਾ ਕਾਊਂਟਰ ਨੈਰੇਟਿਵ ਕੀ ਹੈ ਕਿ ਵੀ ਜੇ ਉਸ ਵਿਅਕਤੀ ਨੂੰ ਇੱਥੇ ਰੱਖ ਕੇ ਉਹਨੂੰ ਚਾਰਜ ਕਰਕੇ ਉਹਨੂੰ ਜੇਲ੍ਹ 'ਚ ਰੱਖਿਆ ਜਾਵੇ, ਟੈਕਸ ਪੇਅਰ ਦਾ ਕਹਿੰਦੇ ਖਰਚਾ ਹੁੰਦਾ। ਸੋ ਇੱਕ ਉਹਦੇ ਵਿੱਚ ਕਹਿ ਲਓ ਵੀ ਡੈਟਰੈਂਟ ਆ, ਪਰ ਉਹ ਗੱਲ ਪੱਕੀ ਆ ਵੀ ਜੇ ਤੁਸੀਂ ਰਿਪੋਰਟ ਕਰ ਰਹੇ ਹੋ ਉਸ ਵਿਅਕਤੀ ਨੂੰ, ਉਹਦੀ ਜਨਤਕ ਜਿਹੜੀ ਪਹਿਚਾਣ ਜਨਤਕ ਕੀਤੀ ਜਾਵੇ, ਕਿ ਆਈਡੈਂਟੀ ਰਿਵੀਲ ਕਰਨੀ ਜ਼ਰੂਰੀ ਹੋਣੀ ਚਾਹੀਦੀ ਆ। ਜਿਵੇਂ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਵੀ ਪਬਲਿਕ ਪ੍ਰੈਸ਼ਰ ਤੋਂ ਬਾਅਦ
ਜੇ ਉਸ ਤੋਂ ਬਾਅਦ
ਕਰਨ ਲੱਗ ਗਈ ਸੀ,
ਕਿਉਂਕਿ ਜਦੋਂ ਸਵਾਲ ਇਹ ਉੱਠਣ ਲੱਗ ਗਿਆ ਨਾ ਕਿ ਸਾਡੇ ਸਿਸਟਮ ਦੀ ਕਾਰਗੁਜ਼ਾਰੀ ਐਕਸਟੋਰਸ਼ਨ ਦੇ ਮਾਮਲੇ 'ਚ ਹੈ ਕਿ ਵੀ ਤੁਸੀਂ ਇੰਨੇ ਜ਼ਿਆਦਾ ਇਨਇਫੈਕਟਿਵ ਕਿਉਂ ਹੋ ਰਹੇ ਹੋ, ਉਹ ਤਸਵੀਰਾਂ ਉਸ ਤੋਂ ਬਾਅਦ ਹੋਣੀਆਂ ਸ਼ੁਰੂ ਹੋਈਆਂ ਨੇ।
ਅਤੇ ਜਿਹੜੀ ਗੱਲ ਹੈ ਕਿ ਵੀ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਬਾਹਰਲੇ ਮੁਲਕ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ
ਜਾਵੇ,
ਉਹ ਉਹਨਾਂ ਤਾਲਮੇਲ ਬਣਾਉਣਾ ਸਾਡੇ ਇੱਥੇ ਪੁਲਿਸ ਵਾਸਤੇ ਜਾਂ ਸਾਡੀਆਂ ਅਥਾਰਟੀਜ਼ ਵਾਸਤੇ,
ਵੈਸੇ ਵੀ ਵਾਸੋ ਜੀ ਹਿਊਮਨ ਰਾਈਟਸ ਵਾਲੇ ਚੱਕਰ 'ਚ ਉੱਧਰ ਨੂੰ ਗੱਲ ਪੈ ਜਾਣੀ ਹੈ ਨਾ,
ਪਲੱਸ ਉਹ ਜਿਹੜਾ ਇਹ ਕਹਿ ਲਓ ਕਿ ਕਿਸੇ ਹੋਰ ਜੁਰਿਸਡਿਕਸ਼ਨ ਦੇ ਨਾਲ ਤੁਸੀਂ ਦੇਖਿਆ ਹੀ ਆ ਕਿ ਜਿਹੜੀਆਂ ਟਰਾਂਸਨੈਸ਼ਨਲ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨਸ ਹੁੰਦੀਆਂ ਨੇ, ਉਹਨਾਂ ਦੇ ਨਾਲ ਹੋਰ ਕਿਸੇ ਵੀ ਵਿਦੇਸ਼ੀ ਮੁਲਕ ਦੇ ਨਾਲ ਤਾਲਮੇਲ ਬਿਠਾਉਣਾ ਉਹ ਇੰਨਾ ਸੌਖਾ ਹੁੰਦਾ ਨਹੀਂ। ਸੋ
ਇੱਕ ਮੈਸੇਜ ਆਇਆ, ਬਿਨਾਂ ਚਾਰਜ ਤੋਂ ਡਿਪੋਰਟ ਕੀਤੇ ਜਾ ਸਕਦੇ, ਕਿਉਂਕਿ ਜੇ ਉਹਦਾ ਵੀਜ਼ਾ ਐਕਸਪਾਇਰਡ ਆ, ਜਿਹੜਾ ਵਿਅਕਤੀ ਇਸ ਕਰਕੇ ਚਾਰਜਿਸ ਲੱਗਣੇ ਜ਼ਰੂਰੀ ਨਹੀਂ ਹੈਗੇ ਡਿਪੋਰਟੇਸ਼ਨ ਤੋਂ ਪਹਿਲਾਂ।
ਸੋ ਉਹ ਪੁੱਛ ਰਹੇ ਨੇ ਕਿ ਡਿਪੋਰਟ ਕੀਤੇ ਫਿਰ ਆ ਸਕਦੇ ਆ, ਮਤਲਬ ਵਾਪਸ
ਫਿਰ ਆ ਸਕਦੇ ਆ?
ਸੋ ਵਾਪਸ ਤਾਂ ਮੇਰੇ ਖਿਆਲ ਨਹੀਂ ਉਹ ਆਉਣਗੇ, ਐਟਲੀਸਟ ਉਹਨਾਂ ਦੀ
ਅਨਲੈਸ ਦੇ ਚੇਂਜ ਦੇ ਪਾਸਪੋਰਟ ਐਂਡ ਕੋਈ ਜਾਲੀ ਪਾਸਪੋਰਟ ਦੇ,
ਫਿਰ
ਉਹ ਤਾਂ ਇਲੀਗਲ ਰਸਤਿਆਂ ਰਾਹੀਂ। ਹਾਂ, ਪਰ ਇੱਦਾਂ ਨਹੀਂ ਆ ਕਿ ਅਗਲਾ ਉੱਥੋਂ ਕੁਝ ਸਾਲਾਂ ਮਗਰੋਂ ਦੁਬਾਰਾ ਐਪਲੀਕੇ, ਬਾਕੀ ਕੈਨੇਡਾ ਕੁਛ ਨਹੀਂ ਪਤਾ, ਇਹ ਕਹਿਣੀ ਤੁਹਾਡਾ ਅਸੀਂ ਹਾਂ ਹੁਣ ਤੁਸੀਂ ਸੁਧਰ ਗਏ ਹੋ, ਤੁਸੀਂ ਠੀਕ ਹੋ, ਸਾਨੂੰ ਤੁਹਾਡੇ 'ਤੇ ਪਰ ਕਿਉਂਕਿ CBSA ਕੋਲ ਉਹ ਰੈਕਰਡ ਹੈ, ਜਿਹੜਾ ਵੀ ਜੇ ਉਹ ਬੰਦਾ ਦੁਬਾਰਾ ਅਰਜ਼ੀ ਲਾਉਂਦਾ ਤਾਂ ਜਿਹੜਾ ਉਹ ਰਿਕਾਰਡ ਆ ਉਹ ਤਾਂ ਉਹਨਾਂ ਦੇ ਕੋਲ ਬੋਲੇਗਾ ਨਾ
ਜੀ ਜੀ,
ਪਰ ਨਹੀਂ ਨਾ, ਜਿਹੜੀ ਅਰਜ਼ੀ ਆ IRCC ਕੋਲ ਜਾਣੀ ਆ
ਨਹੀਂ, ਪਰ ਨਹੀਂ
ਆ ਸਕਦੇ, ਇੰਨੀ ਵੀ ਨੇਰ ਕਰਦੀ ਨਹੀਂ ਹੈ, ਦੈਟਸ ਜਸਟ ਹੋਪ ਦੈਟ।
ਸਾਡਾ ਮੁਲਕ ਵਧੀਆ ਯਾਰ, ਕੋਈ ਇੱਡੀ ਗੱਲ ਨਹੀਂ।
ਪਰ ਬਸ ਜੀ, ਇੱਕ ਜਿਹੜੀ ਜਿਹੜਾ ਕੰਸਰਨ ਪਿਛਲੇ ਦਿਨਾਂ ਤੋਂ ਕਾਫੀ ਬਣਿਆ ਨਾ ਯਾਰ, ਪੁਲਿਸ ਆਫਿਸਰਸ ਕਾਫੀ ਲਾਈਨ ਆਫ ਫਾਇਰ ਦੇ ਵਿੱਚ ਆ ਰਹੇ ਨੇ। ਓਨਟੈਰੀਓ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ, ਇੱਕ ਟ੍ਰੈਫਿਕ ਸਟੋਪ 'ਤੇ ਪੁਲਿਸ ਆਫਿਸਰ ਦੀ ਮੌਤ ਹੁੰਦੀ ਆ ਪਿਛਲੇ ਦਿਨੀ, ਫਿਰ ਇੱਕ ਭਾਰਤੀ ਮੂਲ ਦੇ ਪੁਲਿਸ ਆਫਿਸਰ ਸਨ ਜਿਨ੍ਹਾਂ ਦੀ ਡੈਥ ਹੁੰਦੀ ਆ ਜਦੋਂ ਉਹ ਇੱਕ ਮੈਂਟਲ ਹੈਲਥ ਐਕਟ ਦੇ ਅਧੀਨ ਇੱਕ ਵਿਅਕਤੀ ਜਿਹੜਾ ਹੋਸਪਿਟਲ ਤੋਂ ਭੱਜ ਜਾਂਦਾ, ਉਹਦੀ ਪੈੜ ਨੱਪ ਰਹੇ ਸੀ, ਉਹ ਗੱਡੀ ਨਾਲ ਉਹਨਾਂ ਨੂੰ ਹਿੱਟ ਕੀਤਾ ਜਾਂਦਾ, ਉਹਨਾਂ ਦੀ ਮੌਤ ਹੁੰਦੀ ਆ, ਤਰੁਣ ਬਾਲੀ ਉਹਨਾਂ ਦਾ ਨਾਂ ਸੀ। ਵੀਕੈਂਡ 'ਤੇ ਦੋ ਅਫਸਰ ਸਸਕੈਚੂਐਨ ਦੇ ਵਿੱਚ ਇੱਕ ਕਾਲ 'ਤੇ ਜਾਂਦੇ ਨੇ, ਉਹ ਗੋਲੀ ਦਾ ਸ਼ਿਕਾਰ ਹੁੰਦੇ ਨੇ, ਦੇ ਆਰ ਇੰਜਰਡ, ਜਾਨ ਬਚ ਗਈ ਪਰ ਉਹਨਾਂ ਦੀ ਥੈਂਕਫੁਲੀ। ਅਤੇ ਜਿਹੜੀ ਘਟਨਾ ਕੱਲ੍ਹ ਮੋਂਟਰੀਆਲ ਦੇ ਵਿੱਚ ਵਾਪਰੀ ਯਾਰ, ਮੋਂਟਰੀਆਲ ਦੇ ਹਿਲਟਨ ਹੋਟਲ ਦੇ ਵਿੱਚ ਇੱਕ ਸ਼ੂਟਰ ਸੀ, ਕੱਲ੍ਹ ਉੱਥੋਂ ਦੇ ਸਮੇਂ ਮੁਤਾਬਕ ਲੋਕਲ ਟਾਈਮ ਮੁਤਾਬਕ 11:30 'ਤੇ ਸਵੇਰੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ। ਜਦੋਂ ਪੁਲਿਸ ਉੱਥੇ ਪਹੁੰਚਦੀ ਆ, ਉਹ ਐਕਚੁਲੀ ਸ਼ੂਟਰ, ਪਹਿਲਾਂ ਦੱਸਿਆ ਗਿਆ ਸੀ ਵੀ ਉਹ ਹੋਟਲ ਦੀ ਕਿਸੇ ਅਪਰ ਫਲੋਰ ਤੋਂ ਉਹ ਬੰਦੂਕ ਤਾਣ ਕੇ ਬੈਠਾ, ਪਰ ਜਦੋਂ ਪੁਲਿਸ ਉੱਥੇ ਪਹੁੰਚੀ ਉਹ ਐਕਚੁਲੀ ਗਰਾਊਂਡ ਲੈਵਲ 'ਤੇ ਸੀ, ਅਤੇ ਬਹੁਤ ਕਲੋਜ਼ ਰੇਂਜ ਦੇ ਵਿੱਚ ਗੋਲੀਬਾਰੀ ਹੁੰਦੀ ਆ, ਅਤੇ ਇੱਕ ਪੁਲਿਸ ਆਫਿਸਰ ਦੀ ਮੌਤ ਹੋਈ ਆ, ਇੱਕ ਸਿਵਿਲੀਅਨ ਦੀ ਮੌਤ ਹੋਈ ਆ, ਅਤੇ ਜਿਹੜਾ ਸ਼ੂਟਰ ਆ ਉਹ ਵੀ ਮਾਰਿਆ ਗਿਆ
ਜੀ। ਅਤੇ ਜਿਹੜਾ ਸ਼ੂਟਰ ਆ ਉਹਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ, ਪਰ ਜਿਹੜਾ ਪੁਲਿਸ ਆਫਿਸਰ ਇਸ ਪੂਰੀ ਘਟਨਾ ਦੇ ਵਿੱਚ ਮਾਰਿਆ ਗਿਆ ਉਹਦੀ ਪਹਿਚਾਣ ਜਨਤਕ ਕਰ ਦਿੱਤੀ ਗਈ। 34 ਸਾਲ ਉਹਨਾਂ ਦੀ ਉਮਰ ਦੱਸੀ ਗਈ ਆ, ਅਤੇ ਨਾਮ ਉਹਨਾਂ ਦਾ ਹੈ ਮੁਹੰਮਦ ਲਮੀਨ ਬੈਨਰੇਡੋਇਨ। ਸੋ ਇਹ 34 ਸਾਲਾਂ ਦਾ, ਸੋ ਇਹ ਪੁਲਿਸ ਦੇ ਨਾਲ 2021 ਤੋਂ ਮੋਂਟਰੀਅਲ ਪੁਲਿਸ ਦੇ ਨਾਲ ਇਹ ਕੰਮ ਕਰ ਰਹੇ ਸਨ। ਅਤੇ ਸਿਵਿਲੀਅਨ ਜਿਹਨਾਂ ਦੀ ਡੈਥ ਹੋਈ ਹੈ ਉਹਨਾਂ ਦੀ ਪਹਿਚਾਣ ਸੈਂਟਰ ਫਾਰ ਇਜ਼ਰਾਈਲ ਐਂਡ ਜੂਇਸ਼ ਅਫੇਅਰਸ, ਲਾਈਕ ਐਡਵੋਕੇਸੀ ਗਰੁੱਪ ਹੈ, ਉਹਨਾਂ ਵੱਲੋਂ ਜਨਤਕ ਕੀਤੀ ਗਈ ਹੈ, ਅਤੇ ਨਾਮ ਇਹਨਾਂ ਦਾ ਮਾਈਕਲ ਮੋਸ਼ੇ ਮਿਰਾਜ਼ੀ ਦੱਸਿਆ ਗਿਆ। ਪਰ ਜਿਹੜਾ ਸ਼ੂਟਰ ਹੈ ਉਹਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਕਿ ਵੀ ਇਹਦੇ ਪਿੱਛੇ ਮੰਤਵ ਕੀ ਸੀ ਉਹਦੀ ਜਾਂਚ ਕੀਤੀ ਜਾ ਰਹੀ ਹੈ, ਪਰ ਇੱਕ ਚਰਚਾ ਹੋ ਰਹੀ ਹੈ ਇੱਕ ਮੈਨੀਫੈਸਟੋ ਦੀ, ਕਿ ਇਹ ਸੁਣਨ 'ਚ ਆ ਰਿਹਾ ਵੀ ਇਹਦੇ ਇਸ ਵਿਅਕਤੀ ਦੇ ਕਮਰੇ ਵਿੱਚੋਂ ਕੋਈ ਮੈਨੀਫੈਸਟੋ ਮਿਲਿਆ, ਉਹ ਅਪੁਸ਼ਟ ਖਬਰਾਂ ਸਨ, ਪੁਲਿਸ ਵੱਲੋਂ ਉਹਨੂੰ ਡਿਨਾਈ ਕੀਤਾ ਜਾ ਰਿਹਾ। ਪਰ ਇੱਥੇ ਸਰੀ ਪੁਲਿਸ ਸਰਵਿਸ ਦੇ ਸਟਾਫ ਸਰਜਨ ਲਿੰਡਜ਼ੇ ਹਾਊਟਨ, ਜਿਨ੍ਹਾਂ ਦਾ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ, ਉਹਨਾਂ ਨੇ ਕੱਲ੍ਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੱਲ ਕਹੀ ਹੈ, ਕਹਿੰਦੇ ਵੀ ਜਦੋਂ ਮੋਂਟਰੀਅਲ ਦੇ ਵਿੱਚ ਇੰਸੀਡੈਂਟ ਵਾਪਰਿਆ ਉਦੋਂ BC ਦੇ ਵਿੱਚ ਪੁਲਿਸ ਏਜੰਸੀਆਂ ਨੂੰ ਕਹਿ ਲਓ ਕਿ ਇੱਕ ਜਿਵੇਂ ਅਲਰਟ 'ਤੇ ਪਾਇਆ ਗਿਆ, ਉਹਨਾਂ ਨੂੰ ਆਗਾਹ ਕੀਤਾ ਗਿਆ ਕਿ ਪੁਲਿਸ ਆਫਿਸਰਸ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਇੰਸੀਡੈਂਟਸ ਨੇ ਉਹ ਵਾਪਰ ਸਕਦੇ ਨੇ, ਕਿ ਤੁਸੀਂ ਅਲਰਟ 'ਤੇ ਰਹੋ।
BCRC
ਮੈਨੀਫੈਸਟੋ ਕੋਈ ਸਰਕੂਲੇਟ ਹੋ ਰਿਹਾ,
BCRCMP ਦਾ ਜਿਹੜਾ ਇੰਟੈਲੀਜੈਂਸ ਯੂਨਿਟ ਆ ਉਹਨੇ ਸੂਬੇ ਵਿਚਲੀਆਂ ਜਿਹੜੀਆਂ ਪੁਲਿਸ ਫੋਰਸਿਸ ਨੇ ਉਹਨਾਂ ਨੂੰ ਇਸ ਗੱਲ ਬਾਰੇ ਚੇਤਾਵਨੀ ਦਿੱਤੀ ਆ ਕਿ ਇਸ ਤਰ੍ਹਾਂ ਦਾ ਕੋਈ ਮੈਨੀਫੈਸਟੋ ਜਿਹਦੇ ਵਿੱਚ ਇੰਡੀਵਿਜੁਅਲਸ ਨੂੰ ਇਸ ਗੱਲ ਵਾਸਤੇ ਇਨਕਰੇਜ ਕੀਤਾ ਜਾ ਰਿਹਾ, ਕਿਹਾ ਜਾ ਰਿਹਾ ਵੀ ਤੁਸੀਂ ਪੁਲਿਸ ਅਫਸਰਾਂ ਖਿਲਾਫ਼ ਕੋਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿਓ। ਸੋ ਇਹ ਬੜੀ ਕੰਸਰਨਿੰਗ ਗੱਲ ਆ, ਅਤੇ ਜਿਹਦੀ ਕਿ ਪੁਸ਼ਟੀ, ਕਿਉਂਕਿ ਦੁਨੀਆ ਭਰ ਦੇ ਵਿੱਚ ਵਾਸੂ ਜੀ ਆ ਮੋਂਟਰੀਅਲ ਵਾਲੀ ਸ਼ੂਟਿੰਗ ਦੀ ਰਿਪੋਰਟਿੰਗ ਹੋ ਰਹੀ ਆ, ਅਤੇ ਉਹਦੇ ਵਿੱਚ ਸਰੀ ਪੁਲਿਸ ਸਰਵਿਸ ਦੇ ਸਟਾਫ ਸਰਜੈਂਟ ਲਿੰਸੇ ਹਾਊਟਨ ਵੱਲੋਂ ਆਖੀ ਇਹ ਜਿਹੜੀ ਗੱਲ ਹੈ, ਇਹਦਾ ਵੀ ਜ਼ਿਕਰ ਹਰ ਜਗ੍ਹਾ ਹੋ ਰਿਹਾ ਕਿ ਇਸ ਤਰ੍ਹਾਂ ਦਾ ਕੋਈ ਮੈਨੀਫੈਸਟੋ ਹੈ ਜਿਹਦੇ ਬਾਰੇ ਇੰਟੈਲੀਜੈਂਸ ਸਾਂਝੀ ਕੀਤੀ ਗਈ ਹੈ BC ਦੀ ਪੁਲਿਸ ਫੋਰਸਿਸ ਦੇ ਨਾਲ। ਸੋ ਇਹ ਬਹੁਤ ਕੰਸਰਨਿੰਗ ਸਿਚੁਏਸ਼ਨ ਆ ਯਾਰ
ਜੀ।
ਕਈ ਵਾਰੀ ਉਹੀ ਗੱਲ ਆ, ਦੇਖੋ ਪੁਲਿਸ ਆਫਿਸਰਸ ਦਾ ਜਿਹੜੇ ਆਹ ਫਸਟ ਰਿਸਪੋਂਡਰਸ ਨੇ ਉਹਨਾਂ ਦੇ ਕੰਮ ਨੂੰ ਲੈ ਕੇ ਕਈ ਵਾਰੀ ਜਿਹੜੀਆਂ ਕੋਈ ਇਨਐਫੀਸ਼ੀਐਂਸੀਜ਼ ਹੁੰਦੀਆਂ ਨੇ ਨਾ, ਜੋ ਕਿ ਕਈ ਵਾਰੀ ਸਿਸਟੈਮਿਕ ਹੁੰਦੀਆਂ, ਉਹ ਬੜੀਆਂ ਹਾਈਲਾਈਟ ਹੁੰਦੀਆਂ, ਪਰ ਇਹ ਕੰਮ ਅਜਿਹੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਖਤਰਾ ਬਹੁਤ ਆ, ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ, ਅਨਫੋਰਚੁਨੇਟ ਐਗਜ਼ਾਮਪਲਸ, ਉਹ ਵਾਰ ਵਾਰ ਇਸ ਗੱਲ ਨੂੰ ਯਾਦ ਕਰਵਾਉਂਦੀਆਂ ਕਿ ਇਹ ਕੰਮ ਕਿੰਨਾ ਜ਼ਿਆਦਾ ਖਤਰੇ ਵਾਲਾ ਹੈ।
ਬਿਲਕੁਲ, ਅਤੇ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਵੀ ਜਦੋਂ ਕਿਤੇ ਗੋਲੀ ਚੱਲਦੀ ਆ ਸਾਰੀ ਦੁਨੀਆ ਉਸ ਏਰੀਆ ਤੋਂ
ਭੱਜਦੀ ਆ,
ਦੂਰ ਭੱਜਦੀ ਆ, ਜਿਹੜੇ ਫਸਟ ਰਿਸਪੋਂਡਰਸ ਹੁੰਦੇ ਨੇ ਉਹ ਉਸ ਜਗ੍ਹਾ ਵੱਲ
ਭੱਜਦੇ ਆ
ਤਾਂ ਕਿ ਲੋਕਾਂ ਦੀ ਜਾਨ ਬਚਾਈ ਜਾ ਸਕੇ, ਕਿਸੇ ਦੀ ਮਦਦ ਕੀਤੀ ਜਾ ਸਕੇ।
ਜੀ,
ਸੌਖਾ ਨਹੀਂ, ਜਿਗਰਾ ਚਾਹੀਦਾ।
ਹਾਂ, ਸਹੀ ਗੱਲ ਹੈ ਜੀ, ਠੀਕ ਹੈ। ਵਾਸੂ ਜੀ, ਜਿਹੜੇ ਟ੍ਰਾਂਜ਼ਿਟ ਵਰਕਰਸ ਨੇ, ਮੈਟਰੋ ਵੈਨਕੂਵਰ ਟ੍ਰਾਂਜ਼ਿਟ ਵਰਕਰਸ, ਉਹਨਾਂ ਦੀ ਵੀ ਟੈਂਟੇਟਿਵ ਡੀਲ ਕੀ ਹੁਣ ਹੋ ਗਈ ਲੱਗਦੀ ਹੈ? 4500 ਵਰਕਰਸ, ਬੱਸ ਡਰਾਈਵਰਸ, ਮਕੈਨਿਕਸ, ਸੀ ਬੱਸ ਵਰਕਰਸ।
ਹਾਂਜੀ ਹਾਂਜੀ, ਹੋ ਗਈ ਇਹਨਾਂ ਦੀ ਟੈਂਟੇਟਿਵ ਡੀਲ ਹੋ ਗਈ ਆ।
ਹਾਂ, ਹੁਣ ਮੈਂਬਰਸ਼ਿਪ ਨੇ ਅਤੇ ਵੋਟਿੰਗ ਕਰਨੀ ਆ।
ਹਾਂ, ਉਹਨੂੰ ਰੈਟੀਫਾਈ ਕੀਤਾ ਜਾਣਾ ਜੇ ਬਾਕੀ ਹੈ
ਜੀ।
ਸੋ ਯੂਨੀਫੋਰ ਲੋਕਲ ਜਿਹੜੀ 111 ਅਤੇ 2200 ਇਹਨਾਂ ਦੀ ਕੋਸਟ ਮਾਊਂਟਨ ਬੱਸ ਕੰਪਨੀ ਨਾਲ ਟੈਂਟੇਟਿਵ ਡੀਲ ਹੋ ਗਈ। ਬੱਸ ਡਰਾਈਵਰਸ ਨੇ, ਇਹਦੇ ਵਿੱਚ ਮਕੈਨਿਕਸ ਨੇ, ਸੀ ਬੱਸ ਵਰਕਰਸ ਨੇ, ਤਕਰੀਬਨ 5000 ਟ੍ਰਾਂਜ਼ਿਟ ਵਰਕਰਸ ਨੇ ਟੋਟਲ, ਅਤੇ ਮੀਡੀਏਟਰ ਦੀ ਮਦਦ ਨਾਲ ਕਹਿੰਦੇ ਟੈਂਟੇਟਿਵ ਡੀਲ ਤੱਕ ਪਹੁੰਚ ਸਕੇ। ਸੋ ਟ੍ਰੈਵਰ ਸੋਨਸ ਕਰਕੇ ਇਹ ਕੋਈ ਮੀਡੀਏਟਰ ਨੇ, ਸੋ ਜਿਨ੍ਹਾਂ ਨੇ ਇਹ ਡੀਲ ਕਰਵਾਈ ਆ, ਅਤੇ ਦੋਨੋਂ ਹੀ ਸਾਈਡਸ ਵੱਲੋਂ ਅਧਿਕਾਰਤ ਤੌਰ 'ਤੇ ਜਾਣਕਾਰੀ ਜਿਹੜੀ ਜਨਤਕ ਕੀਤੀ ਨਹੀਂ ਜਾ ਰਹੀ, ਕਿ ਕਿਹਨਾਂ ਕਿਹਨਾਂ ਮਦਾਂ ਦੇ ਉੱਤੇ ਸਹਿਮਤੀ ਹੋਈ ਹੈ
ਜੀ।
ਪਰ CMBC ਨੇ ਇੱਕ ਛੋਟਾ ਜਿਹਾ, ਕੋਸਟ ਮਾਡਰਨ ਬੱਸ ਕੰਪਨੀ ਨੇ ਇੱਕ ਛੋਟਾ ਜਿਹਾ ਬਿਆਨ ਜਾਰੀ ਕੀਤਾ, ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਜਿਹੜੀ ਟੈਂਟੇਟਿਵ ਡੀਲ ਹੈ ਇਹਦੇ ਵਿੱਚ ਅਸੀਂ ਵੇਜਸ ਵੀ ਵਧਾਤੀਆਂ ਨੇ, ਵਰਕਿੰਗ ਕੰਡੀਸ਼ਨਸ ਅਤੇ ਬੈਨੀਫਿਟਸ ਵੀ ਵਧਾ ਦਿੱਤੇ ਨੇ
ਜੀ।
ਪਰ ਦੇਖਦੇ ਹਾਂ, ਹੁਣ ਸਾਨੂੰ ਪਤਾ ਕਿ ਮਈ ਦੇ ਅੰਤ ਵਿੱਚ 99.35% ਆਫ ਦ ਮੈਂਬਰਸ਼ਿਪ ਉਹਨਾਂ ਨੇ ਸਟ੍ਰਾਈਕ ਐਕਸ਼ਨ ਅਤੇ ਜੋਬ ਐਕਸ਼ਨ ਦੇ ਹੱਕ ਵਿੱਚ ਵੋਟ ਪਾਈ ਸੀ। ਅਤੇ
ਇਹਨਾਂ ਦਾ
ਕੰਟਰੈਕਟ ਮਾਰਚ ਵਿੱਚ ਐਕਸਪਾਇਰ ਹੋ ਗਿਆ ਸੀ, 3 ਸਾਲਾਂ ਦਾ ਕੰਟਰੈਕਟ ਸੀ ਅਤੇ ਉਹਨੂੰ ਰਿਨਿਊ ਕਰਨ ਵਾਸਤੇ ਗੱਲਬਾਤ ਫਰਵਰੀ ਦੇ ਵਿੱਚ ਹੀ ਸ਼ੁਰੂ ਹੋ ਗਈ ਸੀ, 2 ਫਰਵਰੀ, ਅਤੇ ਉਸ ਤੋਂ ਬਾਅਦ ਗੱਲਬਾਤ ਸਿਰੇ ਲੱਗ ਨਹੀਂ ਸਕੀ। ਪਰ ਹੁਣ ਟੈਂਟੇਟਿਵ ਡੀਲ ਹੋਈ ਆ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਟੈਂਟੇਟਿਵ ਡੀਲ
ਨਰਸਿਸ ਦੀ ਵੀ ਤਾਂ ਹੋ ਗਈ ਸੀ,
ਪਰ ਉਹਨਾਂ ਦੇ ਵੀ 60% ਮੈਂਬਰਸ ਨੇ ਵੋਟ ਜਿਹੜੀ ਆ ਪਾ ਕੇ ਡੀਲ ਰਿਜੈਕਟ ਕਰ ਦਿੱਤੀ।
ਸ਼ੁੱਕਰਵਾਰ ਹੋਇਆ ਕੰਮ।
ਹਾਂਜੀ, ਅਤੇ ਹੁਣ ਕੋਸਟ ਮਾਊਂਟਨ ਬੱਸ ਕੰਪਨੀ ਦੇ ਜਿਹੜੇ ਇਹ ਮੈਂਬਰ ਜਿਹੜੇ ਇੰਪਲੋਈਜ਼ ਨੇ ਅਤੇ ਯੂਨੀਅਨ ਦੇ ਯੂਨੀਫੋਰਮ ਦੇ ਜਿਹੜੇ ਮੈਂਬਰਸ ਨੇ, ਵੀ ਕੀ ਇਹਨਾਂ ਵੱਲੋਂ ਉਸ ਟੈਂਟੇਟਿਵ ਡੀਲ ਨੂੰ ਐਕਸੈਪਟ ਕੀਤਾ ਜਾਂਦਾ ਜਾਂ ਇਹ ਵੀ ਰਿਜੈਕਟ ਕਰਨਗੇ, ਦੈਟ ਰਿਮੇਨਸ ਟੂ ਬੀ ਸੀਨ। ਪਰ ਡਰਾਈਵਰਸ ਦੀ ਹੜਤਾਲ ਦਾ ਖਤਰਾ ਹਾਲ ਦੀ ਘੜੀ ਟਲ ਗਿਆ।
ਹੁਣ ਦੇਖੋ ਰੈਟੀਫਿਕੇਸ਼ਨ ਕਦੋਂ ਹੁੰਦੀ ਆ, ਡੇਟ ਵਗੈਰਾ ਉਹਦੀ ਕੀ ਆ, ਕਦੋਂ ਉਹ ਸਾਰਾ ਟਾਈਮ ਲਾਈਨ, ਉਹਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਆ। ਇਹ ਚੰਗਾ ਕੀਤਾ ਤੁਸੀਂ ਨਾਲੇ ਨਾ ਮੀਡੀਏਟਰ ਦਾ ਨਾਂ ਦੱਸਤਾ, ਕਿਉਂਕਿ BC ਦੇ ਵਿੱਚ ਜਦੋਂ ਕਦੇ ਕਿਸੇ ਵੀ ਹੜਤਾਲ ਦੇ ਸੰਦਰਭ 'ਚ ਮੀਡੀਏਟਰ ਦਾ ਨਾਂ ਆਉਂਦਾ ਤਾਂ ਮੀਡੀਏਟਰ ਨਾਲ ਆਪ ਮੁਹਾਰੇ ਇਸ ਕੰਟੈਕਸਟ ਦੇ ਵਿੱਚ ਵਿੰਸ ਰੈਡੀ ਦਾ ਨਾਮ ਆ ਜਾਂਦਾ। ਸੋ ਇਹ ਕੋਈ ਨਵਾਂ ਖਿਡਾਰੀ ਹੈ ਡਰਾਈਵਰ ਹੋ ਸਕਦਾ ਪੁਰਾਣੇ ਹੋਣ ਦਾ ਨਾਮ ਘੱਟ ਆਉਂਦਾ। ਜੀ ਜੀ ਜੀ,
ਖਾਸ ਤੌਰ 'ਤੇ ਟ੍ਰਾਂਸਿਟ ਦੀਆਂ ਜਿਹੜੀਆਂ ਹੋਰ ਬਹੁਤ ਸਾਰੀਆਂ ਸਟ੍ਰਾਈਕਸ ਨੇ ਉਹ ਵਿੰਸ ਰੈਡੀ ਪਹਿਲਾਂ
ਕਰਾ ਚੁੱਕੇ
ਰਿਜ਼ੋਲਵ।
ਉਹੀ ਤਾਂ ਨਾ, ਕਿਤੇ ਵੀ BC ਦੇ ਵਿੱਚ ਹੜਤਾਲ ਹੋਵੇ, ਜਦੋਂ ਉਹਦੇ ਵਿੱਚ ਹੋਇਆ ਨਾ ਜੀ, ਮੀਡੀਏਟਰ ਨਿਯੁਕਤ ਕਰ ਦਿੱਤੇ ਗਏ, ਮੀਡੀਏਟਰ ਦੀ ਮਦਦ ਨਾਲ ਫੈਸਲਾ ਹੋਇਆ, ਤਾਂ ਮੀਡੀਏਟਰ ਹਮੇਸ਼ਾ ਵਿੰਸ ਰੈਡੀ ਹੀ ਹੁੰਦੇ ਨੇ।
ਮੈਨੂੰ ਯਾਦ ਹੈ ਕਿ ਜਦੋਂ ਕੋਸਟ ਮਾਊਂਟਨ ਬੱਸ ਕੰਪਨੀ ਨੇ ਬਿਆਨ ਜਾਰੀ ਕੀਤਾ ਸੀ, ਆਪਾਂ ਮੇਰੇ ਖਿਆਲ ਡਿਸਕਸ ਵੀ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਹੁਣ ਅਗਲੇ ਹਫ਼ਤੇ ਤੋਂ ਜਿਹੜਾ ਪਿਛਲਾ ਸੋਮਵਾਰ ਲੰਘ ਗਿਆ ਵੀ ਅਸੀਂ ਗੱਲਬਾਤ ਦੁਬਾਰਾ ਰਿਜ਼ਿਊਮ ਕਰ ਰਹੇ ਹਾਂ ਵਿਦ ਹੈਲਪ ਆਫ ਮੀਡੀਏਸ਼ਨ
ਜੀ,
ਅਤੇ ਉਦੋਂ ਆਪਾਂ ਗੱਲ ਕਹੀ ਵੀ ਸੀ ਮੀਡੀਏਟਰ ਮੋਸਟ ਲਾਈਕਲੀ ਵਿੰਸ ਰੈਡੀ ਹੋਣਗੇ।
ਜੀ ਜੀ ਜੀ,
ਪਰ ਤਾਂ ਹੀ ਮੈਂ ਚੇਚੇ ਤੌਰ 'ਤੇ ਦੱਸਿਆ ਵੀ ਵਿੰਸ ਰੈਡੀ ਨਹੀਂ, ਇਹ ਕੋਈ ਨਵੇਂ ਵਿਅਕਤੀ ਨੇ। ਸੋ ਡਰਾਈਵਰ ਸੌਂਸ।
ਅੱਛਾ ਬਸ ਜੀ, ਗੱਲ ਕਰੀਏ ਹੁਣ BC ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੇ ਅਪਰਾਧ ਹੋ ਰਹੇ ਨੇ ਜਿਹਦੇ ਕਰਕੇ ਨਾ ਸਮਾਲ ਬਿਜ਼ਨਸਿਸ ਬੜੇ ਤੰਗ ਨੇ, ਸਾਨੂੰ ਪਤਾ ਹੈ ਕਿ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ, ਸਰੀ ਇੰਕਲੂਡਿਡ, ਅਤੇ BC ਦਾ ਕੋਈ ਅਜਿਹਾ ਹਿੱਸਾ ਨਹੀਂ ਜਿੱਥੇ ਸਮਾਲ ਬਿਜ਼ਨਸਿਸ ਰਿਪੀਟ ਅਫੈਂਡਰਸ ਕਰਕੇ ਤੰਗ ਪਰੇਸ਼ਾਨ ਨਾ ਹੋਏ ਹੋਣ। ਕਿੰਨੇ ਬਿਜ਼ਨਸਿਸ ਜਾਂ ਤੁਸੀਂ ਦੇਖਿਆ ਵੀ ਸ਼ੀਸ਼ਾ ਭੰਨਿਆ ਹੁੰਦਾ, ਉਹਨਾਂ ਨੇ ਜਾਂ ਉੱਥੇ ਬੋਰਡ ਲਾਇਆ ਹੋਇਆ, ਉਹਨੂੰ ਢੱਕਿਆ ਹੋਇਆ, ਮੁਰੰਮਤ ਕਰਾਉਂਦੇ ਨੇ, ਫਿਰ ਕੋਈ ਆ ਕੇ ਸ਼ੀਸ਼ਾ ਦੁਬਾਰਾ ਭੰਨ ਜਾਂਦਾ। ਸਰਕਾਰ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਕਿ ਇਹਨੂੰ ਨਜਿੱਠਣ ਦੇ ਨਾਲ, ਇਹਦੇ ਨਾਲ ਨਜਿੱਠਣ ਲਈ ਕੁਝ ਨਾ ਕੁਝ ਕਦਮ ਚੁੱਕੇ ਜਾਣ, ਪਰ ਇੱਕ ਚੀਜ਼ ਜਿਹੜੀ ਲੱਗਦਾ ਕਿ ਥੋੜ੍ਹੀ ਰਾਸ ਆਈ ਆ, ਇੱਕ ਸਰਕਾਰ ਨੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਸੀ, ਇਹ ਸੀਗਾ ਰਿਪੀਟ ਵਾਇਲੈਂਟ ਅਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ, ਜਿਹੜਾ ਕਿ ਟਾਰਗੇਟਿਡ ਇਨਫੋਰਸਮੈਂਟ ਪ੍ਰਦਾਨ ਕਰਦਾ, ਇਨਹੈਂਸਡ ਮੋਨੀਟਰਿੰਗ ਆ, ਜਿਹੜੇ ਕੋਈ ਵਾਇਲੈਂਟ ਅਫੈਂਡਰਸ ਨੇ ਉਹਨਾਂ ਨੂੰ ਜਦੋਂ ਰਿਹਾਅ ਕਰਨਾ ਉਹਦੇ ਬਾਰੇ ਪਲੈਨਿੰਗ ਮੁਹੱਈਆ ਕਰਾਉਂਦਾ, ਅਤੇ ਈਵਨ ਇਨਕਮ ਅਸਿਸਟੈਂਸ ਦਿੰਦਾ ਕਿ ਜਿਹੜਾ ਕੋਈ ਅਪਰਾਧੀ ਆ, ਜਿਹੜਾ ਫੜਿਆ ਗਿਆ, ਜਿਹਨੇ ਕਿਸੇ ਬਿਜ਼ਨਸ ਦੇ ਵਿੱਚ ਬ੍ਰੇਕ ਐਂਡ ਐਂਟਰ ਕੀਤਾ, ਕਿਸੇ ਦਾ ਸ਼ੀਸ਼ਾ ਤੋੜਿਆ, ਉੱਥੋਂ ਕੋਈ ਚੋਰੀ ਕੀਤਾ ਸਮਾਨ ਅਤੇ ਵਾਰ ਵਾਰ ਕੀਤਾ, ਉਹਨੂੰ ਇਨਕਮ ਅਸਿਸਟੈਂਸ ਵੀ ਦਿੰਦਾ ਇਹ ਪ੍ਰੋਗਰਾਮ, ਵੀ ਭਾਈ ਤੂੰ ਪੈਸੇ ਸਰਕਾਰ ਤੋਂ ਲੈ ਲਾ, ਚੋਰੀ ਨਾ ਕਰੀ। ਇਹ ਪ੍ਰੋਗਰਾਮ ਪਾਇਲਟ ਪ੍ਰੋਜੈਕਟ ਕੁਝ ਸ਼ਹਿਰਾਂ ਦੇ ਵਿੱਚ ਬੜਾ ਰਾਸ ਆਇਆ, ਕੁਝ ਸ਼ਹਿਰਾਂ ਦੇ ਪੁਲਿਸ ਆਫਿਸਰਸ ਨੇ ਇਹਦੀ ਤਾਰੀਫ ਵੀ ਕੀਤੀ। ਬੇਸਿਕਲੀ ਇਹਦੇ ਆਧਾਰ 'ਤੇ ਹੀ ਹੁਣ ਐਕਸਪੈਂਡ ਕੀਤਾ ਜਾ ਰਿਹਾ ਇੱਕ ਨਵਾਂ ਪ੍ਰੋਗਰਾਮ।
ਸੋ ਪਿਛਲੇ ਸਾਲ ਨਵੰਬਰ ਦੇ ਵਿੱਚ ਕਲੋਨਾ ਨਨਾਇਮੋ ਮਿਸ਼ਨ ਇਹਨਾਂ ਕਮਿਊਨਿਟੀਜ਼ ਦੇ ਵਿੱਚ ਇਹ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ
ਜੀ,
ਅਤੇ ਉਚੇਚੇ ਤੌਰ 'ਤੇ ਕੱਲ੍ਹ ਨੀਨਾ ਕ੍ਰੀਗਰ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ, ਉਹਨਾਂ ਨੇ ਨਨਾਇਮੋ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਕਿਹਾ ਵੀ ਕਲੋਨਾ ਤੋਂ ਕਹਿੰਦੇ ਇਸ ਪ੍ਰੋਗਰਾਮ ਦੀ ਬੜੀ ਤਾਰੀਫ ਕੀਤੀ ਆ ਪੁਲਿਸ ਵਾਲਿਆਂ ਨੇ ਕਿ ਉੱਥੇ ਇਸ ਪ੍ਰੋਗਰਾਮ ਦੇ ਕਰਕੇ ਬ੍ਰੇਕ ਐਂਡ ਐਂਟਰ ਦੇ ਮਾਮਲੇ ਘੱਟ ਗਏ ਨੇ। ਸੋ ਇਹ ਪ੍ਰੋਗਰਾਮ ਸਾਡੇ ਲਿਸਨਰਸ ਨੂੰ ਯਾਦ ਆ ਜਾਏਗਾ, ਅਸੀਂ ਬਹੁਤ ਡਿਟੇਲ 'ਚ ਇਹਨੂੰ ਡਿਸਕਸ ਵੀ ਕੀਤਾ ਸੀ ਉਦੋਂ, ਕਿ ਸਰਕਾਰ ਵੱਲੋਂ 12 ਰੀਜਨਲ ਹਬਸ ਬਣਾਏ ਗਏ ਸਨ, ਅਤੇ ਹਬਸ ਮਤਲਬ ਕਹਿ ਲਓ ਜਾਂ ਕਹਿ ਲਓ ਟੀਮਸ ਬਣਾਈਆਂ ਗਈਆਂ, ਉਹਨਾਂ ਟੀਮਾਂ ਦੇ ਵਿੱਚ ਜਿਹੜੇ ਵੱਖੋ ਵੱਖਰੇ ਪ੍ਰੋਫੈਸ਼ਨਲਸ ਨੇ, ਚਾਹੇ ਉਹ ਪ੍ਰੋਸੀਕਿਊਟਰਸ ਹੋਣ, ਚਾਹੇ ਉਹ ਪੁਲਿਸ ਆਫਿਸਰਸ ਹੋਣ, ਪ੍ਰੋਬੇਸ਼ਨ ਆਫਿਸਰਸ ਹੋਣ, ਕਰੈਕਸ਼ਨਲ ਜਿਹੜੇ ਐਡਵਾਈਜ਼ਰਸ ਹੋਣ, ਜਾਂ ਫਿਰ ਜਿਹੜੇ ਕੋਈ
ਮੈਂਟਲ ਹੈਲਥ
ਸੁਪਰਵਾਈਜ਼ਰਸ ਨੇ, ਸਪੈਸ਼ਲਿਸਟ ਨੇ, ਉਹ ਹੋਣ। ਸੋ ਇਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ 12, ਅਤੇ ਉਹ ਹੁਣ ਕਹਿੰਦੇ ਪ੍ਰੋਗਰਾਮ ਬੜਾ ਕਾਮਯਾਬ ਹੋਇਆ। ਸੋ ਕੱਲ੍ਹ ਅਨਾਊਂਸ ਇਹ ਕੀਤਾ ਗਿਆ ਕਿ ਅਗਲੇ 2 ਸਾਲਾਂ ਦੇ ਵਿੱਚ $16 million ਹੋਰ ਪਾਏ ਜਾਣਗੇ, ਇਨਵੈਸਟ ਕੀਤੇ ਜਾਣਗੇ, ਅਤੇ 12 ਹੋਰ ਅਜਿਹੇ ਹੱਬ ਬਣਾ ਦਿੱਤੇ ਜਾਣਗੇ।
ਅਤੇ ਪ੍ਰੋਗਰਾਮ ਆਲਰੇਡੀ ਲਾਗੂ ਹੋ ਚੁੱਕਾ।
ਹਾਂਜੀ, ਸੋ 12 ਟੀਮਾਂ ਆਲਰੇਡੀ ਹੈਗੀਆਂ, 12 ਹੋਰ ਹੋ ਜਾਣਗੀਆਂ, ਸੋ 24 ਟੀਮਾਂ ਹੋ ਗਈਆਂ ਟੋਟਲ। ਇਹ ਜਿਹੜੀਆਂ ਨਵੀਆਂ 12 ਟੀਮਾਂ ਨੇ, ਇਹ ਫੋਕਸ ਕਰਨਗੀਆਂ 420 ਰਿਪੀਟ ਓਫੈਂਡਰਸ ਦੇ ਉੱਤੇ ਜਿਹੜੇ ਬਾਰ ਬਾਰ ਕਾਨੂੰਨ ਦੀ ਉਲੰਘਣਾ ਕਰਦੇ ਨੇ, ਤੇ ਟੋਟਲ ਜਿਹੜੇ ਪਹਿਲੀਆਂ 12 ਟੀਮਾਂ ਵੀ ਫੋਕਸ ਕਰਨੀਆਂ ਹੋਣਗੀਆਂ ਕੁਝ ਰਿਪੀਟ ਓਫੈਂਡਰਸ ਤੇ, ਟੋਟਲ 865 ਇੰਡੀਵਿਜੁਅਲਸ ਹੋ ਜਾਣਗੇ
ਨੰਬਰ। ਹਾਂ, ਸੋ ਨਵੀਂ ਐਡੀਸ਼ਨ, ਨਵੇਂ 420 ਨੰਬਰ ਦੇ ਐਡੀਸ਼ਨ ਤੋਂ ਬਾਅਦ ਅਪ ਟੂ 865 ਇੰਡੀਵਿਜੁਅਲਸ ਰਿਪੀਟ ਓਫੈਂਡਰਸ ਦੀ ਨਿਗਰਾਨੀ ਇਹਨਾਂ ਦੋ ਪ੍ਰੋਗਰਾਮਸ ਅਧੀਨ ਕੀਤੀ ਜਾਏਗੀ,
ਤੇ ਟੋਟਲ ਹੁਣ 19 ਕਮਿਊਨਿਟੀਜ਼ ਦੇ ਵਿੱਚ ਅਜਿਹੀਆਂ ਟੀਮਾਂ ਹੋ ਜਾਣਗੀਆਂ। ਸੋ 19 ਕਮਿਊਨਿਟੀਜ਼ ਦੇ ਵਿੱਚ ਇਹ ਜਿਹੜੇ ਹਬਸ ਨੇ, ਰੀਜਨਲ ਹਬਸ, ਇਹ ਸੈਟਅਪ ਕੀਤੇ ਜਾਣਗੇ। ਅਤੇ ਜਿਵੇਂ ਤੁਸੀਂ ਮੈਨਸ਼ਨ ਕੀਤਾ ਹੀ ਹੈ ਕਿ ਇਹਨਾਂ ਦਾ ਟੀਚਾ ਇਹੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਇੰਡੀਵਿਜੁਅਲਸ ਨੇ ਇਹਨਾਂ ਨੂੰ ਕਲੋਜ਼ਲੀ ਮੋਨੀਟਰ ਕੀਤਾ ਜਾਵੇ, ਫਿਰ ਇਹਨਾਂ ਦੀ ਜਿਹੜੀ ਮੋਨੀਟਰਿੰਗ ਵਗੈਰਾ ਹੈ ਉਹ ਬਹੁਤ ਜ਼ਿਆਦਾ ਕਲੋਜ਼ਲੀ ਕਰਕੇ, ਅਤੇ ਇਹਨਾਂ ਦੀ ਜੇ ਮੰਨ ਲਓ ਦੇਖੋ ਸੋ ਪ੍ਰੋਸੀਕਿਊਟਰਸ ਅਸਾਈਨ ਕੀਤੇ ਜਾਣਗੇ,
ਹਾਂਜੀ,
ਕਿ ਸੋ ਜਿਹੜੇ ਪੁਲਿਸ ਵਾਲੇ ਨੇ ਅਤੇ ਜਿਹੜੇ ਕਰੈਕਸ਼ਨਲ ਆਫਿਸਰਸ ਨੇ, ਉਹ ਇਹਨਾਂ ਬਾਰੇ ਵਧੀਆ ਪੁਖਤਾ ਤਰੀਕੇ ਨਾਲ ਜਾਣਕਾਰੀ ਸਾਰੀ ਪ੍ਰੋਸੀਕਿਊਟਰਸ ਨਾਲ ਸਾਂਝੀ ਕਰਨਗੇ, ਐਵੀਡੈਂਸ ਵਗੈਰਾ ਇਕੱਤਰ ਕਰਕੇ ਦੇਣਗੇ, ਤਾਂ ਜੋ ਉਹਨਾਂ ਦੇ ਖਿਲਾਫ਼ ਸੋਲਿਡ ਕੇਸ ਬਣਾਇਆ ਜਾ ਸਕੇ, ਅਦਾਲਤ ਵਿੱਚ ਜਾ ਕੇ ਇਹਨਾਂ ਨੂੰ ਕਹਿ ਲਓ ਕਿ ਬਣ ਦੀ ਸਜ਼ਾ ਦਵਾਈ ਜਾ ਸਕੇ। ਸੋ ਪਹਿਲੀ ਕੋਸ਼ਿਸ਼ ਤਾਂ ਇਹ ਹੋਏਗੀ, ਅਤੇ ਜੇ ਮੰਨ ਲਓ ਕਿ ਅਦਾਲਤ ਦੇ ਵਿੱਚੋਂ ਇਹਨਾਂ ਨੂੰ ਬੇਲ ਮਿਲ ਜਾਂਦੀ ਹੈ, ਇਹ ਅਦਾਲਤ ਇਹਨਾਂ ਨੂੰ ਰਿਹਾਅ ਕਰ ਦਿੰਦੀ ਜ਼ਮਾਨਤ 'ਤੇ, ਤਾਂ ਫਿਰ ਇਹਨਾਂ ਦੀ ਮੋਨੀਟਰਿੰਗ ਵਾਸਤੇ ਰਿਸੋਰਸਿਸ ਜਿਹੜੇ ਹੋਣਗੇ ਅਤੇ ਇਹਨਾਂ ਨੂੰ ਕਲੋਜ਼ਲੀ ਮੋਨੀਟਰ ਕੀਤਾ ਜਾਏਗਾ, ਅਤੇ ਇਹਨਾਂ ਨੂੰ ਜੇ ਰਿਲੀਜ਼ ਕਰਨਾ ਪੈਂਦਾ ਤਾਂ ਉਹਨਾਂ ਦੀ ਰਿਲੀਜ਼ ਪਲੈਨਿੰਗ ਜਿਹੜੀ ਆ ਉਹ ਪੁਖਤਾ ਤੌਰ 'ਤੇ ਕੀਤੀ ਜਾਏਗੀ, ਵੀ ਇਹਨਾਂ ਨੂੰ ਕਿੱਥੇ ਰੱਖਣਾ, ਇਹਨਾਂ ਨੂੰ ਕਿਵੇਂ ਮੋਨੀਟਰ ਕਰਨਾ, ਇਹਨਾਂ ਦਾ ਰਿਲੀਜ਼ ਪਲਾਨ ਕੀ ਹੋਏਗਾ। ਐਂਡ ਐਜ਼ ਯੂ ਮੈਂਸ਼ਨਡ, ਇਨ ਸਮ ਐਲੀਜੀਬਲ ਕੇਸਿਸ ਇਨਕਮ ਅਸਿਸਟੈਂਸ ਦੇਣ ਦੀ ਗੱਲ ਵੀ ਲਿਖੀ ਗਈ ਹੈ ਕਿ ਵੀ ਇਹਨਾਂ ਨੂੰ ਕਿਹਾ ਜਾਏਗਾ ਵੀ ਸਾਡੇ ਕੋਲੋਂ ਤੁਸੀਂ ਪੈਸੇ ਲੈ ਲਓ, ਕਿ ਜਿਹੜੀ ਤੁਹਾਡੀ ਕੋਈ, ਹਾਂ ਵੀ ਤੁਸੀਂ ਚੋਰੀਆਂ ਨਾ ਕਰੋ, ਬਿਜ਼ਨਸਿਸ ਨੂੰ ਜਾ ਕੇ ਤੰਗ ਨਾ ਕਰੋ, ਬ੍ਰੇਕ ਐਂਡ ਐਂਟਰ ਅਤੇ ਹੋਰ ਜਿਹੜਾ ਰੀਟੇਲ ਥੈਫਟ ਵੀ ਉਹ ਉਸ ਤੋਂ ਗੁਰੇਜ਼ ਕਰੋ, ਸਰਕਾਰ ਤੁਹਾਨੂੰ ਪੈਸੇ ਦੇ ਦੇਗੀ, ਤੁਹਾਡੀ ਤਨਖਾਹ ਬਣ ਦੇਗੀ। ਜਿਵੇਂ
ਹੁਣ ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਆ,
ਉਹ ਡਿਟੇਲ ਨਹੀਂ,
ਉਹਦੀ ਡਿਟੇਲ ਨਹੀਂ ਸਾਂਝੀ ਕੀਤੀ ਗਈ, ਅਤੇ ਗੱਲ ਕਈਆਂ ਨੂੰ ਰਾਸ ਨਹੀਂ ਆਉਂਦੀ ਕਿ ਇਹਦੇ ਵਾਸਤੇ ਇੱਕ ਤਾਂ ਇਹ ਪ੍ਰੋਗਰਾਮ ਹੀ ਉਹਨਾਂ ਲਈ ਹੈ ਜਿਹੜੇ ਰਿਪੀਟ ਵਾਇਲੈਂਟ ਅਫੈਂਡਰਸ ਨੇ, ਜਿਨ੍ਹਾਂ ਨੇ ਵਾਰ ਵਾਰ ਇੱਕ ਥਾਂ 'ਤੇ ਜਾ ਕੇ ਚੋਰੀ ਕੀਤੀ ਆ ਜਾਂ ਅਲੱਗ ਅਲੱਗ ਸਟੋਰਸ 'ਤੇ ਚੋਰੀ ਕੀਤੀ ਆ ਪਰ ਵਾਰ ਵਾਰ ਕੀਤੀ ਆ। ਹੁਣ ਉਹ ਰਿਪੀਟ ਅਫੈਂਡਰ ਨੂੰ ਤੁਸੀਂ ਇਨਕਮ ਅਸਿਸਟੈਂਸ ਪ੍ਰਦਾਨ ਕਰ ਰਹੇ ਹੋ, ਮਤਲਬ ਮੈਂ ਸੋਸ਼ਲ ਮੀਡੀਆ 'ਤੇ ਪੜ੍ਹਦਾ ਸੀ, ਕਹਿੰਦੇ ਕੀ ਪੈਨਸ਼ਨ ਲਾ ਰਹੇ ਹੋ ਇਹ ਚੋਰਾਂ ਦੀ?
ਮੈਸੇਜ ਆਇਆ ਜੈਸ ਬੋਲਾ ਜੀ ਦਾ, ਕਹਿੰਦੇ ਵੀ ਹੁਣ ਹੋਰਨਾਂ ਸੂਬਿਆਂ ਤੋਂ ਵੀ ਰਿਪੀਟ ਅਫੈਂਡਰਸ ਇੱਥੇ BC ਦੇ ਵਿੱਚ ਆ ਕੇ ਕਹਿੰਦੇ ਰਹਿਣਾ ਪਸੰਦ ਕਰਨਗੇ, ਵੀ ਇੱਥੇ ਤਨਖਾਹ ਲੱਗ ਜਾਂਦੀ ਹੈ।
ਓ ਮੈਨ ਯਾ। ਸੋ ਇਹ ਪ੍ਰੋਗਰਾਮ ਜਿਹੜਾ ਕੱਲ੍ਹ ਅਨਾਊਂਸ ਕੀਤਾ ਗਿਆ, ਅਤੇ ਦ ਕਰੋਨਿਕ ਪ੍ਰੋਪਰਟੀ ਅਫੈਂਡਿੰਗ ਇੰਟਰਵੈਂਸ਼ਨ ਇਨੀਸ਼ੀਏਟਿਵ ਇਹਦਾ ਨਾਮ ਹੈ, ਅਤੇ BC ਦੀ ਸਰਕਾਰ ਵੱਲੋਂ ਇਹਦੇ ਵਾਸਤੇ $16 million ਦੀ ਫੰਡਿੰਗ ਇਹ 2 ਸਾਲਾਂ ਦੇ ਵਿੱਚ ਇਹ ਇਨਵੈਸਟ ਕੀਤੀ ਜਾਣੀ ਆ, ਖਰਚੇ ਜਾਣੇ, ਇਨਵੈਸਟ ਕਹਿ ਲਓ, ਖਰਚੇ ਜਾਣੇ ਕਹਿ ਲਓ, ਪਰ ਜਿਹੜੇ ਲੋਕਲ ਬਿਜ਼ਨਸਿਸ ਨੇ, ਕਈ ਜਿਹੜੇ ਲੋਕਲ ਬਿਜ਼ਨਸਿਸ ਨੇ ਵਾਸਤੇ ਜੀ, ਉਹ ਸਵਾਗਤ ਵੀ ਕਰ ਰਹੇ ਨੇ ਇਹਦਾ। ਨਨਾਇਮੋ ਦੇ ਵਿੱਚ ਵੀ ਕੱਲ੍ਹ ਪ੍ਰੈਸ ਕਾਨਫਰੰਸ ਕਰਨ ਦਾ ਕਾਰਨ ਇਹੀ ਆ, ਨਨਾਇਮੋ ਦੇ ਜਿਹੜੇ ਮੇਅਰ ਨੇ, ਜਿਹੜੇ ਕਿ ਪਹਿਲਾਂ NDP ਦੇ ਹੀ MLA ਸਨ, ਉਹਨਾਂ ਨੇ NDP ਸਰਕਾਰ ਦੀ ਕਾਰਗੁਜ਼ਾਰੀ ਰਿਪੀਟ ਵਾਇਲੈਂਟ ਅਫੈਂਡਰਸ ਵਾਲੇ ਮਾਮਲੇ 'ਤੇ ਉਹ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਖੁੱਲ੍ਹ ਕੇ ਉਹਨਾਂ ਨੇ ਸਰਕਾਰ ਦੀ ਨਿਖੇਧੀ ਕੀਤੀ ਸੀ। ਲੈਨਰਡ ਕਰੋਗ ਉਹਨਾਂ ਦਾ ਨਾਮ ਆ, ਉਹ ਪਹਿਲਾਂ MLA ਸਨ NDP ਦੇ ਹੀ। ਸੋ ਤਾਂਹੀਓ ਹੁਣ ਨਨਾਇਮੋ ਜਾ ਕੇ ਵਾਰ ਵਾਰ, ਕਿਉਂਕਿ ਨਨਾਇਮੋ ਡਾਊਨ ਟਾਊਨ ਦੇ ਵਿੱਚੋਂ ਕਈ ਜਿਹੜੇ ਬਿਜ਼ਨਸਿਸ ਸੀ ਉਹ ਕਹਿੰਦੇ ਸਾਡਾ ਇਸ ਤਾਂ ਬੰਦ ਕਰਨ ਦੀ ਕਗਾਰ 'ਤੇ ਆ ਗਏ ਹਾਂ, ਗਾਹਕ ਆਉਂਦਾ ਨਹੀਂ, ਚੋਰ ਆਈ ਜਾਂਦੇ ਆ, ਅਤੇ ਕਿਉਂਕਿ ਚੋਰ ਆਈ ਜਾਂਦੇ ਆ ਇਸ ਕਰਕੇ ਗਾਹਕ ਨਹੀਂ ਆਉਂਦਾ
ਜੀ। ਅਤੇ ਵਿਜੇ ਜੀ, ਸਾਨੂੰ ਪਤਾ ਨਾ ਕਿ ਰਿਪੀਟ ਵਾਇਲੈਂਟ ਅਫੈਂਡਰਸ ਖਾਸ ਤੌਰ 'ਤੇ ਜਿਹੜੀ ਇਸ ਤਰ੍ਹਾਂ ਦੇ ਵੈਂਡਲਿਜ਼ਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਖਾਸ ਤੌਰ 'ਤੇ ਡਾਊਨਟਾਊਨ ਵੈਂਕੂਵਰ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਨੇ ਲਾਗੂ ਕਰ ਚੁੱਕੀ ਹੈ, ਅਤੇ ਇੱਕ ਟਾਈਮ 'ਤੇ ਤਾਂ ਇਹ ਕਹਿ ਦਿੱਤਾ ਗਿਆ ਸੀ ਵੀ ਜੇ ਕੋਈ ਤੋੜ ਪਾਨ ਕਰ ਜਾਵੇ ਤਾਂ ਸਾਡੇ ਕੋਲੋਂ ਪੈਸੇ ਲੈ ਲਿਆ ਕਰੋ ਤੁਸੀਂ ਰਿਪੇਅਰ ਵਾਸਤੇ, $20,000 $10,000 ਦੇਣ ਤੱਕ ਦੀ ਗੱਲ ਹੋਈ ਸੀ। ਸੋ ਫਿਰ ਇਹ ਵੀ ਦੇਖੋ ਦਿੱਕਤ ਆ ਜਿਹੜੀ ਰਿਪੀਟ ਵਾਇਲੈਂਟ ਅਫੈਂਡਰਸ ਦੀ ਸਮੱਸਿਆ, ਵੀ ਇਹਨਾਂ ਦੇ ਉੱਤੇ ਖਰਚਾ ਵੈਸੇ ਹੀ ਬਹੁਤ ਹੁੰਦਾ ਕਿ ਤੁਸੀਂ ਦੇਖੋ ਨਾ ਵੀ ਇੱਕ ਵਿਅਕਤੀ ਨੇ ਕੋਈ ਛੁੱਟਪੁੱਟ ਕੋਈ ਚੋਰੀ ਕੀਤੀ, ਉਹਨੂੰ ਪਹਿਲਾਂ ਉਹਦੇ ਖਿਲਾਫ਼ ਉਹਨੂੰ ਪਹਿਲਾਂ ਅਰੈਸਟ ਕਰਨਾ ਜਾ ਕੇ, ਸੋ ਪਹਿਲਾਂ ਰਿਸੋਰਸ ਉੱਥੇ ਇਸਤੇਮਾਲ ਹੋਇਆ ਪੁਲਿਸ ਆਫਿਸਰਸ, ਫਿਰ ਉਹਦੇ ਖਿਲਾਫ਼ ਸਾਰੇ ਜਿਹੜੇ ਪਹਿਲਾਂ ਉਹਨੂੰ ਫਿਰ ਜੇ ਕਿਤੇ ਹੋਲਡ ਅਪ ਕਰਨਾ ਪਿਆ ਕਿਤੇ ਤਾਂ ਕਰੈਕਸ਼ਨਲ ਆਫਿਸਰ, ਫਿਰ ਉਹਦੇ ਖਿਲਾਫ਼ ਕੇਸ ਬਿਲਡ ਕਰਨਾ, ਅਤੇ ਕੇਸ ਬਿਲਡ ਕਰਕੇ ਫਿਰ ਪ੍ਰੋਸੀਕਿਊਸ਼ਨ ਸਰਵਿਸ ਦੇ ਕੋਲੋਂ ਚਾਰਜਿਸ ਅਪਰੂਵ ਕਰਾਉਣੇ, ਫਿਰ ਪ੍ਰੋਸੀਕਿਊਟਰ, ਫਿਰ ਅਦਾਲਤ ਦੇ ਵਿੱਚ ਜਾ ਕੇ ਉਹਨੂੰ ਪੇਸ਼ ਕਰਨਾ, ਉੱਥੇ ਫਿਰ ਅਦਾਲਤ ਦੇ ਰਿਸੋਰਸ ਉਹਨੂੰ
ਸ਼ੈਰਿਫ ਨੇ ਲੈ ਕੇ ਜਾਣਾ,
ਹਾਂ, ਸੋ ਅਦਾਲਤ ਦੇ ਸਾਰੇ ਰਿਸੋਰਸ ਉੱਥੇ ਲੱਗ ਗਏ, ਫਿਰ ਉਸ ਤੋਂ ਬਾਅਦ ਜੇ ਉਹਨੂੰ ਬੇਲ ਮਿਲ ਗਈ ਤੇ ਉਹਨੂੰ ਫਿਰ ਤੁਸੀਂ ਰਿਹਾ
ਕਰਨਾ,
ਫਿਰ ਪ੍ਰੋਬੇਸ਼ਨ ਆਫਿਸਰਸ, ਸੋ ਉਸ ਕਿੰਨੇ ਸਾਰੇ, ਫਿਰ ਐਂਡ ਔਨ ਐਂਡ ਔਨ ਐਂਡ ਔਨ ਇਹ ਜਿਹੜਾ ਪ੍ਰੋਸੈਸ ਹੈ ਚੱਲਦਾ ਰਹਿੰਦਾ, ਰਿਵੋਲਵਿੰਗ ਡੋਰ ਜਿਹਨੂੰ ਕਿਹਾ ਜਾਂਦਾ ਸੀ ਆਪੋਜ਼ਿਸ਼ਨ,
ਤੇ ਕਈ ਵਾਰੀ ਜਿਹੜਾ ਬੇਲ ਤੇ ਪ੍ਰੋਬੇਸ਼ਨ ਤੇ ਬੰਦਾ ਬਾਹਰ ਆ ਗਿਆ, ਤਾਂ ਹੀ ਤਾਂ ਰਿਪੀਟ ਅਫੈਂਡਰ ਆ ਉਹ, ਉਹ ਬਾਹਰ ਆਇਆ ਫਿਰ ਉਹੀ ਕਾਰਨ ਕਰਦਾ,
ਰਿਵੋਲਵਿੰਗ ਡੋਰ ਜਿਹੜਾ ਉਹ ਚੱਲਦਾ ਰਹਿੰਦਾ। ਸੋ ਰਿਸੋਰਸਿਸ ਬਹੁਤ ਜ਼ਿਆਦਾ ਵੈਸੇ ਹੀ ਇਹਨਾਂ 'ਤੇ ਖਰਚ ਹੁੰਦੇ ਆ। ਸੋ ਜੇ ਇਹ ਗੱਲ ਠੀਕ ਹੈ ਵੀ ਕਲੋਨਾ ਵਾਲੇ ਕਹਿ ਰਹੇ ਨੇ, ਕਲੋਨਾ ਦੀ ਪੁਲਿਸ ਕਹਿ ਰਹੀ ਹੈ ਵੀ ਇਹ ਪ੍ਰੋਗਰਾਮ ਕਾਮਯਾਬ ਹੈ, ਤਾਂ ਫਿਰ ਮੈਨੂੰ ਲੱਗਦਾ ਕਿ ਇਨ ਦਾ ਲਾਰਜਸਟ ਸਕੀਮ ਆਫ ਥਿੰਗਸ, ਵੀ ਜੇ 2 ਸਾਲਾਂ 'ਚ ਸਾਲ ਦਾ $8 million ਲਾ ਕੇ ਜੇ 19 ਕਮਿਊਨਿਟੀਜ਼ ਦੇ ਵਿੱਚ ਕੋਈ ਰਾਹਤ ਮਿਲਦੀ ਹੈ,
19 ਸ਼ਹਿਰਾਂ ਦੀਆਂ ਡਾਊਨ ਟਾਊਨਸ ਤੇ ਉਸੋਂ ਦੇ ਸਮਾਲ ਬਿਜ਼ਨੈਸਿਸ ਥੋੜਾ ਸੁੱਖ ਦਾ ਸਾਹ ਲੈਂਦੇ ਆ,
ਦੈਨ ਇਟ ਮਾਈਟ ਵੈਲ ਬੀ ਵਰਥ ਇਟ। ਬਾਕੀ ਦੇਖਦੇ ਹਾਂ ਕਿ ਲੈਟਸ ਹੋਪ, ਲੈਟਸ ਬੀ ਜਸਟ ਆਪਟੀਮਿਸਟਿਕ ਅਬਾਊਟ ਇਟ ਕਿ ਜਿਹੜਾ ਪ੍ਰੋਗਰਾਮ ਹੈ ਵੀ ਇਹ ਕਾਮਯਾਬ ਹੋਵੇ। ਪਰ ਅਫਕੋਰਸ ਕੰਸਰਨਸ ਹੈਗੇ ਨੇ, ਲੋਕ ਫਰਸਟ੍ਰੇਟ ਬਹੁਤ ਹੋ ਚੁੱਕੇ ਆ ਕਿ ਵੀ ਕਿਵੇਂ ਨਿਜਾਤ ਮਿਲੇਗੀ ਇਹ ਜਿਹੜੇ ਪੈਟੀ ਕ੍ਰਾਈਮਸ ਨੇ, ਬ੍ਰੇਕ ਐਂਡ ਐਂਟਰ, ਰਿਟੇਲ ਥ੍ਰੈਫਟ, ਫਿਰ ਉੱਪਰੋਂ ਰਿਪੀਟ ਵਾਇਲੈਂਟ ਅਫੈਂਡਿੰਗ। ਸੋ ਲੋਕ ਪਰੇਸ਼ਾਨ ਨੇ
ਜੀ। ਅਸੀਂ ਕਾਹਨੂੰ ਹੱਸਦੇ ਹੋ, ਚੰਗੀ ਗੱਲ ਆ, ਹੱਸਣਾ ਚਾਹੀਦਾ,
ਜ਼ਰੂਰੀ ਹੈ ਜੀ ਸਿਹਤ ਲਈ।
ਇਹ ਕਈ ਵਾਰੀ ਮੈਨੂੰ ਤਾਂ ਲੱਗਦਾ ਸਾਡੇ ਕੰਮ 'ਚ ਲਾਫਟਰ ਥੈਰੇਪੀ ਦਾ ਵੀ ਕੰਮ ਹੁੰਦਾ, ਜਿਵੇਂ ਡਾਕਟਰ ਅਸਥਾਨਾ ਸੀ ਨਾ ਮੁੰਨਾ ਬਾਈ ਵਾਲਾ, ਜਦੋਂ ਉਹ ਪਰੇਸ਼ਾਨ ਹੁੰਦਾ ਉਦੋਂ ਹੱਸਣ ਲੱਗ ਜਾਂਦਾ।
ਜੀ ਜੀ ਜੀ, ਜ਼ਰੂਰੀ ਹੈ ਸਿਹਤ ਲਈ
ਜੀ, ਸਿਹਤ ਲਈ ਬਹੁਤ ਜ਼ਰੂਰੀ ਆ,
ਮਾਨਸਿਕ ਸਿਹਤ ਲਈ
ਹੈ ਮਾਨਸਿਕ। ਅੱਛਾ ਵਾਸੂ ਜੀ, ਅੱਛਾ ਇੱਕ ਨਾ ਯਾਰ ਅਮਰੀਕਾ 'ਚ ਕਿਸੇ ਥਾਂ 'ਤੇ ਇਹਨਾਂ ਨੇ ਰੋਬੋਟ ਪੁਲਿਸ ਵਾਲਾ ਰੱਖਿਆ ਸੀ, ਰੋਬੋਟ ਸੀ।
ਹਾਂਜੀ,
ਇਹ ਕੁਛ ਦਿਨ ਪਹਿਲਾਂ ਦੀ ਗੱਲ ਹੈ ਇਹ, ਅਤੇ ਉਹ ਰੋਬੋਟਿਕ ਪੁਲਿਸ ਔਫਿਸਰ ਉਹਨੂੰ ਫਾਇਰ ਕਰ ਦਿੱਤਾ ਗਿਆ, ਅਤੇ ਉਹਨੂੰ ਫਾਇਰ ਇਸ ਕਰਕੇ ਕੀਤਾ, ਕਹਿੰਦੇ 10 ਮਹੀਨੇ ਹੋ ਗਏ ਸੀ ਉਹਨੂੰ ਡਿਪਲੋਏ ਕੀਤੇ, ਉਹਨੇ ਇੱਕ ਵੀ ਬੰਦਾ ਨਹੀਂ ਸੀ ਅਰੈਸਟ ਕੀਤਾ। ਸੋ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਅਸੀਂ ਕਿਵੇਂ ਆਟੋਮੇਸ਼ਨ ਲਿਆ ਸਕਦੇ ਹਾਂ, ਤਾਂ ਆਟੋਮੇਟਿਡ ਪੁਲਿਸ ਵਾਲਾ ਰਾਸ ਨਹੀਂ ਆਇਆ ਉਹ ਅਮਰੀਕਾ ਦੀ ਇੱਕ ਸਟੇਟ ਦੀ, ਇਹ ਖਬਰ ਆ ਪਿਛਲੇ ਦਿਨ ਹੀ ਅਜਿਹੀ ਗੱਲ ਸਾਹਮਣੇ ਆਈ ਆ। ਸੋ ਇਸ ਕਰਕੇ ਜਿਹੜੇ ਆਟੋਮੇਸ਼ਨ ਤੋਂ ਡਰਦੇ ਕਈ ਵਾਰ ਸਾਨੂੰ ਲੱਗਦਾ ਪਤਾ ਨਹੀਂ ਕਿਹੜੀ ਕਿਹੜੀ ਜੋਬ 'ਤੇ ਕਿਹੋ ਜਿਹਾ ਖਤਰਾ ਹੋ ਜਾਣਾ, ਪਰ ਰੋਬੋਟਿਕ ਪੁਲਿਸ ਔਫਿਸਰ ਫਾਇਰ ਕਰ ਦਿੱਤਾ ਗਿਆ
ਜੀ।
ਅੱਛਾ ਵਾਸੂ ਜੀ ਯਾਰ, ਇੱਕ ਗੱਲ ਹੋਰ ਬੜੀ ਖਬਰ ਇਹ ਦੱਸੀ ਗਈ, ਵੀਕਐਂਡ 'ਤੇ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ, ਕਿਟਸਲਾਨੋ ਦੇ ਵਿੱਚ ਇੱਕ ਕ੍ਰਿਕਟ ਗਰਾਊਂਡ ਆ, ਅਤੇ ਉੱਥੇ ਪਤਾ ਲੱਗਿਆ ਵੀ ਇੱਕ ਬੰਦਾ ਆਉਂਦਾ ਉਹ ਐਵੇਂ ਖੇਡਣ ਲੱਗ ਪਿਆ ਕ੍ਰਿਕਟ ਖਿਡਾਰੀਆਂ ਨਾਲ, ਉਹਦੇ ਨਾਲ ਇੱਕ ਉਹਦਾ ਪੈਟ ਡੋਗ ਸੀ ਬੰਦੇ ਨਾਲ, ਅਤੇ ਉੱਥੇ ਆ ਕੇ ਉਹ ਕੋਈ ਬਹਿਸ ਬਸਈਆ ਕਰਦਾ ਨਜ਼ਰ ਆਉਂਦਾ, ਅਤੇ ਉਸ ਤੋਂ ਬਾਅਦ ਜਦੋਂ ਕ੍ਰਿਕਟਰਸ ਉਹਨੂੰ ਆ ਕੇ ਜਿਹੜੇ ਪਲੇਅਰਸ ਨੇ ਉਹ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਕੁਝ ਗੁੱਥਮ ਗੁੱਥਾ ਹੁੰਦੇ ਨੇ, ਉਹ ਵਾਸੂ ਜੀ ਬੇਅਰ ਸਪਰੇਅ ਕਰਤਾ ਉਹਨੇ ਅਤੇ ਫਿਰ ਉਸ ਭੱਜ ਗਿਆ।
ਯਾ ਸੋ ਉਹ ਵਿਅਕਤੀ, ਉਹਦੀ ਉਮਰ 45 ਸਾਲ ਦੱਸੀ ਗਈ, ਕਹਿੰਦੇ ਉਹਨੇ ਕ੍ਰਿਕਟਰਸ ਨੂੰ ਵਾਰ ਵਾਰ ਆ ਕੇ ਤੰਗ ਕੀਤਾ, ਪਰੇਸ਼ਾਨ ਕੀਤਾ, ਮੈਚ ਨੂੰ ਡਿਸਟਰਬ ਕਰ ਰਿਹਾ ਸੀ, ਸਪੈਕਟੇਟਰਸ ਵੀ ਸੀਗੇ ਕੁਝ ਦਰਸ਼ਕ, ਉਹਨੂੰ ਵਾਰ ਵਾਰ ਵਿਚਾਰੇ ਨੂੰ ਕਹਿ ਰਹੇ ਸੀ ਵੀ ਤੂੰ ਇੱਥੋਂ ਚਲੇ ਜਾ ਸਾਨੂੰ ਖੇਡ ਲੈਣ ਦੇ, ਪਰ ਉਹ ਹਟਿਆ ਨਹੀਂ, ਅਤੇ ਫਿਰ ਉਹਨੇ ਕੁਝ ਪਲੇਅਰਸ ਦੇ ਉੱਤੇ ਕਹਿੰਦੇ ਉੱਚੀ ਉੱਚੀ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ, ਸੋ ਲਾਊਡਲੀ ਅਗਰੈਸਿਵਲੀ ਸ਼ਾਊਟਿੰਗ ਅਤੇ ਸਵੇਰਿੰਗ ਸ਼ੁਰੂ ਕਰਤੀ, ਗਾਲਾਂ ਵਗੈਰਾ ਕੱਢਣ ਲੱਗ ਗਿਆ, ਅਤੇ ਫਿਰ ਉਹਨੇ ਇੱਕ 37 ਸਾਲਾ ਖਿਡਾਰੀ ਕ੍ਰਿਕਟਰ ਨੂੰ ਘਸੁੰਨ ਮਾਰਿਆ, ਅਤੇ ਫਿਰ ਜਦੋਂ ਫਿਰ ਉਹ ਨਾਲ 5 ਹੋਰ ਪਲੇਅਰਸ ਦੇ ਉੱਤੇ ਬੇਅਰ ਸਪਰੇਅ ਕਰਤਾ, ਅਤੇ ਫਿਰ ਜਦੋਂ ਪਲੇਅਰਸ ਨੇ ਉਹਨੂੰ ਫੋਲੋ ਕੀਤਾ
ਤੇ ਭੱਜ ਗਿਆ ਉਹਦੇ ਪਿੱਛੇ ਪਿੱਛੇ ਗਏ,
ਹਾਂ ਭੱਜਿਆ, ਤੇ ਫਿਰ ਉਹ ਵਾਪਸ ਫਿਰ ਮੁੜ ਕੇ ਆ ਕੇ ਫਿਰ ਬੇਅਰ ਸਪਰੇਅ ਕਰਨਾ
ਕੀਤਾ ਉਹਨੇ
ਮਲਟੀਪਲ ਟਾਈਮਸ
ਇੱਕ ਜਣੇ ਦੇ ਹੱਥ ਵੀ ਟੁੱਟਿਆ।
ਹਾਂ, ਸੋ ਜਿਹੜੇ 37 ਸਾਲਾ ਪਲੇਅਰ ਦੇ ਘਸੁੰਨ ਮਾਰਿਆ ਸੀ ਉਹਨੂੰ ਉਹਨੇ ਬਾਅਦ ਵਿੱਚ ਆਪਸ ਦੇ ਵਿੱਚ ਜਦੋਂ ਖੈਬੜ ਗਏ ਉਹਨੇ ਢਾਲਿਆ, ਅਤੇ ਉਹਦੀ ਪਲੇਅਰ ਦੀ ਬਾਂਹ ਟੁੱਟ ਗਈ, ਸੋ ਪਲੇਅਰ ਨੂੰ ਫਿਰ ਸੋ ਪੁਲਿਸ ਨੂੰ ਜਿਹੜੀ ਇਹ ਸੂਚਨਾ ਮਿਲੀ ਸ਼ਾਮ 6 ਵਜੇ ਸ਼ਨੀਵਾਰ, ਅਤੇ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਉਹਨਾਂ ਨੇ ਇਸ ਵਿਅਕਤੀ ਨੂੰ ਅਰੈਸਟ ਕੀਤਾ, ਅਤੇ ਜਿਹੜਾ ਪੀੜਤ ਆ ਉਹਨੂੰ ਹੋਸਪਿਟਲ ਲਿਜਾਇਆ ਗਿਆ, ਅਤੇ ਉੱਥੇ ਇਲਾਜ ਕਰਕੇ ਉਹਨੂੰ ਬਾਅਦ ਵਿੱਚ ਹੋਸਪਿਟਲ ਤੋਂ
ਡਿਸਚਾਰਜ
ਕਰ ਦਿੱਤਾ ਗਿਆ, ਰਿਲੀਜ਼ ਕਰ ਦਿੱਤਾ ਗਿਆ।
ਜਿਹੜਾ ਬੰਦਾ ਉੱਥੇ ਚਾਰਜਿਸ ਲੱਗੇ ਫੜਿਆ ਗਿਆ?
ਹਾਂਜੀ, ਉਹਨੂੰ ਅਰੈਸਟ ਕੀਤਾ ਗਿਆ ਅਤੇ ਉਹਦੇ ਉੱਤੇ ਚਾਰਜਿਸ ਲੱਗੇ ਨੇ, ਬਟ ਉਹਨੂੰ ਫਿਰ ਰਿਲੀਜ਼ ਕਰ ਦਿੱਤਾ ਗਿਆ ਪੈਂਡਿੰਗ ਕੋਰਟ ਡੇਟ, ਸੋ ਉਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ, ਅਤੇ ਦੈਟਸ ਅਬਾਊਟ ਇਟ।
ਪਰ ਤੁਸੀਂ ਇਹ ਦੇਖ ਲਓ ਯਾਰ ਕਿ ਤੁਸੀਂ ਖੇਡ ਰਹੇ ਹੋ ਆਰਾਮ ਨਾਲ ਗਰਾਊਂਡ ਦੇ ਵਿੱਚ, ਅਤੇ ਇਹਦੀ ਵੀਡੀਓ ਵੀ ਕਿਉਂਕਿ ਕਾਫੀ ਸਰਕੂਲੇਟ ਹੋ ਰਹੀ ਹੈ, ਕ੍ਰਿਕਟਿੰਗ ਕਮਿਊਨਿਟੀ ਹੁਣ ਕਾਫੀ ਚੰਗੀ ਖਾਸੀ ਬੜੀ ਐਕਟਿਵ ਆ, ਬਹੁਤ ਵੱਡੇ ਜਿਹੜੀਆਂ ਟੀਮਸ ਨੇ, ਗਰੁੱਪਸ ਨੇ, ਵਟਸਐਪ 'ਤੇ ਵੀਡੀਓ ਕਾਫੀ ਸਰਕੂਲੇਟ ਹੋਈ ਆ, ਅਤੇ ਉਹਦੇ ਵਿੱਚ ਇਹ ਹਾਊ ਡੂ ਯੂ ਜਸਟੀਫਾਈ ਦਿਸ, ਹੈ ਨਾ? ਚਲੋ ਇਹਦੇ ਵਿੱਚ ਹੁਣ ਜਿਹੜਾ ਇੱਕ ਬੰਦਾ ਇੰਜਰ ਹੋਇਆ, ਅਗਲੇ ਦਾ ਜਿਹੜੇ ਲੋਕ ਕ੍ਰਿਕਟ ਖੇਡਦੇ ਆ ਨਾ ਵਾਸੂ ਜੀ, ਇੰਨੇ ਬਿਜ਼ੀ ਆ, ਹਰ ਕੋਈ ਬਿਜ਼ੀ ਆ ਆਪੋ ਆਪਣੀ ਲਾਈਫ ਦੇ ਵਿੱਚ, ਤੁਸੀਂ ਸਮਾਂ ਕੱਢਦੇ ਹੋ ਵੀਕਐਂਡ 'ਤੇ, ਬਹੁਤ ਸਾਰੇ ਲੋਕ ਮੇਰੇ ਵਰਗੇ ਤਾਂ ਕੋਸ਼ਿਸ਼ ਇਹ ਕਰਦੇ ਵੀਕਐਂਡ 'ਤੇ ਕੁਛ ਨਹੀਂ ਕਰਨਾ, ਰਿਲੈਕਸ ਕਰੀਏ ਯਾਰ, ਕ੍ਰਿਕਟ ਜਾ ਕੇ ਤੁਸੀਂ ਖੇਡਣੀ ਆ, ਇਟਸ ਵੈਰੀ ਫਿਜ਼ੀਕਲੀ ਵੈਰੀ ਡਿਮੈਂਡਿੰਗ, ਬਸ ਹੋ ਜਾਂਦੀ ਆ।
ਹੁਣ ਦੇਖੋ ਨਾ, ਜਿਹੜੇ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਆ ਰਿਪੀਟ ਵਾਇਲੈਂਟ ਅਫੈਂਡਰਸ ਵਾਲੀ, ਉਹਦੇ ਵਿੱਚ ਵੀ ਜਿਹੜੇ ਕੁਝ ਮਾਹਰ ਨੇ ਉਹ ਕਹਿ ਰਹੇ ਨੇ ਕਿ ਵੀ ਜਿਹੜੀ ਮੂਲ ਦਿੱਕਤ ਆ ਨਾ, ਜਿਹੜੀ ਮੂਲ ਪਰੇਸ਼ਾਨੀ ਆ, ਜੋ ਕਹਿ ਲਓ ਵੀ ਆ ਜਿਹੜਾ ਮੂਲ ਕਾਰਨ ਇਹਨਾਂ ਦਿੱਕਤਾਂ ਮਾਹਰ ਨੇ ਉਹ ਕਹਿ ਰਹੇ ਨੇ ਕਿ ਵੀ ਜਿਹੜੀ ਮੂਲ ਦਿੱਕਤ ਆ ਨਾ, ਜਿਹੜੀ ਮੂਲ ਪਰੇਸ਼ਾਨੀ ਆ, ਜੋ ਕਹਿ ਲਓ ਵੀ ਆ ਜਿਹੜਾ ਮੂਲ ਕਾਰਨ ਇਹਨਾਂ ਦਿੱਕਤਾਂ ਦਾ, ਉਹ ਹੈ ਡਰੱਗ ਐਡਿਕਸ਼ਨ ਅਤੇ ਮੈਂਟਲ ਹੈਲਥ ਡਿਜ਼ੀਜ਼, ਸੋ ਮੈਂਟਲ ਹੈਲਥ ਇਸ਼ੂਜ਼, ਕਹਿੰਦੇ ਉਹਨਾਂ ਨੂੰ ਐਡਰੈਸ ਕਰਨਾ ਜ਼ਿਆਦਾ ਜ਼ਰੂਰੀ ਆ, ਵੀ ਜੇ ਅਸੀਂ ਇਹ ਦੋ ਚੀਜ਼ਾਂ ਨੂੰ ਐਡਰੈਸ ਸਹੀ ਤਰੀਕੇ ਨਾਲ ਕਰ ਲਿਆ ਤੇ ਉਹਦੇ ਨਾਲ ਰਿਪੀਟ ਵਾਇਲੈਂਟ ਅਫੈਂਡਿੰਗ ਵੀ ਘੱਟ ਜਾਏਗੀ, ਇਸ ਤਰ੍ਹਾਂ ਦੇ ਜਿਹੜੇ ਰੈਂਡਮ ਅਸੌਲਟਸ ਨੇ ਉਹ ਵੀ ਘੱਟ ਜਾਣਗੇ।
ਵਾਸੂ ਜੀ, ਜਿਹੜੀਆਂ ਐਂਬੂਲੈਂਸ ਸੇਵਾ ਦੇ ਉੱਪਰ ਜੋ ਭਾਰ ਹੈ, 911 ਸਰਵਿਸ ਦੇ ਉੱਪਰ ਜੋ ਇਸ ਵੇਲੇ ਜੋ ਓਵਰਵੈਲਮ ਹੋਈ ਪਈ ਉਹ ਵੀ ਤਾਂ ਘਟੂ, ਕਿਉਂਕਿ ਡਾਊਨ ਟਾਊਨ ਦੇ ਇਲਾਕੇ 'ਚ ਹੋਰ ਕਿੰਨੇ ਏਰੀਆਜ਼ ਦੇ ਵਿੱਚ ਜਿਹੜੀਆਂ ਸਾਇਰਨ ਵਜਾਉਂਦੀਆਂ ਐਂਬੂਲੈਂਸਿਸ ਜਦੋਂ ਸੁਣਾਈ ਦਿੰਦੀਆਂ ਨੇ, ਉਹਨਾਂ ਦੇ ਵਿੱਚੋਂ ਮੈਨੀ ਆ ਟਾਈਮ ਜਿਹੜੀ ਉਹਨਾਂ ਦੀਆਂ ਕਾਲਸ ਹੁੰਦੀਆਂ ਉਹ ਕਿਸੇ ਓਵਰਡੋਜ਼ ਵਾਲੇ ਨੂੰ ਐਂਟੀਡੋਟ ਦੇਣ ਵਾਸਤੇ ਹੁੰਦਾ, ਉਹਨੂੰ ਅਟੈਂਡ ਕਰਨ ਲਈ ਹੁੰਦਾ, ਅਤੇ ਉਹ ਵੀ ਗੱਲ ਉਹੀ ਆ, ਕਈ ਵਾਰੀ ਸੇਮ ਬੰਦੇ ਨੂੰ ਇੱਕ ਦਿਨ 'ਚ ਮਲਟੀਪਲ ਟਾਈਮਸ ਅਟੈਂਡ ਕਰਨਾ ਪੈ ਜਾਂਦਾ, ਜਾਂ ਇੱਕੋ ਹਫ਼ਤੇ ਦੇ ਵਿੱਚ ਮਲਟੀਪਲ ਟਾਈਮਸ ਅਟੈਂਡ ਕਰਨਾ ਪੈਂਦਾ, ਅਤੇ ਉੱਧਰ ਕੋਈ ਬਜ਼ੁਰਗ ਜਿਹੜਾ ਡਿੱਗ ਕੇ ਸੱਟ ਖਾ ਬਹਿੰਦਾ ਉਹ ਐਂਬੂਲੈਂਸ ਲਈ ਇੰਤਜ਼ਾਰ ਕਰਦਾ ਰਹਿੰਦਾ
ਜੀ।
ਸੋ ਇਸ ਕਰਕੇ ਯੈਸ, ਐਡਿਕਸ਼ਨ ਅਤੇ ਮੈਂਟਲ ਹੈਲਥ ਵਾਲੀ ਸਥਿਤੀ ਜੋ ਐਡਰੈਸ ਹੋ ਜਾਂਦੀ ਆ ਤਾਂ ਉਹਦਾ ਰਿਪਲ ਇਫੈਕਟ, ਪੋਜ਼ਿਟਿਵ ਰਿਪਲ ਇਫੈਕਟ ਹੋਰ ਕਈਆਂ ਚੀਜ਼ਾਂ 'ਤੇ ਹੋਣਾ। ਬਸ ਜੀ, 23 ਤਰੀਕ ਹੋ ਗਈ ਆ ਅੱਜ, 1 ਜੁਲਾਈ ਹੁਣ ਕੋਈ ਬਹੁਤੀ ਦੂਰ ਰਹੀ ਨਹੀਂ, ਹਫ਼ਤਾ ਹੀ ਰਹਿ ਗਿਆ, ਬਸ ਹਫ਼ਤਾ 10 ਦਿਨ, ਲੈੱਸ ਦੈਨ 10 ਡੇਜ਼, ਅਤੇ USMCA ਦੀਆਂ ਜਿਹੜੀਆਂ ਟਾਕਸ ਨੇ ਜਾਂ 1 ਜੁਲਾਈ ਤੋਂ ਪਹਿਲਾਂ ਉਹਦੇ ਬਾਰੇ ਅਗਲਾ ਕੋਈ ਫੈਸਲਾ ਲਿਆ ਜਾਣਾ ਸੀ, ਇਹ ਗੱਲ 'ਤੇ ਪਹਿਲਾਂ ਹੀ ਤਿੰਨੇ ਧਿਰਾਂ ਤਸਦੀਕ ਕਰ ਚੁੱਕੀਆਂ ਨੇ ਵੀ 1 ਜੁਲਾਈ ਤੋਂ ਅੱਗੇ ਟਾਈਮ ਨਿਕਲ ਜਾਣਾ ਕਿ 1 ਜੁਲਾਈ ਤੱਕ ਨਹੀਂ ਨਿਪਟਾਰਾ ਹੋਏਗਾ। ਅਮਰੀਕਾ ਨੇ ਤਾਂ ਅਜੇ ਤੱਕ ਓਫਿਸ਼ਲੀ ਇਹ ਤੱਕ ਨਹੀਂ ਦੱਸਿਆ ਕਿ ਉਹਨਾਂ ਦਾ ਸਟੈਂਸ ਰਹੇਗਾ ਕੀ, ਕਿਉਂਕਿ ਟਰੰਪ ਨੇ ਬੜੇ ਮਿਕਸਡ ਸਿਗਨਲ ਦਿੱਤੇ ਨੇ। ਪਹਿਲਾਂ ਟਰੰਪ ਨੇ ਕਿਹਾ ਕਿ ਮੈਂ ਤਾਂ ਇਹਨੂੰ ਐਕਸਪਾਇਰ ਹੋਣ ਦੇਣਾ, ਮੈਂ ਸਾਈਨ ਹੀ ਨਹੀਂ ਕਰੂੰ, ਫਿਰ ਟਰੰਪ ਨੇ ਪਿਛਲੇ ਦਿਨ ਕਿਹਾ ਤਾਂ ਕੋਈ ਨਹੀਂ ਸਾਈਨ ਕਰ ਦਾਂਗੇ। ਸੋ ਅਜੇ ਤੱਕ ਕੋਈ ਓਫਿਸ਼ੀਅਲ ਸਟੈਂਡਸ ਅਮਰੀਕਾ ਦਾ ਸਾਹਮਣੇ ਨਹੀਂ ਆਇਆ। ਇਹ ਜ਼ਰੂਰ ਕਹਿੰਦੇ ਰਹੇ ਨੇ ਟ੍ਰੇਡ ਰੈਪ੍ਰਜੈਂਟੇਟਿਵ ਜੇਮਿਸਨ ਗ੍ਰੀਅਰ ਕਿ ਵੀ ਕੋਈ ਨਾ ਕੋਈ USMCA ਦੇ ਵਿੱਚ ਅਸੀਂ ਕੁਝ ਬਹੁਤ ਸਪੈਸੀਫਿਕ ਚੀਜ਼ਾਂ ਦੇ ਵਿੱਚ ਤਬਦੀਲੀਆਂ ਕਰਨੀਆਂ ਚਾਹਾਂਗੇ ਤਾਂ ਕਿ ਜਿਹੜੇ ਅਮੈਰੀਕਨ ਹਿੱਤ ਨੇ ਉਹਨਾਂ ਦੀ ਰਾਖੀ ਹੋ ਸਕੇ। ਕੈਨੇਡਾ ਅਤੇ ਮੈਕਸੀਕੋ ਇਹ ਚਾਹੁੰਦੇ ਨੇ ਕਿ ਇਸ ਡੀਲ ਨੂੰ 16 ਸਾਲ ਵਾਸਤੇ ਰਿਨਿਊ ਕਰ ਲਿਆ ਜਾਵੇ ਤਾਂ ਕਿ 2042 ਤੱਕ ਇਹ ਡੀਲ ਜਾਰੀ ਰਹੇ। ਉਹਨਾਂ ਨੇ ਓਫਿਸ਼ੀਅਲ ਜਿਹੜੇ ਆਪਣਾ ਸਟੈਂਡ ਸਾਹਿਬ ਕਲੀਅਰ ਕਰਤਾ, ਅਤੇ ਕੱਲ੍ਹ ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬੌਮ ਨੇ ਇਹ ਵੀ ਆਖਿਆ ਕਿ ਕੈਨੇਡਾ ਦੇ ਨਾਲ ਜਿਹੜੇ ਕਹਿੰਦੇ ਸਾਡੇ ਹੁਣ ਮੈਕਸੀਕੋ ਦੇ ਸੰਬੰਧ ਨੇ ਬੜੇ ਉਹ ਸਟਰੈਂਥਨ ਹੋ ਰਹੇ ਨੇ, ਅਤੇ ਅਸੀਂ ਇੱਕ ਯੂਨਾਈਟਿਡ ਤਰੀਕੇ ਦੇ ਨਾਲ ਰਲ ਮਿਲ ਕੇ ਇਸ ਡੀਲ ਨੂੰ ਅੱਗੇ ਵਧਾਉਣ ਦੇ ਹੱਕ ਵਿੱਚ ਹਾਂ।
ਹਾਂ, ਸੋ USMCA ਦੀ ਰੀਨੈਗੋਸੀਏਸ਼ਨ ਨੂੰ ਲੈ ਕੇ ਅਜੇ ਤੱਕ ਜਿੰਨੀਆਂ ਵੀ ਮੀਟਿੰਗਸ ਹੋਈਆਂ ਨੇ ਉਹ ਬਾਇਲੈਟਰਲ ਮੀਟਿੰਗਸ ਹੁੰਦੀਆਂ ਰਹੀਆਂ। ਸੋ ਅਮਰੀਕਾ ਵਾਲੇ ਕੈਨੇਡਾ ਨਾਲ ਅੱਡ, ਮੈਕਸੀਕੋ ਨਾਲ ਅੱਡ ਗੱਲਬਾਤ ਕਰਦੇ ਰਹੇ
ਜੀ।
ਸੋ ਪਿਛਲੇ ਹਫ਼ਤੇ ਇਹਨਾਂ ਦੇ ਜਿਹੜੇ ਇਕੋਨਮੀ ਦੇ ਸੈਕਟਰੀ ਨੇ, ਸੈਕਟਰੀ ਆਫ ਇਕੋਨਮੀ, ਸੋ ਬੇਸਿਕਲੀ ਜਿਹੜੇ ਫਾਈਨੈਂਸ ਮਿਨਿਸਟਰ ਨੇ, ਮਾਰਸ਼ੈਲੋ ਅਬਰਾਡ ਉਹਨਾਂ ਦਾ ਨਾਮ ਹੈ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ 1 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ 1 ਟ੍ਰਾਈਲੈਟਰਲ ਮੀਟਿੰਗ ਹੋਏਗੀ। ਸੋ ਇਹ ਵਰਚੁਅਲ ਮੀਟਿੰਗ ਹੋਏਗੀ, ਤਿੰਨੋਂ ਧਿਰਾਂ ਇਕੱਠੀਆਂ ਇੱਕ ਕਹਿ ਲਓ ਕਿ ਪਲੈਟਫਾਰਮ 'ਤੇ ਹੋਣਗੀਆਂ ਟੂ ਟਾਕ ਅਬਾਊਟ USMCA ਰੀਨੈਗੋਸੀਏਸ਼ਨ। ਅਤੇ ਉਸ ਮੀਟਿੰਗ ਦੇ ਕੋਂਟੈਕਸਟ ਦੇ ਵਿੱਚ ਕੱਲ੍ਹ, ਸੋ ਕਲੌਡੀਆ ਸ਼ੇਨਬੌਮ ਆਪਣੀ ਇੱਕ ਰੈਗੂਲਰ ਪ੍ਰੈਸ ਕਾਨਫਰੰਸ ਕਰ ਰਹੇ ਸੀ, ਅਤੇ ਉਹਨਾਂ ਨੂੰ ਇਸ ਮੀਟਿੰਗ ਦੇ ਕੋਂਟੈਕਸਟ ਦੇ ਵਿੱਚ ਸਵਾਲ ਪੁੱਛਿਆ CBC ਨੇ ਕਿ ਵੀ ਕੈਨੇਡਾ ਬਾਰੇ ਤੁਹਾਡੇ ਕੀ ਵਿਚਾਰ ਨੇ, ਅਤੇ ਉਹਨਾਂ ਨੇ ਇਹ ਗੱਲ ਕਹੀ ਆ, ਕਹਿੰਦੇ ਵੀ ਇਸ ਰੀਨੈਗੋਸੀਏਸ਼ਨ ਦੌਰਾਨ ਕੈਨੇਡਾ ਅਤੇ ਮੈਕਸੀਕੋ ਹੋਰ ਨੇੜੇ ਹੋ ਗਏ ਨੇ, ਕਿ ਕਹਿੰਦੇ ਅਸੀਂ ਜਿਹੜੀ ਰੀਨੈਗੋਸੀਏਸ਼ਨ ਦੇ ਵਿੱਚ ਅਸੀਂ ਇਕੱਠੇ, ਕਹਿੰਦੇ ਅਸੀਂ ਇੱਕ ਕਾਮਨ ਫਰੰਟ ਬਣਾ ਕੇ, ਕਹਿੰਦੇ ਅਸੀਂ ਕੰਮ ਕਰ ਰਹੇ ਹਾਂ। ਅਤੇ ਉਹਨਾਂ ਨੇ ਕਿਹਾ ਵੀ ਮੈਂ ਤਾਂ ਹਮੇਸ਼ਾ ਹੀ ਚਾਹੁੰਦੀ ਹਾਂ ਜਿਹੜੀਆਂ ਇਹ ਸਾਰੀਆਂ ਇਹ ਗੱਲਾਂ ਬਾਤਾਂ ਨੇ ਨੈਗੋਸੀਏਸ਼ਨਸ, ਵੀ ਇਹ ਟ੍ਰਾਈਲੈਟਰਲ ਹੋਣ, ਕਿ ਤਿੰਨੋਂ ਧਿਰਾਂ ਇੱਕੋ ਸਮੇਂ 'ਤੇ ਟੇਬਲ 'ਤੇ ਹੋਣ। ਪਰ ਕਹਿੰਦੇ ਸਾਨੂੰ ਪਤਾ ਵੀ ਅਮਰੀਕਾ, ਡੋਨਲਡ ਟਰੰਪ, ਉਹਨਾਂ ਦੀ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਨੂੰ ਲੈ ਕੇ ਸੋਚ, ਜਿਹੜੀ ਵਿਜ਼ਨ ਹੈ, ਥੋੜ੍ਹੀ ਵੱਖਰੀ ਹੈ। ਉਹ ਕਹਿੰਦੇ ਹੁਣ ਪ੍ਰੋਟੈਕਸ਼ਨਿਜ਼ਮ ਦੀ ਥੋੜ੍ਹੀ ਜ਼ਿਆਦਾ ਗੱਲ ਕਰਦੇ ਨੇ, ਅਤੇ ਕਹਿੰਦੇ ਕੋਈ ਗੱਲ ਨਹੀਂ। ਪਰ ਨਾਲ ਉਹਨਾਂ ਨੇ ਕਿਹਾ, ਕਹਿੰਦੇ ਹੁਣ ਪਿਛਲੇ ਸਮੇਂ ਦੌਰਾਨ ਸਾਡੇ ਜਿਹੜੇ ਕੈਨੇਡਾ ਅਤੇ ਮੈਕਸੀਕੋ ਦੇ ਵਪਾਰਕ ਰਿਸ਼ਤੇ ਨੇ, ਜਿਹੜੇ ਟ੍ਰੇਡ ਰਿਲੇਸ਼ਨਸ, ਵੀ ਉਹ ਬਿਹਤਰ ਹੋਏ ਨੇ। ਸਾਨੂੰ ਪਤਾ ਕਿ ਸਾਡੇ ਜਿਹੜੇ ਫੋਰਨ ਅਫੇਅਰਸ ਮਿਨਿਸਟਰ ਨੇ ਅਨੀਤਾ ਆਨੰਦ, ਅਤੇ ਨਾਲ ਜਿਹੜੇ ਅਮਰੀਕਾ ਨਾਲ ਟ੍ਰੇਡ ਰਿਸਪੋਂਸੀਬਲ ਮਿਨਿਸਟਰ ਨੇ ਡੋਮਿਨਿਕ ਲੈਬਲਾਂਗ, ਇਹ ਪਿਛਲੇ ਦਿਨੀ ਮੈਕਸੀਕੋ ਗਏ ਸੀ, ਅਤੇ ਬਹੁਤ ਵੱਡੀ ਇੱਕ ਡੈਲੀਗੇਸ਼ਨ ਨਾਲ ਲੈ ਕੇ ਗਏ ਸੀ। ਅਤੇ ਉੱਥੇ ਜਾ ਕੇ ਗਲਫ ਆਫ ਮੈਕਸੀਕੋ ਦੇ ਵਿੱਚ ਇੱਕ ਪੋਰਟ ਹੈ, ਉੱਥੇ ਮੰਟਰੀਆਲ ਦੀ ਕੰਪਨੀ ਨੇ ਇਨਵੈਸਟਮੈਂਟ ਕਰਨ ਦੀ ਵੀ ਗੱਲ ਕੀਤੀ ਸੀ, ਜਿਹਦੇ ਨਾਲ ਕਿਹਾ ਗਿਆ ਸੀ ਵੀ ਸਾਡਾ ਜਿਹੜਾ ਮੈਰੀਟਾਈਮ ਟ੍ਰੇਡ ਆ ਹੋਰ
ਵਧੇਗਾ।
ਸੋ ਉਹਨਾਂ ਚੀਜ਼ਾਂ ਦਾ ਹਵਾਲਾ ਦਿੱਤਾ ਕੱਲ ਕਲੌਡੀਆ ਸ਼ੇਨਬੌਮ ਨੇ, ਉਹਨਾਂ ਨੇ ਪਿਛਲੇ ਦਿਨੀ ਉਹਨਾਂ ਦੇ ਜਿਹੜੇ ਇਕਨੋਮੀ ਸੈਕਟਰੀ ਨੇ ਮਾਰਸ਼ੈਲੋ ਅਬਰਾਡ, ਉਹ ਵੀ ਇੱਕ ਬਹੁਤ ਵੱਡੀ ਡੈਲੀਗੇਸ਼ਨ ਲੈ ਕੇ ਕੈਨੇਡਾ ਆਏ ਹੋਏ ਸੀ ਮਈ ਦੇ ਵਿੱਚ, ਅਤੇ ਉਹਨਾਂ ਨੇ ਡੋਮਿਨਿਕ ਲੈਬਲਾਂਕ ਦੇ ਨਾਲ ਅਨਆਫਿਸ਼ਲੀ USMCA ਦੀ ਰੀਨੈਗੋਸੀਏਸ਼ਨ ਬਾਰੇ ਕਾਫ਼ੀ ਲੰਮੀ ਚੌੜੀ ਗੱਲਬਾਤ ਕੀਤੀ ਹੈ। ਅਤੇ ਉੱਥੇ ਲੱਗਦਾ ਵੀ ਆਪਸ 'ਚ ਸਹਿਮਤੀ ਬਣੀ ਲੱਗਦੀ ਹੈ ਵੀ ਅਸੀਂ ਰਲ ਕੇ ਖੇਡੀਏ, ਕਿ ਅਮਰੀਕਾ ਦੇ ਚੱਕਰ ਦੇ ਵਿੱਚ ਅਸੀਂ ਆਪਣੀ ਯਾਰੀ ਦੋਸਤੀ ਨਾ ਤੋੜ ਬੈਠੀਏ
ਜੀ। ਜਿਹੜੀ ਵਾਸੂ ਜੀ, USMCA ਤੋਂ ਪਹਿਲਾਂ ਨੈਫਟਾ ਸੀ ਜਦੋਂ 1994 ਦੇ ਵਿੱਚ ਲਾਗੂ ਹੋਇਆ, ਉਦੋਂ ਕੈਨੇਡਾ ਅਤੇ ਮੈਕਸੀਕੋ ਦੇ ਵਿਚਕਾਰ ਜਿਹੜਾ ਟ੍ਰੇਡ ਸੀਗਾ ਉਹ $5 ਬਿਲੀਅਨ ਦਾ ਹੁੰਦਾ ਸੀ।
ਹਾਂਜੀ,
ਅਤੇ 2025 ਦੇ ਵਿੱਚ ਜਿਹੜਾ ਕੈਨੇਡਾ ਮੈਕਸੀਕੋ ਦਾ ਟ੍ਰੇਡ ਆਫ ਗੁੱਡਜ਼ ਸੀਗਾ ਇਕੱਲਾ, ਉਹੀ $62 ਬਿਲੀਅਨ ਦਾ ਹੋ ਚੁੱਕਿਆ ਸੀ। ਸੋ ਆਲਮੋਸਟ 1994 ਤੋਂ 12 ਗੁਣਾ ਤੋਂ ਵੀ ਜ਼ਿਆਦਾ
ਹਾਂ ਤੇ ਕੈਨੇਡਾ ਮੈਕਸੀਕੋ ਦਾ ਦੂਜਾ ਸਭ ਤੋਂ ਵੱਡਾ ਗਾਹਕ ਹੈ, ਪਹਿਲਾ ਆਫ ਕੋਰਸ ਅਮੈਰੀਕਾ, ਦੂਜਾ ਕੈਨੇਡਾ ਹੈ। ਤੇ ਮੈਕਸੀਕੋ ਦੀਆਂ ਜਿਹੜੀਆਂ ਐਕਸਪੋਰਟਸ ਨੇ ਟੂ ਕੈਨੇਡਾ, ਉਹ ਦੱਸਿਆ ਜਾਂਦਾ ਕਿ 2024 ਤੋਂ 2025 ਦਰਮਿਆਨ ਇੱਕ ਸਾਲ ਦੇ ਵਿੱਚ 17% ਉਹਦੇ ਵਿੱਚ ਇਜ਼ਾਫਾ ਹੋਇਆ। ਸੋ ਸਾਡੇ ਜਿਹੜੇ ਰਿਲੇਸ਼ਨਸ ਨੇ ਆਪਸ ਦੇ ਵਿੱਚ ਬਿਹਤਰ ਹੋ ਰਹੇ ਨੇ, ਅਤੇ ਪਲੱਸ ਹੁਣ ਜਿਹੜੀ ਗੱਲਬਾਤ ਹੋ ਰਹੀ ਹੈ ਡੈਲੀਗੇਸ਼ਨਸ ਦੇ ਰਾਹੀਂ ਮੈਰੀਟਾਈਮ ਟ੍ਰੇਡ ਨੂੰ, ਖਾਸ ਤੌਰ 'ਤੇ ਪੋਰਟ ਟੂ ਪੋਰਟ ਜਿਹੜੀ ਟ੍ਰੇਡ ਹੁੰਦੀ ਆ ਉਹਨੂੰ ਹੋਰ ਵਧਾਉਣ ਦੇ ਵਾਸਤੇ ਕੰਮ ਕੀਤਾ ਜਾ ਰਿਹਾ, ਉਪਰਾਲੇ ਜਾਰੀ ਨੇ।
ਦੇਖੋ ਹੁਣ 1 ਜੁਲਾਈ ਨੂੰ ਅਮਰੀਕਾ ਆਣ ਕੇ ਸੁਭਾਅ ਬੀਤਦੀ ਆ, ਉਸ ਵਰਚੁਅਲ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ। 1 ਜੁਲਾਈ ਦੀ ਚਲੋ ਛੁੱਟੀ ਆ, ਕੈਨੇਡਾ ਡੇ ਆ, ਪਰ 2 ਤਰੀਕ ਵੀਰਵਾਰ ਹੋਏਗਾ ਜਦੋਂ ਵਾਪਸ ਆਵਾਂਗੇ, ਤਾਂ ਉਸ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਉਹਦੇ ਬਾਰੇ ਫਿਰ ਉਦੋਂ ਚਰਚਾ ਕਰਾਂਗੇ
ਜੀ।
ਅੱਛਾ ਵਾਸੂ ਜੀ, ਕੱਲ੍ਹ ਇੱਕ ਅਨਾਊਂਸਮੈਂਟ ਕੀਤੀ ਗਈ ਜਿਹੜੇ ਸਾਡੇ ਐਨਰਜੀ ਮਿਨਿਸਟਰ ਨੇ ਟਿਮ ਹੋਡਸਨ, ਉਹਨਾਂ ਨੇ ਇਹ ਆਖਿਆ ਵੀ ਕੈਨੇਡਾ ਹੁਣ ਇਹ ਚਾਹੁੰਦਾ ਕਿ ਜਿਹੜੇ ਨਿਊਕਲੀਅਰ ਪਲਾਂਟਸ ਨੇ ਉਹਦੇ ਵਿੱਚ ਕੈਨੇਡਾ ਇੱਕ ਅਜਿਹਾ ਪਲੇਅਰ ਬਣੇ। ਦੇਖੋ ਆਲਰੇਡੀ ਕੈਨੇਡਾ ਦੇ ਵਿੱਚ ਇਸ ਵੇਲੇ 4 ਨਿਊਕਲੀਅਰ ਪਾਵਰ ਪਲਾਂਟਸ ਨੇ, 3 ਓਨਟੈਰੀਓ 'ਚ ਨੇ, 1 ਨਿਊ ਬ੍ਰਾਂਸਵਿਕ ਦੇ ਵਿੱਚ ਆ। ਕੈਨੇਡਾ ਜਿੰਨੀ ਵੀ ਬਿਜਲੀ ਦੀ ਪੈਦਾਵਾਰ ਉਹਦਾ 15% ਹਿੱਸਾ ਨਿਊਕਲੀਅਰ ਪਾਵਰ ਰਾਹੀਂ ਜਨਰੇਟ ਹੁੰਦਾ। ਪਰ ਸਾਨੂੰ ਇਹ ਵੀ ਪਤਾ ਵੀ ਕੈਨੇਡਾ, ਜੇ ਅਸੀਂ ਪਿਛਲੇ ਦਹਾਕਿਆਂ ਵੱਲ ਨਜ਼ਰ ਮਾਰੀਏ ਤਾਂ ਕੈਨੇਡਾ ਨੇ ਕਈ ਮੁਲਕਾਂ ਦੇ ਵਿੱਚ ਜਿਹੜੇ ਕੈਂਡੂ ਰਿਐਕਟਰ ਸੀਗੇ ਨਿਊਕਲੀਅਰ ਜਨਰੇਟਰਸ, ਉਹ ਵੇਚੇ ਨੇ। ਕਿਉਂਕਿ ਕੈਂਡੂ ਦਾ ਇੱਕ ਬੈਨੀਫਿਟ ਇਹ ਆ, ਉਹਦੇ ਵਿੱਚ ਜਿਹੜਾ ਯੂਰੇਨੀਅਮ ਵਰਤਿਆ ਜਾਂਦਾ ਉਹਨੂੰ ਐਨਰਿਚ ਕਰਨ ਦੀ ਲੋੜ ਨਹੀਂ ਪੈਂਦੀ, ਉਹ ਜਿਹੜੀ ਉਹਦੀ ਜਿਹੜੀ ਉਹਦੀ ਬੇਸਿਕ ਫੋਰਮ ਆ
ਨੈਚੁਰਲ
ਜਿਹੜੀ ਉਹਦਾ ਨੈਚੁਰਲ ਯੂਰੇਨੀਅਮ ਆ ਉਹਦੇ ਵਿੱਚ ਸਿੱਧਾ ਵਰਤਿਆ ਜਾਂਦਾ। ਕਿਉਂਕਿ ਜਦੋਂ ਕਦੇ ਵੀ ਅਸੀਂ ਦੇਖੋ ਇਰਾਨ ਦੇ ਸੰਦਰਭ 'ਚ, ਦੁਨੀਆ ਦੇ ਕਿਸੇ ਵੀ ਹੋਰ ਕੰਟੈਕਸਟ 'ਚ ਗੱਲ ਕਰਦੇ ਹਾਂ ਤਾਂ ਯੂਰੇਨੀਅਮ ਐਨਰਿਚ ਕਰਨਾ ਪੈਂਦਾ, ਈਵਨ ਇਲੈਕਟ੍ਰੀਸਿਟੀ ਪ੍ਰੋਡਕਸ਼ਨ ਵਾਸਤੇ ਵੀ ਜਿਹੜੇ ਨਿਊਕਲੀਅਰ ਰਿਐਕਟਰਸ ਨੇ ਉਹਦੇ ਵਿੱਚ 3-4% ਤੱਕ ਦੀ ਐਨਰਿਚਮੈਂਟ ਆ ਉਹ ਕਰਨੀ ਪੈਂਦੀ ਆ। ਜਿਹੜਾ ਇਹ ਕੈਂਡੂ ਰਿਐਕਟਰ ਆ ਜਿਹੜੇ ਕੈਨੇਡਾ ਵੱਲੋਂ 1940s ਦੇ ਵਿੱਚ ਡਿਵੈਲਪ ਕੀਤੇ ਗਏ, ਫਿਰ 1950s ਦੇ ਵਿੱਚ ਇੰਡੀਆ ਨੂੰ ਵੀ ਵੇਚਿਆ ਗਿਆ ਸੀ, ਈਵਨ ਇੰਡੀਆ ਨੂੰ ਤਾਂ ਇਹਦੀ ਰਿਐਕਟਰ ਬਣਾਉਣ ਦੀ ਟੈਕਨੋਲੋਜੀ ਤੱਕ ਦੇ ਦਿੱਤੀ ਗਈ ਸੀ, ਜਿਹਦੇ ਆਧਾਰ 'ਤੇ ਇੰਡੀਆ ਨੇ ਆਪਣੇ ਰਿਐਕਟਰ ਉੱਥੇ ਬਣਾਏ ਆ। ਪਾਕਿਸਤਾਨ ਦੇ ਵਿੱਚ, ਹੋਰਨਾਂ ਕਈ ਮੁਲਕਾਂ ਦੇ ਵਿੱਚ ਕੈਨੇਡਾ ਨੇ ਇਹ ਇੱਦਾਂ ਦੇ ਰਿਐਕਟਰ ਵੇਚੇ ਆ। ਕੱਲ੍ਹ ਟਿਮ ਹੋਡਸਨ ਦਾ ਕਹਿਣਾ ਸੀ ਵੀ ਇਹਨਾਂ ਰਿਐਕਟਰਸ ਨੂੰ ਅਸੀਂ ਹੁਣ ਮਾਡਰਨਾਈਜ਼ ਕਰਕੇ, ਇਹਨਾਂ ਦਾ ਡਿਜ਼ਾਈਨ ਬਣਾ ਕੇ, ਫਿਰ ਅਸੀਂ ਇਹਨਾਂ ਨੂੰ ਆਉਂਦੇ ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਵੇਚਣਾ ਚਾਹੁੰਦੇ ਹਾਂ। ਕਿਉਂਕਿ ਯੂਰੇਨੀਅਮ ਦੇ ਅਸੀਂ ਪਹਿਲਾਂ ਤੋਂ ਹੀ 2nd ਲਾਰਜੈਸਟ ਪ੍ਰੋਡਿਊਸਰ ਹਾਂ, ਸੋ ਰਿਐਕਟਰ ਵੀ ਸਾਡਾ, ਯੂਰੇਨੀਅਮ ਵੀ ਸਾਡਾ, ਅਤੇ ਇਹਦੇ ਨਾਲ ਅਸੀਂ ਇੱਕ ਪ੍ਰੈਫਰਡ ਚੁਆਇਸ ਬਣ ਸਕਦੇ ਹਾਂ ਦੁਨੀਆ ਦੇ ਮੁਲਕਾਂ ਦੀ ਜਿਨ੍ਹਾਂ ਨੇ ਇੱਦਾਂ ਦੇ ਰਿਐਕਟਰ ਲਾਉਣੇ ਆ।
ਐਨਰਜੀ ਸੁਪਰ ਪਾਵਰ
ਯਾ,
ਅਤੇ ਨਾਲ ਉਹਨਾਂ ਨੇ ਕਿਹਾ ਵੀ ਮਾਰਕ ਕਾਰਨੀ ਨੇ ਜਿਹੜੀ ਹੁਣ ਇਲੈਕਟ੍ਰੀਸਿਟੀ ਸਟਰੈਟਜੀ ਵੀ ਜਾਰੀ ਕੀਤੀ ਸੀ,
ਯੈਸ,
ਜਿਹਦੇ ਤਹਿਤ ਕਿਹਾ ਗਿਆ ਵੀ 2050 ਤੱਕ ਅਸੀਂ ਆਪਣੀ ਗ੍ਰਿਡ ਦੀ ਕਪੈਸਿਟੀ ਦੁੱਗਣੀ ਕਰਨੀ ਹੈ। ਕਹਿੰਦੇ ਵੀ ਜੇ ਇਹ ਟੀਚਾ ਹਾਸਲ ਕਰਨਾ ਅਤੇ ਨਾਲ ਤੁਸੀਂ ਕਲੀਨ ਇੱਕ ਇਕੋਨਮੀ ਵੀ ਬਣਾਉਣੀ ਹੈ ਅਤੇ ਕਹਿੰਦੇ ਫਿਰ ਇਹ ਨਿਊਕਲੀਅਰ ਐਨਰਜੀ ਤੋਂ ਬਿਨਾਂ ਨਹੀਂ ਹੋ ਸਕਦਾ, ਕੋਈ ਵੀ ਕਹਿੰਦੇ ਕ੍ਰੈਡੀਬਲ ਪਲਾਨ ਨਿਊਕਲੀਅਰ ਐਨਰਜੀ ਤੋਂ ਬਿਨਾਂ ਨਹੀਂ ਬਣਾਇਆ ਜਾ ਸਕਦਾ।
ਸੋ 2 ਹਿੱਸੇ, ਇੱਕ ਤਾਂ ਬਾਹਰਲੇ ਮੁਲਕਾਂ ਨੂੰ ਇੱਦਾਂ ਦੇ ਰਿਐਕਟਰ ਵੇਚਣੇ ਆ, ਦੂਜੀ ਗੱਲ ਕਿ ਕੈਨੇਡਾ ਦੇ ਵਿੱਚ ਇੱਦਾਂ ਦੇ ਰਿਐਕਟਰ ਹੋਰ ਖੁਦ ਵੀ ਲਗਾਉਣੇ ਆ
ਜੀ। ਸੋ 10 ਨਵੇਂ ਕਹਿ ਰਹੇ ਨੇ ਨਿਊਕਲੀਅਰ ਰਿਐਕਟਰਸ ਬਾਏ 2040 ਕੈਨੇਡਾ ਦੇ ਵਿੱਚ ਵੀ ਲਗਾਏ ਜਾਣਗੇ, ਅਤੇ ਯੂਰੇਨੀਅਮ ਐਕਸਪੋਰਟਸ ਨੂੰ ਦੁੱਗਣਾ ਕਰਨ ਦੀ ਇਹਨਾਂ ਨੇ ਗੱਲ ਕੀਤੀ ਆ
ਜੀ।
ਅਤੇ ਨਾਲ ਇਹਨਾਂ ਨੇ ਇਹ ਵੀ ਕਿਹਾ, ਕਹਿੰਦੇ 2035 ਤੱਕ 2 ਲਾਰਜ ਸਕੇਲ ਰਿਐਕਟਰਸ ਉਹ ਸ਼ੁਰੂ ਕਰ ਦਿੱਤੇ ਜਾਣਗੇ, ਅਤੇ 5 ਹੋਰ ਘੱਟੋ ਘੱਟ ਕਹਿੰਦੇ ਪਲਾਨ ਕੀਤੇ ਜਾਣਗੇ ਜਾਂ ਦੇ ਵਿਲ ਆਲਰੇਡੀ ਬੀ ਅੰਡਰ ਵੇ ਬਾਏ 2040
ਜੀ।
ਅਤੇ ਇੱਕ ਕਹਿੰਦੇ ਰਿਐਕਟਰ ਘੱਟੋ ਘੱਟ 2035 ਤੋਂ ਪਹਿਲਾਂ ਅਸੀਂ ਓਨਟੈਰੀਓ ਤੋਂ ਬਾਹਰ ਵੀ ਕਿਤੇ ਲਗਾਉਣਾ ਚਾਹੁੰਦੇ ਹਾਂ
ਜੀ।
ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ, ਪਲੱਸ ਵਿਜੇ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਵੀ ਕੈਂਡੂ ਰਿਐਕਟਰ ਨੂੰ ਅਸੀਂ ਹੁਣ ਮਾਡਰਨਾਈਜ਼ ਕਰਨਾ ਕਿ ਉਹਨੂੰ ਹੋਰ ਸੇਫਟੀ ਸੇਫਗਾਰਡਸ ਦੇ ਮੁਤਾਬਕ ਉਹਨੂੰ ਅਪਡੇਟ ਕਰਨਾ, ਉਹ ਅਜੇ ਜਿਹੜਾ ਅਪਡੇਟਡ ਮਾਡਲ ਆਪਣਾ ਤਿਆਰ ਹੋਇਆ ਨਹੀਂ, ਪਰ ਉਹਦੇ ਕਹਿ ਲਓ ਵੀ ਕਈ ਸਾਰੇ ਕੰਪੈਰੀਟਰ ਮਾਡਲ ਜਿਹੜੇ ਨੇ
ਉਹ ਬਣ ਚੁੱਕੇ ਨੇ ਕਰੈਕਟ।
ਸੋ ਉਹਨਾਂ ਵਿੱਚੋਂ ਇੱਕ ਮਾਡਲ ਹੈਗਾ ਐਟਕਿਨ ਰਿਐਲਿਸ ਦਾ, ਅਤੇ ਉਹਨਾਂ ਦਾ ਮੋਨਾਰਕ ਰਿਐਕਟਰ ਆ ਅਤੇ ਉਹ ਡਿਵੈਲਪ ਕਰ ਰਹੇ ਨੇ, ਅਤੇ ਦੂਜਾ ਜਿਹੜਾ ਰਿਐਕਟਰ ਆ ਉਹ ਹੈ ਕੈਮਕੋ ਦਾ, ਕੈਮਕੋ ਜਿਹੜੀ ਕਿ ਪਾਰਟਲੀ ਓਨਡ ਬਾਏ ਵੈਸਟਿੰਗ ਹਾਊਸ, ਵੈਸਟਿੰਗ ਹਾਊਸ ਵਿੱਚ ਇਜ਼ ਪਾਰਟਲੀ ਓਨਡ ਬਾਏ ਬਰੁਕਫੀਲਡ
ਐਸਟ ਮੈਨੇਜਮੈਂਟ।
ਸੋ ਇਸ ਕਰਕੇ ਕੱਲ੍ਹ ਜਿਹੜੀ ਅਨਾਊਂਸਮੈਂਟ ਹੋਈ ਇਹਦੇ ਵਿੱਚ ਮਾਰਕ ਕਾਰਨੀ ਮੌਜੂਦ ਨਹੀਂ ਸਨ,
ਕਿਉਂਕਿ
ਕਿਉਂਕਿ ਉਹਨਾਂ ਦੇ ਉੱਤੇ ਐਥਿਕਸ ਸਕਰੀਨ ਲੱਗੀ ਹੋਈ ਆ ਕਿ ਬਰੁਕਫੀਲਡ ਐਸਟ ਮੈਨੇਜਮੈਂਟ ਜਿਹੜੀਆਂ ਕੰਪਨੀਆਂ ਨੂੰ ਮੈਨੇਜ ਕਰਦੀ ਆ ਉਹ, ਕਿਉਂਕਿ ਮਾਰਕ ਕਾਰਨੀ ਇੱਕ ਬੜੇ ਹਾਈ ਰੈਂਕਿੰਗ ਐਗਜ਼ੈਕਟਿਵ ਰਹੇ ਨੇ, ਬੋਰਡ ਦੇ ਚੇਅਰ ਰਹੇ ਨੇ, ਅਤੇ ਸੋ ਉਹਨਾਂ ਦੇ ਉੱਤੇ ਐਥਿਕਸ ਸਕਰੀਨ ਲੱਗੀ ਹੋਈ ਆ, ਮਤਲਬ ਇਹਨਾਂ ਕੰਪਨੀਆਂ ਬਾਰੇ ਇਹਨਾਂ ਨਾਲ ਸੰਬੰਧਿਤ ਕੋਈ ਵੀ ਡਿਸਕਸ਼ਨ ਕੈਬਨਿਟ ਲੈਵਲ 'ਤੇ ਜਦੋਂ ਹੁੰਦੀ ਆ ਮਾਰਕ ਕਾਰਨੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਟੇਬਲ 'ਤੇ ਨਹੀਂ ਬੈਠ ਸਕਦੇ, ਯੂ ਕੈਨੋਟ ਬੀ ਅ ਪਾਰਟ ਆਫ ਦੀਜ਼ ਡਿਸਕਸ਼ਨਸ,
ਜਿਹੜੇ
ਦੱਸਿਆ ਜਾਂਦਾ ਵੀ ਮਾਰਕ ਕਾਰਨੀ ਵਾਜ਼ ਨੋਟ ਅ ਪਾਰਟ ਆਫ ਦੀਜ਼ ਡਿਸਕਸ਼ਨ।
ਜਿਹੜੀ ਇਹ 23 ਸਫ਼ਿਆਂ ਦੀ ਸਟ੍ਰੈਟਜੀ ਕੱਲ੍ਹ ਜਾਰੀ ਕੀਤੀ ਗਈ ਆ, ਕਿਉਂਕਿ ਅਜੇ ਕਾਗਜ਼ਾਂ ਦੇ ਵਿੱਚ ਹੀ ਆ, ਉਹਦੇ ਉਸ ਸਟ੍ਰੈਟਜੀ ਦੇ ਵਿੱਚ ਇੱਕ ਪੁਆਇੰਟ 'ਤੇ ਆ ਕੇ ਹਾਈਲੀ ਕੌਨਫੀਡੈਂਸ਼ੀਅਲ ਨੋਟ ਟੂ ਬੀ ਸ਼ੋਨ ਟੂ ਦਾ ਪ੍ਰਾਈਮ ਮਿਨਿਸਟਰ, ਈਵਨ ਇਹ ਤੱਕ ਲਿਖਿਆ ਹੋਇਆ, ਕਿਉਂਕਿ ਉਹੀ ਐਥਿਕਸ ਸਕਰੀਨ ਦੀ ਗੱਲ ਆ। ਕਿਉਂਕਿ ਜਿਹੜਾ ਇੱਕ ਇਸ ਰਿਐਕਟ ਜਿਹੜਾ ਇਹ ਕੈਂਡੂ ਰਿਐਕਟਰ ਆ ਇਹਦਾ ਕੰਪੈਟੀਟਰ ਰਿਐਕਟਰ, ਉਹਦੇ ਵਿੱਚ ਇਨਵੈਸਟਮੈਂਟ ਹੈਗੀ ਆ ਬਰੁਕਫੀਲਡ ਐਸੈਟ ਮੈਨੇਜਮੈਂਟ ਦੀ, ਅਤੇ ਉਹਦੇ ਸ਼ੇਅਰ ਜਾਂ ਤਾਂ ਉਹਦੇ ਹਾਈ ਰੈਂਕਿੰਗ ਐਗਜ਼ੈਕਟਿਵ ਪ੍ਰਧਾਨ ਮੰਤਰੀ ਖੁਦ ਰਹੇ ਨੇ। ਸੋ ਇੱਕ ਤਾਂ ਉਹ ਇਹਦੇ ਵਿੱਚ ਐਂਗਲ ਆ। ਦੂਜੀ ਗੱਲ ਇਹ ਆ ਵਾਸੂ ਜੀ ਕਿ $100 billion ਤੋਂ ਵੀ ਵੱਧ ਇਸ ਸਟ੍ਰੈਟਜੀ ਦੇ ਉੱਪਰ ਲੱਗਣਾ, ਉਹ ਪੈਸੇ ਕਿੱਥੋਂ ਆਉਣਗੇ ਉਹਦਾ ਅਜੇ ਇਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕਈ ਵਾਰ ਇੰਝ ਲੱਗਦਾ, ਦੇਖੋ ਜੇ ਕੋਈ ਵੀ ਸਟ੍ਰੈਟਜੀ ਆ ਉਹ ਸਟ੍ਰੈਟਜੀ ਤੁਹਾਡੀ ਬਗੈਰ ਬਜਟ ਤੋਂ ਬਗੈਰ ਪੈਸਿਆਂ ਤੋਂ ਤਾਂ ਪੂਰੀ ਹੋਣੀ ਨਹੀਂ। ਜਦੋਂ ਇੱਦਾਂ ਦੀ ਅਨਾਊਂਸਮੈਂਟ ਕਰ ਦਿੱਤੀ ਜਾਂਦੀ ਆ ਉਹਦੇ ਵਿੱਚ ਤੁਸੀਂ ਫੰਡਿੰਗ ਮੈਕਨਿਜ਼ਮ ਦਾ ਕੋਈ ਪ੍ਰੋਪਰ ਜ਼ਿਕਰ ਨਹੀਂ ਕਰਦੇ, ਫਿਰ ਤਾਂ ਬਸ ਤੁਸੀਂ ਗੱਲ ਖੋਖਲੀ ਆ।
ਯਾਰ ਜੇ ਇਹਨਾਂ ਲਿਖ ਦਿੱਤਾ ਗਿਆ ਕਹਿੰਦੇ ਕਿ ਜਿਹੜਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਆ, ਕੈਨੇਡਾ ਗਰੋਥ ਫੰਡ ਆ,
ਉੱਥੋਂ ਦੇਖ ਲਓ
ਪੈਸੇ ਆਉਣਗੇ, ਪਰ ਸਵਾਲ ਹੈ ਵੀ ਉਹਨਾਂ ਫੰਡਸ ਦੇ ਵਿੱਚ ਕਿੱਥੋਂ ਪੈਸੇ ਆਉਣਗੇ।
ਐਗਜ਼ਿਸਟਿੰਗ ਸਟ੍ਰੀਮਸ ਵੀ ਪੈਸੇ ਕੱਢਾਂਗੇ, ਪਰ ਯਾ ਤਾਂ ਹੋਵੇ ਨਾ ਅਸੀਂ ਤੁਸੀਂ ਕਹੋ ਵੀ ਅੱਛਾ ਵੀ ਇੱਥੋਂ $100 billion $1 million ਸਰਕਾਰ ਦੇ ਬਜਟ 'ਚ, ਚਲੋ 10 million 100 million ਕੱਢਣਾ, ਤਾਂ 100 billion
100 billion ਹੋ ਗਿਆ
ਜੀ, ਕਰੈਕਟ।
$100 billion ਕਿੱਥੋਂ ਆਏਗਾ? ਸੋ ਇਹ ਸਵਾਲ ਤਾਂ ਹੈ। ਤੇ ਕੱਲ ਪੀਅਰ ਪੌਲੀ ਆਫ ਰਿਚਮੰਡ ਆਏ ਹੋਏ ਸੀ ਤੇ ਉਹਨਾਂ ਨੇ ਉੱਥੇ ਕਿਹਾ, ਕਹਿੰਦੇ ਵੀ ਇੱਕ ਦੇਖ ਲਓ ਹੋਰ ਸਟ੍ਰੈਟਜੀ ਬਣਾਤੀ, ਕਹਿੰਦੇ ਕਾਗਜ਼ਾਂ ਤੇ ਲਿਖ ਕੇ ਰਿਐਕਟਰ ਤਾਂ ਨਹੀਂ ਬਣ ਜਾਣੇ
ਜੀ ਜੀ।
ਸੋ ਉਹਨਾਂ ਦੀ ਗੱਲ ਜਿਹੜੀ ਆ ਉਹ ਹੁਣ ਕੈਨੇਡੀਅਨਸ ਦੇ ਦਿਲ ਨੂੰ ਲੱਗਣੀ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਆ।
ਸਹੀ ਗੱਲ ਆ।
ਤੇ ਅਸੀਂ ਕੱਲ ਕੀਅਰ ਸਟਾਰਮਰ ਦੀ ਗੱਲ ਕਰਦੇ ਸੀ ਵੀ ਉਹਨਾਂ ਦੇ 2 ਸਾਲ ਹੋਏ ਤੇ ਉਹਨਾਂ ਨੇ ਗੱਲਾਂ ਬੜੀਆਂ ਸੋਹਣੀਆਂ ਕੀਤੀਆਂ, ਇੱਕ ਬੜੀ ਵੇਵ ਦੇ ਨਾਲ ਉਹਨਾਂ ਨੇ ਲੇਬਰ
ਲੈਂਡਸਲਾਈਡ ਜਿੱਤ,
ਹਾਂ ਲੈਂਡਸਲਾਈਡ ਜਿੱਤ ਹਾਸਲ ਕੀਤੀ ਤੇ 2 ਸਾਲ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਤੇ ਕਿਉਂਕਿ ਜਿਹੜੀਆਂ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕਰਕੇ ਦਿਖਾ ਸਕੇ
ਜੀ।
ਸਾਡੇ ਪ੍ਰਾਈਮ ਮਿਨਿਸਟਰ ਨੂੰ ਅਜੇ 1 ਸਾਲ ਹੋਇਆ, 1.25 ਸਾਲ ਹੋਇਆ, ਤੇ ਵੀ ਆਰ ਰੀਅਲੀ ਹੋਪਫੁਲ, ਵੀ ਰੀਅਲੀ ਵਿਸ਼ ਕਿ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਸਹੀ ਗੱਲਾਂ ਕਰ ਰਹੇ ਨੇ ਦੇਖੋ ਅਜੇ ਤੱਕ ਸਾਰੀਆਂ, ਤੇ ਉਹ ਜੇ ਲਾਗੂ ਵੀ ਹੋਣ ਤੇ ਜ਼ਮੀਨੀ ਹਕੀਕਤ ਤੇ ਇੰਪਲੀਮੈਂਟ ਕਰਕੇ ਕੋਈ ਸਾਡੀ ਜਿਹੜੀ ਹਕੀਕਤ ਉਹਦੇ ਵਿੱਚ ਕੋਈ ਤਬਦੀਲੀ ਵੀ ਹੋਵੇ, ਕੋਈ ਸੁਧਾਰ ਵੀ ਹੋਵੇ, ਸਾਰੇ ਕੈਨੇਡੀਅਨ ਉਹਨੇ ਚਾਹੁੰਦੇ ਨੇ। ਪਰ ਜੇ ਇਹ ਕਹਿ ਲਓ ਵੀ ਜਿਹੜਾ ਸੁਪਨਾ ਹੀ ਆ ਜਿਵੇਂ ਪੂਰਾ ਨਾ ਹੋਇਆ ਤਾਂ ਦਿਲ ਟੁੱਟ ਜਾਣੇ ਕੈਨੇਡੀਅਨਸ ਦੇ,
ਜੀ ਨੀਂਦ ਉੱਡ ਜਾਣੀ ਹੈ,
ਨੀਂਦ ਉੱਡ ਜਾਣੀ ਹੈ, ਦਿਲ ਟੁੱਟ ਜਾਣੇ।
ਸੋ ਇਹ ਦੇਖਦੇ ਹਾਂ। ਬਾਕੀ ਇਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਅਗਲੇ 15 ਸਾਲਾਂ ਦੇ ਵਿੱਚ ਘੱਟੋ ਘੱਟ 4 ਨਵੀਆਂ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ ਇਹ ਕੈਨੇਡੀਅਨ ਰਿਐਕਟਰ ਲੱਗਣ। ਸੋ 4 ਮਾਰਕੀਟਸ ਦੇ ਵਿੱਚ ਤਾਂ ਸਥਾਪਿਤ ਹੋ ਜਾਈਏ,
ਹਾਂਜੀ,
ਕਿਉਂਕਿ ਤੇ 6 ਤੋਂ 10 ਨਵੀਆਂ ਮਾਰਕੀਟਸ ਦੇ ਨਾਲ ਸਾਡਾ ਕੋਈ ਨਾ ਕੋਈ ਜਿਹੜਾ ਲਿੰਕ ਆ ਉਹ ਬਣ ਜਾਵੇ ਵੀ ਜਿੱਥੇ ਅਸੀਂ ਐਂਟਰ ਕਰਨ ਜੋਗੇ ਹੋਈਏ। ਮੌਜੂਦਾ ਸਮੇਂ 30 ਕੈਂਡੂ ਰਿਐਕਟਰਸ ਨੇ ਜਿਹੜੇ ਦੁਨੀਆ ਭਰ ਦੇ ਵਿੱਚ ਓਪਰੇਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਸਾਊਥ ਕੋਰੀਆ, ਚਾਈਨਾ, ਇੰਡੀਆ, ਅਰਜਨਟੀਨਾ, ਪਾਕਿਸਤਾਨ, ਰੋਮੇਨੀਆ ਦੇ ਵਿੱਚ ਇਸ ਤਰ੍ਹਾਂ ਦੇ ਰਿਐਕਟਰਸ ਹੈਗੇ ਨੇ,
ਤੇ 2 ਹੋਰ ਬਣਾਉਣ ਦੀ ਤਜਵੀਜ਼ ਦਾ ਪਲਾਨ ਚੱਲ ਰਹੇ ਨੇ
ਜੀ ਜੀ।
ਤੇ ਬਾਕੀ ਵਿਜੇ ਜੀ ਇਹ ਕਹਿ ਰਹੇ ਨੇ ਕਿ ਇਸ ਪੂਰੇ ਪਲਾਨ ਦੇ ਨਾਲ 90,000 ਜੋਬਸ ਕਹਿੰਦੇ ਨੇ ਉਹ ਕ੍ਰੀਏਟ ਹੋਣਗੀਆਂ, ਤੇ ਜਿਹੜੇ ਆਨ ਸੋ ਕਰੰਟਲੀ 90,000 ਜੋਬਸ ਨੇ
ਉਹ
ਦੁੱਗਣੀਆਂ ਹੋਣਗੀਆਂ, ਮਤਲਬ 90,000
ਹੋਰ ਹੋਣਗੀਆਂ,
ਕ੍ਰੀਏਟ ਹੋ ਜਾਣਗੀਆਂ। ਸੋ 1,80,000 ਜੋਬਸ ਕਹਿੰਦੇ ਨੇ ਹੋ ਜਾਣਗੀਆਂ ਇਨ ਦ ਕਮਿੰਗ ਡੈਕੇਡਸ।
ਸੋ ਉਹੀ ਗੱਲ ਆ ਨਾ ਵੀ ਹਲੇ ਐਲਾਨ ਨੇ, ਅਨਾਊਂਸਮੈਂਟ ਅਚੀਵਮੈਂਟ ਨਹੀਂ ਹੁੰਦੀ, ਹੁਣ ਅਨਾਊਂਸਮੈਂਟ ਦੇ ਆਧਾਰ ਤੇ ਅਚੀਵਮੈਂਟ ਹੋ ਪਾਉਂਦੀ ਹੈ ਕਿ ਨਹੀਂ ਉਹ ਦੇਖਦੇ ਹਾਂ।
ਤੇ ਜਿਹੜੀ ਅਨਾਊਂਸਮੈਂਟਸ ਵਾਲੀ ਗੱਲ ਇੱਥੇ ਆਪਾਂ ਫਿਰ ਕਰੀਏ ਜ਼ਰੂਰ ਮੈਂਸ਼ਨ ਕਰ ਦਿੰਦੇ ਹਾਂ ਕਿ ਉਹ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜੀਆਂ ਅਨਾਊਂਸਮੈਂਟਸ ਖਾਸ ਤੌਰ 'ਤੇ ਰੀਅਲ ਇਸਟੇਟ ਨਾਲ ਸੰਬੰਧਿਤ ਹੋ ਰਹੀਆਂ
ਜੀ ਜੀ,
ਵੀ ਉਹ ਜੇ ਕੰਮ ਕਰਨ ਤੋਂ ਬਾਅਦ ਲਾਗੂ ਕਰਨ ਤੋਂ ਬਾਅਦ ਜੇ ਅਨਾਊਂਸ ਕੀਤਾ ਜਾਵੇ ਤਾਂ ਉਹ ਬਿਹਤਰ ਹੋਏਗਾ।
ਬਸ ਜੀ ਅੱਜ BC ਕੰਜ਼ਰਵੇਟਿਵਸ ਨੇ ਵੀ, ਕੈਰੋਲਿਨ ਫਿਲੇ ਨੇ ਵੀ ਇੱਕ ਸਟੇਟਮੈਂਟ ਦਾਗ ਦਿੱਤੀ ਆ ਉਹਨਾਂ ਨੇ, ਕਿਉਂਕਿ ਜਿਹੜੀ ਉਹ ਅਨਾਊਂਸਮੈਂਟ ਕੀਤੀ ਗਈ ਕਿ ਜੀ ਅਸੀਂ ਜਿਹੜੇ ਮੈਟਰੋ ਵੈਨਕੂਵਰ ਦੇ ਵਿੱਚ ਤਕਰੀਬਨ ਘੱਟੋ ਘੱਟ 2200 ਕੌਂਡੋਮੀਨੀਅਮਸ ਨੇ ਵੀ ਉਹ ਸਰਕਾਰ ਖਰੀਦ ਲਏਗੀ, ਉਹਨਾਂ ਨੂੰ ਅਫੋਰਡੇਬਲ ਹਾਊਸਿੰਗ 'ਚ ਕਨਵਰਟ ਕਰਾਂਗੇ। ਇਹਨੂੰ ਲੈ ਕੇ ਇੱਕ ਤਾਂ ਇਹ ਨਹੀਂ ਸਮਝ ਆ ਰਹੀ ਵੀ ਅਫੋਰਡੇਬਲ ਹਾਊਸਿੰਗ ਬਣੂ ਕਿਵੇਂ, ਉਹ ਮਿਲੀਅਨ 1.25 million $ ਦੇ ਜਿਹੜੇ ਅਪਾਰਟਮੈਂਟਸ ਨੇ ਉਹਨੂੰ ਤੁਸੀਂ ਪਹਿਲਾਂ ਤਾਂ ਅਫੋਰਡੇਬਲ ਕਰੋਗੇ ਕਿਵੇਂ? ਅਫੋਰਡੇਬਲ ਤੁਸੀਂ ਸਰਕਾਰ ਉਹਨਾਂ ਨੂੰ ਕਿਰਾਏ 'ਤੇ ਦੇਵੇਗੀ ਜਾਂ ਉਹਨਾਂ ਨੂੰ ਫਿਰ ਵੇਚੋਗੇ? ਜੇ ਵੇਚੋਗੇ ਤਾਂ ਕੀ ਫਿਰ ਘਾਟੇ 'ਤੇ ਵੇਚੋਗੇ ਜਾਂ ਫਿਰ ਐਕਸਟੈਂਡਡ ਐਮਰਟਾਈਜੇਸ਼ਨ 'ਤੇ? ਮਤਲਬ ਕਿੰਨੀਆਂ ਡੀਟੇਲਸ ਉਹਦੀਆਂ, ਟੂ ਯੂਅਰ ਪੁਆਇੰਟ, ਕਿ ਪਹਿਲਾਂ ਪੂਰਾ ਉਹਦਾ ਖਾਕਾ ਤਿਆਰ ਕਰੋ, ਉਹ ਤੋਂ ਬਾਅਦ ਦੱਸੋ। ਜਿਵੇਂ ਐਟਲੀਸਟ ਜੇ ਤੁਸੀਂ ਕੰਪੇਅਰ ਕਰਦੇ ਹੋ ਆਹ ਨਿਊਕਲੀਅਰ ਰਿਐਕਟਰ ਵਾਲੀ ਸਟ੍ਰੈਟਜੀ ਵਿਦ ਦੈਟ ਰੀਅਲ ਇਸਟੇਟ ਕੌਂਡੋ ਬਾਇੰਗ ਸਟ੍ਰੈਟਜੀ, ਐਟਲੀਸਟ ਇਹਦੇ 'ਚ ਕੁਝ ਡੀਟੇਲਸ ਤਾਂ ਹੈਗੀਆਂ। ਇਹ ਤਾਂ ਪਤਾ ਵੀ $100 billion ਤੋਂ ਵੱਧ ਇੱਥੇ ਲੱਗਣਾ, ਉਹ ਗੱਲ ਅਸੀਂ ਜਿਵੇਂ ਸਵਾਲ ਕਰ ਹੀ ਰਹੇ ਹਾਂ ਵੀ ਪੈਸੇ ਕਿੱਥੋਂ ਆਉਣੇ ਆ, ਪਰ ਇਹ ਪਤਾ ਤਾਂ ਹੈ ਵੀ ਕਿੰਨੇ ਪੈਸਿਆਂ ਦਾ ਜੁਗਾੜ ਕਰਨਾ, ਉਹਦੇ ਵਿੱਚ ਤਾਂ ਇਹੀ ਨਹੀਂ ਪਤਾ।
ਸੋ ਅਨਾਊਂਸ ਕਰਤਾ ਵੀ $5 billion ਫੈਡਰਲ ਸਰਕਾਰ ਲਗਾ ਰਹੀ ਹੈ, ਪਰ ਉਹਦੇ ਵਿੱਚ ਤੁਸੀਂ ਉਹਦਾ ਬ੍ਰੇਕਡਾਊਨ ਦੇਖੋਗੇ ਤੇ ਉਹਦੇ ਵਿੱਚ ਪੈਸੇ ਹੈਗੇ ਨੇ DCCs ਘਟਾਉਣ ਵਾਸਤੇ, ਟ੍ਰਾਂਸਿਟ ਵਾਸਤੇ ਤੇ ਹੋਰ ਕਈ ਚੀਜ਼ਾਂ ਵਾਸਤੇ, ਕੋਸਟਲ ਕਮਿਊਨਿਟੀਜ਼ ਦੇ ਵਿੱਚ ਫੰਡ ਲਗਾਉਣ ਵਾਸਤੇ, ਫਿਰ ਉਹ ਟੰਬਲਰ ਰਿਜ ਦੇ ਸਕੂਲ ਤੇ
ਹੈਲਥ ਸੈਂਟਰ
ਵਾਸਤੇ, ਸੋ ਉਹਦੇ ਵਾਸਤੇ ਪੈਸੇ ਨੇ ਟੋਟਲ ਕੁੱਲ ਮਿਲਾ ਕੇ $5 billion ਬਣਦਾ ਜਿਹੜਾ ਫੈਡਰਲ ਸਰਕਾਰ ਵੱਲੋਂ ਆਉਣਾ। ਪਰ ਜਿਹੜਾ ਉਹਦੇ ਵਿੱਚ ਪ੍ਰੋਗਰਾਮ ਮੈਂਸ਼ਨ ਹੈ ਕੌਂਡੋ ਕਨਵਰਜਨ ਵਾਲਾ,
ਉਹ ਸਭ ਤੋਂ ਜ਼ਿਆਦਾ,
ਹਾਂ, ਉਹਦੇ ਵਾਸਤੇ ਪੈਸੇ ਨਹੀਂ ਐਲੋਕੇਟ ਕੀਤੇ ਹੋਏ, ਜਿਹੜੇ $3.2 billion DCCs ਘਟਾਉਣ ਵਾਸਤੇ ਨੇ, 1.6 ਫੈਡਰਲ ਸਰਕਾਰ ਵੱਲੋਂ, 1.6 billion ਸੂਬਾ ਸਰਕਾਰ ਵੱਲੋਂ, ਉਹ ਨਹੀਂ ਇਸਤੇਮਾਲ ਕੀਤੇ ਜਾਣੇ ਕੌਂਡੋ ਕਨਵਰਜ਼ਨ ਵਾਸਤੇ। ਸੋ ਜੇ 2000 ਕੌਂਡੋਜ਼ ਵੀ ਹੋਣ
ਜੀ,
ਤੇ ਜੇ ਤੁਸੀਂ ਘੱਟ ਤੋਂ ਘੱਟ ਲੈ ਕੇ ਚੱਲੋ ਵੀ 5 ਲੱਖ 5-5 ਲੱਖ ਦੇ ਵੀ ਹੋਣ,
ਪਰ ਜੋ ਕਿ ਨਹੀਂ ਹੈ,
ਜੋ ਕਿ ਨਹੀਂ ਹੈਗੇ, ਕਿਉਂਕਿ ਬਰਨਬੀ ਤੇ ਰਿਚਮੰਡ ਨੂੰ ਮਿਲਾ ਕੇ ਜਿਹੜੇ ਜਿੰਨੇ ਵੀ ਕੌਂਡੋ ਖਾਲੀ ਪਏ ਨੇ 50% ਬਰਨਬੀ ਤੇ ਰਿਚਮੰਡ ਦੇ ਵਿੱਚ ਨੇ, ਤੇ ਉਹ ਮਿਲੀਅਨ ਮਿਲੀਅਨ ਦੇ ਨੇ
ਜੀ।
ਸੋ ਜੇ ਤੁਸੀਂ 5 ਲੱਖ ਵੀ ਲੈ ਕੇ ਚੱਲੋ ਤਾਂ ਵੀ ਉਹ $1 billion ਬਣ ਜਾਏਗਾ 2000 ਕੌਂਡੋਜ਼ ਦਾ,
ਕਰੈਕਟ?
ਤੇ ਉਹ $1 billion ਕਿੱਥੋਂ ਆਉਣਾ,
ਕਿੱਥੋਂ ਆਉਣਾ?
ਸੋ ਉਹਦਾ ਕੋਈ ਪਲਾਨ ਦੇ ਵਿੱਚ ਜ਼ਿਕਰ ਨਹੀਂ ਹੈ।
ਐਂਡ ਇਹ ਗੱਲ ਹਾਈਲਾਈਟ ਕਰਨੀ ਇਸ ਕਰਕੇ ਜ਼ਰੂਰੀ ਹੈ, ਕਈ ਜਿਹੜੇ ਵਾਸੂ ਜੀ ਵੱਡੇ ਮੀਡੀਆ ਆਊਟਲੈਟਸ ਵੀ ਨੇ ਨਾ, ਉਹ ਰਿਪੋਰਟ ਇਹਨੂੰ ਇੱਦਾਂ ਕਰ ਰਹੇ ਨੇ 5 billion ਦਾ ਕੌਂਡੋ ਬਾਇੰਗ ਪਲਾਨ, ਕੋਈ ਉਹਨੂੰ 3.2 billion ਦਾ ਕੌਂਡੋ ਬਾਇੰਗ ਪਲਾਨ ਦੇਖ ਰਿਹਾ। ਹਾਂ, ਕਿਉਂਕਿ ਜਿਸ ਦਿਨ ਅਸੀਂ ਇਹ ਗੱਲ ਸਾਂਝੀ ਵੀ ਕੀਤੀ ਹੈ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੇ ਪਿਛਲੇ ਵੀਰਵਾਰ ਇਹ ਅਨਾਊਂਸ ਕੀਤਾ, ਉਦੋਂ ਕੋਈ ਡਾਲਰ ਫਿਗਰ ਕੌਂਡੋਮੀਨੀਅਮਸ ਖਰੀਦਣ ਵਾਲੇ ਉਸ ਪਲਾਨ ਨਾਲ ਸੰਬੰਧਿਤ ਕੋਈ ਡਾਲਰ ਫਿਗਰ ਕੋਟ ਨਹੀਂ ਸੀ ਕੀਤੀ ਗਈ। ਜਿਹੜੀ ਡਾਲਰ ਫਿਗਰਸ ਹੈਗੀਆਂ ਉਹ ਬਾਕੀ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹੜੀ ਡੀਟੇਲਸ ਨੇ ਇਸ ਕੌਂਡੋ ਬਾਇੰਗ ਪ੍ਰੋਗਰਾਮ ਦੀਆਂ ਇਹ ਆਉਣੀਆਂ ਨੇ ਫਾਲ ਦੇ ਵਿੱਚ, ਪਰ ਇਹਨੂੰ ਲੈ ਕੇ ਆਲਰੇਡੀ ਜਿਹੜਾ ਵਿਰੋਧ ਆ ਉਹ ਬਹੁਤ ਤਿੱਖਾ ਹੋ ਰਿਹਾ, ਸਵਾਲ ਬੜੇ ਪੁਖਤਾ ਨੇ ਜਿਹੜੇ ਕਈ ਚੁੱਕੇ ਜਾ ਰਹੇ ਨੇ, ਜਿਹੜੀ ਗੱਲ ਫਿਰ ਉੱਥੇ ਜਾ ਕੇ ਜੁੜਦੀ ਹੈ ਟੂ ਵਟ ਯੂ ਸੈਡ ਕਿ ਭਾਈ ਪਹਿਲਾਂ ਪੂਰਾ ਪਲਾਨ ਬਣਾ ਲਓ ਫਿਰ ਦੱਸ ਦਿਓ।
ਕਿਉਂਕਿ ਦਿੱਕਤ ਕੀ ਹੈ ਕਿ ਇਹਦੇ ਨਾਲ ਤੁਸੀਂ ਇਹ ਕਹਿਤਾ ਵੀ ਕੌਂਡੋ ਕਨਵਰਜ਼ਨ ਨਾਲ ਹਰ ਯੂਨਿਟ $40,000 ਤੱਕ ਸਸਤਾ ਹੋ ਸਕਦਾ। ਹੁਣ ਜਿਹੜਾ ਕੋਈ ਪ੍ਰੋਸਪੈਕਟਿਵ ਬਾਇਰ ਆ ਜਿਹੜਾ ਮਾਰਕੀਟ ਦੇ ਵਿੱਚ ਆਇਆ ਹੋਇਆ,
ਉਹ ਸੀਗਾ DCC ਨਾਲ।
ਸੋ
ਉਹ DCC ਨਾਲ ਸੀ, DCC ਘਟੇਗੀ,
DCC ਘਟਾਉਣ ਨਾਲ, ਯਾ DCC ਘਟਾਉਣ ਦੇ ਨਾਲ ਤੁਸੀਂ ਕਹਿਤਾ ਕਿ 40,000 ਇੱਕ ਯੂਨਿਟ ਜਿਹੜਾ ਸਸਤਾ ਹੋ ਸਕਦਾ। ਹੁਣ ਉਹ ਪ੍ਰੋਗਰਾਮ ਜਿਹੜਾ ਇੰਪਲੀਮੈਂਟ ਕਦੋਂ ਹੋਣਾ, ਕਿੱਦਾਂ ਹੋਣਾ, ਉਹ ਜੇ ਤੁਸੀਂ ਅਨਾਊਂਸ ਨਹੀਂ ਕੀਤਾ, ਹੁਣ ਉਹਦੇ ਨਾਲ ਜਿਹੜਾ ਪ੍ਰੋਸਪੈਕਟਿਵ ਬਾਇਰ ਆਲਰੇਡੀ ਬੈਠਾ ਮਾਰਕੀਟ ਦੇ ਵਿੱਚ ਕੌਂਡੋ ਖਰੀਦਣ ਵਾਸਤੇ, ਉਹਨੇ ਕਹਿਣਾ ਯਾਰ ਠੀਕ ਹੈ ਯਾਰ DCC ਘੱਟ ਜਾਣ ਫਿਰ ਅਸੀਂ ਉਦੋਂ ਦੇਖਾਂਗੇ, ਤੇ ਉਹ ਮਿਊਨਿਸਪੈਲਿਟੀਜ਼ ਨੂੰ ਪੈਸੇ ਮਿਲਣਗੇ, ਉਹਨਾਂ ਨੇ ਕਿਵੇਂ ਅਪਲਾਈ ਕਰਨਾ, ਨੋ ਪ੍ਰੋਸੈਸ ਹੈਜ਼ ਬੀਨ ਮੈਂਸ਼ਨ।
ਸਿਰਫ ਇਹ ਕਿਹਾ ਗਿਆ ਵੀ ਉਹ ਮਿਊਨਿਸਪੈਲਿਟੀਜ਼ ਜਿਹੜੀਆਂ ਆਪਣੀ DCC ਦਾ ਵੀ ਜਿਹੜਾ ਪੋਰਸ਼ਨ ਆ 50% ਘਟਾਉਣਗੀਆਂ 3 ਸਾਲਾਂ ਵਾਸਤੇ,
ਉਹ ਕਿਵੇਂ ਅਪਲਾਈ ਕਰਨਾ ਉਹਨਾਂ ਨੇ, ਉਹ ਐਪਲੀਕੇਸ਼ਨਸ ਕਿਵੇਂ ਖੁੱਲਣਗੀਆਂ, ਪੈਸੇ ਕਿੱਦਾਂ ਮਿਲਣਗੇ, ਕਦੋਂ ਮਿਲਣਗੇ, ਕੁਝ ਨਹੀਂ ਦੱਸਿਆ
ਜੀ।
ਕੌਂਡੋ ਕਨਵਰਜ਼ਨ ਵਾਲਾ ਵੀ ਪ੍ਰਾਈਮ ਮਿਨਿਸਟਰ ਨੇ ਗੱਲਾਂ ਗੱਲਾਂ 'ਚ ਕਹਿਤਾ, ਕਹਿੰਦੇ ਸਤੰਬਰ ਤੱਕ ਅਸੀਂ ਲਾਗੂ ਇਹਨੂੰ ਦੇਖਾਂਗੇ ਕਰਨਾ ਕਿਵੇਂ। ਹੁਣ ਇਹਦਾ ਮਤਲਬ ਇਹ ਹੈ ਕਿ ਫਿਰ ਜਿਹੜਾ ਬਾਇਰ ਹੈ ਉਹ ਰੁਕ ਜਾਏਗਾ ਸਤੰਬਰ ਤੱਕ, ਉਹਨੇ ਕਹਿਣਾ ਵੀ ਯਾਰ ਪਤਾ ਨਹੀਂ ਸਰਕਾਰ ਕੋਈ ਚੇਂਜਸ ਕਰਨ ਲੱਗੀ ਹੈ, ਵੀ ਕੋਈ ਨਾ ਕੋਈ ਤਾਂ ਰਾਹਤ ਮਿਲੇਗੀ, ਕਿਤੋਂ ਨਾ ਕਿਤੋਂ ਦਾ ਜਿਹੜਾ ਇਹ ਸਾਡਾ ਜਿਹੜਾ ਕੌਂਡੋ ਹੈ ਵੀ ਸਸਤਾ ਹੋਏਗਾ, ਫਿਰ ਸਸਤਾ ਹੀ ਖਰੀਦਾਂਗੇ ਯਾਰ। ਅਤੇ ਇਹ ਸਾਰਾ ਕੁਝ ਕਿਉਂ ਕੀਤਾ ਜਾ ਰਿਹਾ, ਡਿਮਾਂਡ ਨੂੰ ਸਪਰ ਅਪ ਕਰਨ ਵਾਸਤੇ, ਪ੍ਰਾਈਸਿਸ ਘਟਾਉਣ ਵਾਸਤੇ, ਅਫੋਰਡੇਬਿਲਿਟੀ ਲਿਆਉਣ ਵਾਸਤੇ, ਤਾਂ ਕਿ ਜਿਹੜੇ ਪ੍ਰੋਜੈਕਟ ਜਿਹੜੇ ਖੜ੍ਹੇ ਨੇ ਵੀ ਉਹ ਤੁਰ ਪੈਣ, ਅਤੇ ਜਿਹੜੀ ਇਨਵੈਂਟਰੀ ਆਲਰੇਡੀ ਜਿਹੜੀ ਕਹਿ ਲਓ ਕਿ ਓਵਰਹੈਂਗ ਜਿਹਨੂੰ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਵੀ ਉਹਨੂੰ ਅਸੀਂ ਡਿਵੈਲਪਰ ਦਾ ਬੋਝ ਘਟਾ ਸਕੀਏ, ਅਤੇ ਜੇ ਤੁਸੀਂ ਜਿੰਨੀ ਕੁ ਮਾਰਕੀਟ ਜਿੰਨੇ ਕੁ ਕੌਂਡੋ ਵਿਕਣੇ ਸੀ ਇਸ ਸਮੇਂ ਦੌਰਾਨ ਉਹ ਉਹਨਾਂ 'ਤੇ ਵੀ ਜੇ ਰੋਕ ਲੱਗ ਜਾਏਗੀ ਤੁਹਾਡੀ ਇਸ ਅਨਾਊਂਸਮੈਂਟ ਦੀ ਐਂਟੀਸਪੇਸ਼ਨ ਦੇ ਵਿੱਚ, ਦੈਨ ਯੂ ਆਰ ਮੇਕਿੰਗ ਅ ਬੈਡ ਪ੍ਰੋਬਲਮ ਈਵਨ ਵਰਸ।
ਬਸ ਜੀ, ਪ੍ਰਧਾਨ ਮੰਤਰੀ ਨੇ ਉਸ ਦਿਨ ਇੱਕ ਗੱਲ ਇਹ ਆਖਤੀ ਕਿ ਡਿਵੈਲਪਰਸ ਆਰ ਨੋਟ ਵਿਲਿੰਗ ਟੂ ਸੈਲ ਕੌਂਡੋਜ਼ ਐਟ ਅ ਲੌਸ। ਇਹ ਜਿਹੜਾ ਸੈਂਟੈਂਸ ਆ, ਦਿਸ ਇਜ਼ ਕੁਆਇਟ ਟੈਲਿੰਗ। ਸੋ ਕੀ ਉਹਨਾਂ ਉਹ ਘਾਟੇ ਦੇ ਵੇਚਣਾ ਨਹੀਂ ਚਾਹੁੰਦੇ? ਸੋ ਉਹਨਾਂ ਦਾ ਮੁਨਾਫਾ ਕੀ ਫਿਰ ਸਰਕਾਰ ਪੂਰਾ ਕਰੇ? ਸਰਕਾਰ ਮਤਲਬ ਲੋਕ ਪੂਰਾ ਕਰਨਗੇ? ਅਤੇ ਦੂਜੀ ਗੱਲ ਇਹ ਆ, ਪ੍ਰਧਾਨ ਮੰਤਰੀ ਨੇ ਇਹ ਕਿਹਾ ਨਾ ਵੀ ਉਹਦੇ ਨਾਲ ਕੰਸਟਰਕਸ਼ਨ ਰੁਕੀ ਹੋਈ ਆ। ਕੰਸਟਰਕਸ਼ਨ ਜੇ ਰੁਕੀ ਹੋਈ ਆ, ਜੇ ਸਰਕਾਰ ਨੇ ਆ ਕੌਂਡੋ ਖਰੀਦ ਲਏ, ਇੱਕ ਤਰ੍ਹਾਂ ਬੇਲ ਆਊਟ ਕਰਤਾ, ਫਿਰ ਕਿਹੜਾ ਡਿਵੈਲਪਰਸ ਨੇ ਨਵੇਂ ਕੌਂਡੋ ਬਣਾ ਦੇਣੇ ਆ? ਕਿਉਂਕਿ ਉਹਨਾਂ ਨੂੰ ਪਤਾ ਵੀ ਮਸਾਂ ਦਾ ਪਿਛਲੇ ਵਿਕੇ ਆ। ਸੋ ਉਹਦੇ ਨਾਲ ਕੋਈ ਜ਼ਰੂਰੀ ਨਹੀਂ ਆ ਕੰਸਟਰਕਸ਼ਨ ਸਪਾਰਅਪ ਹੋਏਗੀ। ਗੱਲ ਇਹ ਹੋ ਰਹੀ ਹੈ ਕਿ ਜਾਂ ਤਾਂ ਤੁਸੀਂ ਫੋਰਨ ਬਾਇਰ ਖੋਲ੍ਹੋ, ਜਾਂ ਤੁਸੀਂ ਸ਼ਾਰਟ ਟਰਮ ਰੈਂਟਲ ਵਾਸਤੇ ਕੋਈ ਰਾਹਤ ਦਿਓ, ਜਿਹੜਾ ਕਿ ਸਰਕਾਰ ਵੱਲੋਂ ਘੱਟ ਪੈਸੇ ਖਰਚ ਕੇ ਉਹ ਕੰਮ ਕੀਤਾ ਜਾ ਸਕਦਾ। ਤੁਸੀਂ ਸਾਰੇ ਬਾਇਰਸ ਨੂੰ GST ਦੇ ਰਿਬੇਟ ਦੇ ਦਿਓ,
ਜਾਂ ਜਿਹੜੇ ਫਸਟ ਟਾਈਮ ਬਾਇਰਸ ਨੇ ਜਾਂ ਜਿਹੜੇ ਕਹਿ ਲਓ ਪ੍ਰਾਇਮਰੀ ਰੈਜ਼ੀਡੈਂਸਿਸ ਵਾਸਤੇ ਤੁਸੀਂ ਸਟ੍ਰੈਸ ਟੈਸਟ ਹਟਾ ਦਿਓ।
ਜਾਂ
ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਮੰਗਾਂ ਉੱਠ ਰਹੀਆਂ ਨੇ। ਅੱਛਾ, ਕੱਲ੍ਹ ਇੰਟਰਸਟਿੰਗਲੀ ਵੱਡੇ ਡਿਵੈਲਪਰ ਗਰੁੱਪਸ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਤਾਂ ਇਹ ਮੰਗ ਹੀ ਨਹੀਂ ਕੀਤੀ ਸੀ ਫੈਡਰਲ ਸਰਕਾਰ ਤੋਂ, ਜਿਹੜਾ ਕੌਂਡੋ ਕਨਵਰਜ਼ਨ ਪ੍ਰੋਗਰਾਮ ਹੈ।
ਜੀ ਜੀ ਜੀ,
ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲੋਂ ਕੌਂਡੋਜ਼ ਲੈ ਕੇ ਤੁਸੀਂ
ਅਫੋਰਡੇਬਲ ਰੇਟ
'ਤੇ ਤੁਸੀਂ ਉਹਨੂੰ ਵੇਚੋਗੇ ਜਾਂ ਕਿਵੇਂ ਵੀ ਕਰੋਗੇ, ਕਹਿੰਦੇ ਇਹ ਤਾਂ ਮੰਗ ਵੀ ਕਦੇ ਡਿਵੈਲਪਰ ਲੌਬੀ ਵੱਲੋਂ ਰੱਖੀ ਨਹੀਂ ਗਈ। ਸੋ ਡਿਵੈਲਪਰਸ ਵੀ ਇਸ ਪ੍ਰੋਗਰਾਮ ਨੂੰ ਜਿਵੇਂ ਡਿਸਓਨ ਕਰ ਰਹੇ ਨੇ,
ਕਿਉਂਕਿ ਵਾਸੂ ਜੀ ਇਹਦੇ ਨਾਲ ਹੋਣਾ ਪਤਾ ਕੀ ਹੈ, ਇਹਦੇ ਨਾਲ ਨਵੀਂ ਕੰਸਟਰਕਸ਼ਨ ਨਹੀਂ ਹੋਣੀ ਨਵੀਂ, ਕਿਉਂਕਿ ਨਵੀਂ ਕੰਸਟਰਕਸ਼ਨ ਲਈ ਤੁਹਾਨੂੰ ਇੱਕ ਸਟੈਡੀ ਸਟ੍ਰੀਮ ਆਫ ਬਾਇਰ ਚਾਹੀਦਾ। ਇਮੀਗ੍ਰੇਸ਼ਨ ਘਟੀ ਹੋਈ ਆ, ਫੋਰਨ ਬਾਇਰ ਤੁਸੀਂ ਨਹੀਂ ਆਉਣ ਦੇ ਰਹੇ, ਜਿਹੜਾ ਲੋਕਲ ਇਨਵੈਸਟਰ ਆ ਉਹਦੇ ਵਾਸਤੇ ਤੁਸੀਂ Airbnb ਦਾ ਸ਼ਾਰਟ ਟਰਮ ਰੈਂਟਲ ਦਾ ਰਸਤਾ ਬੰਦ ਕੀਤਾ ਹੋਇਆ। ਜਿਹੜੀ ਡਿਮਾਂਡ ਆ ਉਹ ਤਾਂ ਉਧਰਲੇ ਪਾਸੇ ਆਉਣੀ ਆ।
ਬਿਲਕੁਲ, ਅਤੇ ਨਾਲ ਦੇਖੋ ਇਹ ਵੀ ਗੱਲ ਚੱਲਦੀ ਹੈ ਕਿ ਮਾਰ ਕਾਰਨੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਹੁਣ ਉੱਥੇ ਕਹਿ ਰਹੇ ਨੇ ਵੀ ਸਾਡੇ ਇੱਥੇ ਆ ਕੇ ਤੁਸੀਂ ਇਸ ਸੈਕਟਰ ਦੇ ਵਿੱਚ ਆ ਕੇ ਇਨਵੈਸਟ ਕਰੋ, ਵੀ ਫੋਰਨ ਇਨਵੈਸਟਮੈਂਟ ਸਾਨੂੰ ਇਸ ਸੈਕਟਰ ਦੇ ਵਿੱਚ ਚਾਹੀਦੀ ਆ, ਉਸ ਸੈਕਟਰ ਦੇ ਵਿੱਚ ਚਾਹੀਦੀ ਆ, ਫਿਰ ਰੀਅਲ ਇਸਟੇਟ ਦੇ ਵਿੱਚ ਕਿਉਂ ਨਹੀਂ ਚਾਹੀਦੀ? ਸੋ ਕਈ ਲੋਕਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ, ਪਰ ਉਹਦੇ ਨਾਲ ਹਮੇਸ਼ਾ ਕੰਸਰਨ ਇਹ ਹੁੰਦਾ ਫਿਰ ਪ੍ਰਾਈਸਿਸ ਵੱਧ ਜਾਂਦੇ ਨੇ।
ਪਰ ਜੇ ਉਹਨੂੰ ਕੰਟਰੋਲਡ ਹੋ ਜਾਵੇ, ਵੱਧ ਤੋਂ ਵੱਧ ਦੋ ਹੀ ਤੁਸੀਂ ਲੈ ਸਕਦੇ ਹੋ,
ਜਿਹੜੇ ਹੁਣ ਸੂਬਾਈ ਸੂਬਾ ਸਰਕਾਰ ਦਾ ਵੀ ਰੋਲ ਬਣਦਾ, ਪਰ ਸਾਰੀਆਂ ਗੱਲਾਂ ਮਾਰਕਾਰ ਨਹੀਂ ਪਾ ਸਕਦੇ, ਸੋ ਡੀਵੀਡੀਬੀ ਵੀ ਕੁਝ ਕਰ ਲੈਣ,
ਸ਼ਾਰਟ ਟਰਮ ਰੈਂਟਲ ਰੈਸਟ੍ਰਿਕਸ਼ਨ ਤੇ ਪ੍ਰੋਵਿੰਸ਼ੀਅਲ ਆ,
ਹਾਂ ਉਹ ਹਟਾਉਣ। ਸੋ ਪਰ ਇਹ ਜਿਹੜਾ ਪ੍ਰੋਗਰਾਮ ਖਾਸ ਤੌਰ ਤੇ ਦੇਖੋ, ਜਿਹੜੇ ਉਹਨਾਂ ਨੇ ਡੀ ਸੀ ਸੀ ਘਟਾਉਣ ਦੀ ਗੱਲ ਕੀਤੀ ਉਹਦਾ ਕੋਈ ਵਿਰੋਧ ਨਹੀਂ ਕਰ ਰਿਹਾ, ਹੋਰ ਵੀ ਜਿਹੜੀਆਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ, ਦੈਟਸ ਫਾਈਨ, ਪਰ ਜਿਹੜੀ ਆ ਕੌਂਡੋ ਕਨਵਰਜਨ ਵਾਲੀ ਗੱਲ ਕਰਤੀ ਨਾ,
ਤੇ ਡਿਵੈਲਪਰ ਆਪ ਕਰੇ ਇਸ ਦਾ ਮੰਗਿਆ ਹੀ ਨਹੀਂ,
ਤੇ ਅੱਗੋਂ ਫਿਰ ਪੀਅਰ ਪੋਲੀਅਮ ਨੇ ਆ ਕੇ ਜਿਸ ਤਰ੍ਹਾਂ ਦਾ ਤੜਕਾ ਲਾਤਾ ਗੱਲ ਦੇ ਵਿੱਚ ਕਿ ਪ੍ਰਾਈਮ ਮਿਨਿਸਟਰ ਇਜ਼ ਟ੍ਰਾਈਂਗ ਟੂ ਸੋਸ਼ਲਾਈਜ਼ ਦੇਅਰ ਲਾਸਿਸ,
ਪ੍ਰਾਈਵੇਟਾਈਜ਼ਿੰਗ
ਦੇ ਪ੍ਰੋਫਿਟਸ ਐਂਡ ਸੋਸ਼ਲਾਈਜ਼ਿੰਗ ਦਾ ਲਾਸਿਸ, ਕਿ ਜੇ ਉਹਨਾਂ ਨੂੰ ਮੁਨਾਫਾ ਹੋ ਜਾਏ ਤਾਂ ਡਿਵੈਲਪਰਸ ਦਾ, ਉਹਨਾਂ ਨੂੰ ਘਾਟੇ ਪੈ ਜਾਣ ਤਾਂ ਟੈਕਸਪੇਅਰਸ ਦੇ,
ਐਂਡ ਪ੍ਰਾਈਮ ਮਿਨਿਸਟਰ ਇਜ਼ ਟੇਕਿੰਗ ਫਰੋਮ ਦਾ ਹੈਵ ਨੋਟਸ ਐਂਡ ਗਿਵਿੰਗ ਇਟ ਟੂ ਦਾ ਹੈਵ ਯਾਟਸ।
ਸੋ ਇਸ ਤਰ੍ਹਾਂ ਦੀ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਹ ਫਿਰ ਉਹੀ ਗੱਲ ਕਿ ਕੈਨੇਡੀਅਨਸ ਦੇ ਦਿਲ ਨੂੰ ਲੱਗਣੀਆਂ ਸ਼ੁਰੂ ਹੋ ਗਈਆਂ
ਨੇ। ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਜੀ।
ਥੈਂਕ ਯੂ।